Got the mission any day. ਬੋਲ 770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਇਤਵਾਰ ਨੂੰ ਆਪਾਂ 10 ਵਜੇ ਤੋਂ ਲੈ ਕੇ 11 ਵਜੇ ਤੱਕ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੁੰਦਾ, ਤੇ ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ, ਉਨ੍ਹਾਂ ਦੇ ਤਾਬੂ ਦੇ ਨਾਲ ਪੇਸ਼ ਕੀਤਾ ਜਾਂਦਾ। ਜਿਸ ਤਰ੍ਹਾਂ ਕਿ ਮੈਂ ਹਮੇਸ਼ਾ ਹੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਤੁਹਾਡੇ ਫਾਇਦੇ ਦੇ ਲਈ, ਮੇਰਾ ਉਹਦੇ ਵਿੱਚ ਕੋਈ ਪਰਸਨਲ ਮੋਟਿਵ ਨਹੀਂ ਹੈ, ਤੁਹਾਡੇ ਫਾਇਦੇ ਲਈ ਮੈਂ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਕਦੇ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਪ੍ਰਾਪਰਟੀ ਕਿਸ ਤਰ੍ਹਾਂ ਦੀ, ਚਾਹੇ ਉਹ ਮਕਾਨ ਹੈ, ਚਾਹੇ ਉਹ ਦੁਕਾਨ ਹੈ, ਚਾਹੇ ਉਹ ਫਾਰਮ ਹਾਊਸ ਹੈ, ਜੇ ਕੋਈ ਇੰਡਸਟਰੀ ਹੈ, ਜੇ ਕੋਈ ਬਿਜ਼ਨਸ ਹੈ, ਹੂਸੋਐਵਰ ਐਂਡ ਵਟਸੋਐਵਰ, ਤੁਸੀਂ ਉਹਦੇ ਵਿੱਚ ਜਿਹੜੀ ਮੇਰੀ ਅਪੀਲ ਆ ਉਹ ਇਹ ਹੈ, ਮੈਂ ਕਹਿੰਦਾ ਵੀ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ, ਪਹਿਲੇ ਬੰਦੇ ਨੂੰ ਬੁਲਾ ਕੇ ਤੁਸੀਂ ਉਹਦੇ ਨਾਲ ਫਾਈਨਲ ਨਾ ਕਰੋ, ਚਾਹੇ ਉਹ ਪਹਿਲਾ ਬੰਦਾ ਤੁਹਾਡਾ ਖੁਦ ਆਪਣੀ ਫੈਮਿਲੀ ਦਾ, ਆਪਣੇ ਪਰਿਵਾਰ ਦਾ ਹੀ ਕਿਉਂ ਨਾ ਹੋਵੇ, ਆਪਣਾ ਰਿਸ਼ਤੇਦਾਰ ਕਿਉਂ ਨਾ ਹੋਵੇ, ਆਪਣਾ ਦੋਸਤ ਕਿਉਂ ਨਾ ਹੋਵੇ, ਇੱਕੋ ਗਰੁੱਪ ਦੇ ਵਿੱਚ ਕਿਉਂ ਨਾ ਹੋਈਏ। ਮੈਂ ਤੁਹਾਨੂੰ ਇਹ ਨਹੀਂ ਕਿਹਾ ਵੀ ਬਿਲਕੁਲ ਨਾ ਕਰੋ, ਮੈਂ ਕਿਹਾ ਪਹਿਲੀ ਵਾਰ ਨਾ ਕਰੋ, ਉਸ ਤੋਂ ਬਾਅਦ ਕਰਨ ਤੋਂ ਪਹਿਲਾਂ ਤੁਸੀਂ 3-4-5 ਬੰਦਿਆਂ ਨੂੰ ਬੁਲਾ ਲਓ, ਕਿਉਂਕਿ ਉਹਨਾਂ ਨੂੰ ਪੈਸੇ ਮਿਲਣੇ ਨੇ, ਉਹ ਤੁਹਾਡੇ ਮੁਤਾਬਕ ਤੁਹਾਨੂੰ ਟਾਈਮ ਦੇਣਗੇ, ਉਹਨਾਂ ਨਾਲ ਵੀ ਗੱਲਬਾਤ ਕਰ ਲਓ। ਜਦੋਂ ਤੁਸੀਂ 2-3-4-5 ਬੰਦਿਆਂ ਨਾਲ ਗੱਲਬਾਤ ਕਰਦੇ ਹੋ, ਦੋ ਫਾਇਦੇ, ਇੱਕ ਤੁਹਾਡਾ ਤਾਂ ਪੈਸਾ ਲੱਗਣਾ ਨਹੀਂ, ਇੱਕ ਤਾਂ ਤੁਹਾਨੂੰ ਉਸ ਚੀਜ਼ ਦੇ ਬਾਰੇ ਪਤਾ ਲੱਗ ਜੂਗਾ ਵੀ ਇਹ ਕਮਿਸ਼ਨ ਕਿੰਨੀ ਲੈਣੀ ਹੈ ਇਹਨਾਂ ਨੇ, ਜੇ ਮਕਾਨ ਤੁਸੀਂ ਬਾਏ ਕਰਨਾ ਉਹ ਕਹਿੰਦੇ ਫਿਕਰੀ ਨਾ ਕਰੋ, ਗੋਲਮੋਲ ਗੱਲਾਂ ਕਰਦਾ, ਕੁਛ ਕਰਦਾ, ਤੁਹਾਡਾ ਕਿੰਨਾ ਕੁ ਫਾਇਦਾ ਹੋਊ ਜੋ 2-3-4 ਬੰਦੇ, ਕੋਈ ਨਾ ਕੋਈ ਤਾਂ ਬੰਦਾ ਸੱਚਾਈ ਦੱਸੂ, ਤੇ ਜਦੋਂ ਸੱਚਾਈ ਦੱਸੂ ਤਾਂ ਤੁਹਾਡਾ ਫਾਇਦਾ ਹੋਜੂਗਾ। ਜੇ ਤੁਹਾਨੂੰ ਲੱਗਦਾ ਬਾਕੀ ਸਭ ਬੰਦੇ ਵੀ ਡਰਾਮਾ ਹੀ ਕਰਦੇ ਨੇ, ਤੇ ਤੁਸੀਂ ਪਹਿਲੇ ਬੰਦੇ ਕੋਲੇ ਚਲੇ ਜਾਓ। ਜਦੋਂ ਤੁਸੀਂ ਫੇਰ ਅਖੀਰ ਦੇ ਵਿੱਚ ਸਾਰਾ ਡਿਸਾਈਡ ਕਰਨ ਤੋਂ ਬਾਅਦ ਪਹਿਲੇ ਬੰਦੇ ਕੋਲੇ ਜਾਂਦੇ ਹੋ, ਘੱਟੋ ਘੱਟ ਤੁਹਾਨੂੰ ਇਹ ਤਾਂ ਸ਼ਾਂਤੀ ਹੋਊਗੀ ਨਾ ਮਨ ਨੂੰ ਕਿ ਇਹ ਬੰਦਾ ਮੇਰਾ ਵਧੀਆ, ਤੇ ਨਾ ਹੀ ਤੁਹਾਨੂੰ ਪਛਤਾਉਣਾ ਪਊਗਾ, ਕਿਉਂਕਿ ਜਦੋਂ ਅਸੀਂ ਜਲਦਬਾਜ਼ੀ ਕਰਕੇ ਪਹਿਲੇ ਬੰਦੇ ਨਾਲ ਸਾਈਨ ਕਰ ਲੈਂਦੇ ਹਾਂ, ਉਹਦੀਆਂ ਮਿੱਠੀਆਂ ਤੇ ਚੋਪੜੀਆਂ ਗੱਲਾਂ ਚਾਜਣਾ, ਸਾਰੇ ਨਹੀਂ ਕਹਿੰਦਾ, ਕੁਛ ਬੰਦੇ ਇਸ ਤਰ੍ਹਾਂ ਹੀ ਕਰਦੇ ਨੇ। ਪੈਸਾ ਦੁਨੀਆਂ ਦੇ ਵਿੱਚ ਅੱਜ ਛਲ ਯੁੱਗ ਦੇ ਵਿੱਚ ਬਹੁਤ ਵੱਡੀ ਚੀਜ਼ ਹੈ, ਪੈਸੇ ਪਿੱਛੇ ਬੰਦੇ ਦੀਨ ਅਮਾਨ ਸਭ ਵੇਚ ਜਾਂਦੇ ਨੇ, ਸਾਰੇ ਨਹੀਂ, ਫਿਰ ਵੀ ਮੈਂ ਕਹਿੰਦਾ ਸਾਰੇ ਨਹੀਂ, ਕੁਝ ਚੰਗੇ ਵੀ ਹੁੰਦੇ ਨੇ ਜਿਨ੍ਹਾਂ 'ਚ ਕੰਟੈਂਟਮੈਂਟ ਹੁੰਦੀ ਹੈ, ਜਿਨ੍ਹਾਂ ਦੇ ਕੋਈ ਰੱਬ ਦੀ ਰਹਿਮਤ ਹੁੰਦੀ ਹੈ, ਅੱਲਾ ਦੀ ਰਹਿਮਤ ਹੁੰਦੀ ਹੈ, ਉਹ ਇਮਾਨਦਾਰ ਵੀ ਨੇ, ਪਰ ਪਤਾ ਹੀ ਨਹੀਂ ਲੱਗਦਾ, ਸਾਰਾ ਜਿੱਟ ਚੱਕੋ ਤੇ ਸਾਰਾ ਕੁਝ ਇਹੀ ਕੁਝ ਨਿਕਲ ਜਾ। ਇਸੇ ਕਰਕੇ ਕਹਿੰਦਾ ਕਿ ਬਾਅਦ 'ਚ ਨਾਲ ਤੁਹਾਨੂੰ ਰਿਪੈਂਟ ਕਰਨਾ ਪਵੇ, ਪਛਤਾਉਣਾ ਪਵੇ ਕਿ ਮੇਰੇ ਨਾਲ ਠੱਗੀ ਵੱਜ ਗਈ, ਇਸ ਕਰਕੇ ਪਹਿਲਾਂ ਹੀ ਕੋਰੇ ਕਰਾਰੇ ਹੋ ਜਾਓ। ਮੈਂ ਤਾਂ ਖੁਦ ਤੁਹਾਨੂੰ ਦੱਸਦਾ ਜ਼ਰੂਰ ਹਾਂ, ਪਰ ਮੈਂ ਤਾਂ ਆਪ ਕਈ ਵਾਰੀ ਫਾਜਾਂ ਤੋਂ ਮਿੱਠੀਆਂ ਗੱਲਾਂ 'ਚ ਆਇਆ ਤਾਂ, ਤੇ ਬਾਅਦ 'ਚ ਪਤਾ ਲੱਗਾ ਕਿ ਬੰਦੇ ਨੇ ਤਾਂ ਰਗੜਾ ਮਾਰਤਾ। ਸੋ ਉਸ ਰਗੜੇ ਤੋਂ ਬਚਣ ਦੇ ਲਈ ਮੈਂ ਤਾਂ ਹੀ ਤੁਹਾਨੂੰ ਕਹਿੰਦਾ ਵੀ 2-3-4 ਬੰਦਿਆਂ ਦੀਆਂ ਕੋਟੇਸ਼ਨ ਦੇ ਲੈ ਲਓ, ਉਹਨਾਂ ਨਾਲ ਗੱਲਬਾਤ ਕਰੋ, ਉਸ ਤੋਂ ਬਾਅਦ ਤੁਸੀਂ ਡਿਸੀਜਨ ਕਰੋ। ਤੇ ਉਹਦੇ ਵਿੱਚ ਇੱਕ ਨਾਮ ਮੈਂ ਰਿਕਮੈਂਡ ਕਰਦਾ, ਅਰਫਾ ਮੁਜ਼ੱਫਰ ਜੀ ਦਾ, ਹਮੇਸ਼ਾ ਹੀ ਕਰਦਾ। ਕਿਉਂ ਕਰਦਾ? ਪਹਿਲੀ ਗੱਲ, ਉਹਨਾਂ ਨੇ ਓਨੈਸਟਲੀ ਮੈਨੂੰ ਅੱਜ ਤੱਕ, ਹੁਣ ਮੈਂ ਕੁਰਸੀ ਦੇ ਵਿੱਚ, ਅੱਜ ਤੱਕ ਮੈਨੂੰ ਕਦੇ ਨਹੀਂ ਕਿਹਾ ਕਿ ਡਾਕਟਰ ਸਾਹਿਬ ਮੇਰੇ ਬਾਰੇ ਕੁਝ ਬੋਲ ਦਿਆ ਕਰੋ, ਬਿਲਕੁਲ ਨਹੀਂ, ਕਿਉਂਕਿ ਮੈਂ ਉਹਨਾਂ ਨੂੰ ਪਿਛਲੇ ਕਈ ਸਾਲਾਂ ਤੋਂ ਜਾਣਦਾ, ਉਹਨਾਂ ਨਾਲ ਡੀਲ ਕੀਤਾ। ਕਿਉਂ ਕਰਦਾ ਫਿਰ ਮੈਂ ਉਹਨਾਂ ਬਾਰੇ ਮੈਂ ਇਸ ਕਰਕੇ ਕਰਦਾ, ਇਟਸ ਵੈਰੀ ਈਜ਼ੀ ਟੂ ਕ੍ਰਿਟੀਸਾਈਜ਼। ਜਿੱਥੇ ਵੀ ਆਪਾਂ ਬੈਠਦੇ ਹਾਂ, ਸਾਡੀ ਇਹ ਫਿਦਰਤ ਹੈ ਕਿ ਅਸੀਂ ਲੋਕਾਂ ਦੇ ਨੁਕਸ ਕੱਢਦੇ ਹਾਂ, ਕ੍ਰਿਟੀਸਾਈਜ਼ ਕਰਦੇ ਹਾਂ, ਪਰ ਜੇ ਕੋਈ ਬੰਦੇ ਦੇ ਚੰਗੇ ਗੁਣ ਨੇ ਉਹਦੇ ਬਾਰੇ ਅਸੀਂ ਦੋ ਸ਼ਬਦ ਬੋਲਣ ਤੋਂ ਥੋੜੇ ਜਿਹਾ ਹੈਜੀਟੇਟ ਕਰਦੇ ਹਾਂ। ਮੇਰੇ ਨਾਲ ਇਹਨਾਂ ਨੇ ਡੀਲ ਕੀਤੀ, ਸ਼ੀ ਇਜ਼ ਪਰਫੈਕਟਲੀ 100% ਓਨੈਸਟ ਲੇਡੀ। ਮੈਂ 99 ਨਹੀਂ ਕਿਹਾ, ਮੈਂ 100% ਕਹਿਣਾ ਕਿ ਕੰਟੈਂਟ ਵੀ ਹੈ, ਇਹ ਵੀ ਨਹੀਂ ਲਾਲਚ ਦੇ ਵਿੱਚ ਇੱਧਰ ਉੱਧਰ ਕਰਕੇ ਪੈਸੇ ਬਣਾਉਂਦੇ, ਇਹਨਾਂ ਨੂੰ ਕੋਈ ਪੈਸੇ ਦੀ ਲੋੜ ਨਹੀਂ, ਇਹ ਕਰਕੇ ਨਹੀਂ, ਲੋੜ ਹੁੰਦੀ ਹੈ ਹਮੇਸ਼ਾ, ਪਰ ਆਪਣੇ ਪੈਸੇ ਦੀ ਲੋੜ ਹੁੰਦੀ ਹੈ, ਦੂਜੇ ਦੀ ਜੇਬ ਹੱਥ ਨਹੀਂ ਮਾਰਦੇ ਇਹ। ਸੋ ਇਸ ਕਰਕੇ ਇਹਨਾਂ ਦਾ ਨਾਂ ਮੈਂ ਆਪਣੀ ਫਰਜ਼ ਸਮਝਿਆ ਕਿ ਵੀ ਜੇ ਇਹ ਇੰਨੀ ਅੱਛੀ ਤਰ੍ਹਾਂ ਕਰਦੇ ਨੇ, ਇੰਨੀ ਸੋ ਵੰਡਰਫੁਲ ਲੇਡੀ, ਜਿਨ੍ਹਾਂ ਨੂੰ ਰਿਸ਼ਤੇ ਨਿਭਾਉਣੇ ਵੀ ਆਉਂਦੇ ਨੇ, ਪੈਸੇ ਦੇ ਮਾਗਰ ਵੀ ਨਹੀਂ ਭੱਜਦੇ, ਇਸ ਕਰਕੇ ਮੈਂ ਇਹਨਾਂ ਦਾ ਨਾਂ ਰਿਕਮੈਂਡ ਆਪਣੀ ਮਰਜ਼ੀ ਨਾਲ ਕਰਦਾ, ਮੈਂ ਕੋਈ ਐਡ ਨਹੀਂ ਕਰਦਾ ਕਦੇ ਵੀ। ਸੋ ਇਹਨਾਂ ਦਾ ਨੰਬਰ ਹੈਗਾ 6478986245। ਇਹਨਾਂ ਦਾ ਨੰਬਰ ਹੈ, ਤੁਸੀਂ ਫੋਨ ਕਰਕੇ ਗੱਲਬਾਤ ਕਰ ਲਓ। ਜੇ ਤਾਂ ਜੋ ਕੁਛ ਮੈਂ ਕਿਹਾ ਤੇ ਬਾਕੀਆਂ ਨਾਲ ਤੁਸੀਂ ਡੀਲ ਕੀਤਾ, ਜੇ ਤਾਂ ਤੁਹਾਨੂੰ ਲੱਗਦਾ ਵੀ ਸ਼ੀ ਇਜ਼ ਟਾਪ ਆਫ ਦਾ ਲਾਈਨ, ਨੇੜੇ ਤੇੜੇ ਵੀ ਨਹੀਂ, ਬਹੁਤ ਜ਼ਿਆਦਾ ਫਰਕ ਹੈ, ਗੱਲ ਬੜੀ ਕਲੈਰਿਟੀ ਚ ਕਰਦੇ ਨੇ, ਇਹ ਨਹੀਂ ਕਹਿੰਦੇ ਕੋਈ ਨਹੀਂ ਕਰ ਲਾਂਗੇ ਜੀ, ਅਸੀਂ ਐਂ ਕਰ ਲਾਂਗੇ, ਬਾਹ ਕਰ ਲਾਂਗੇ, ਬਾਅਦ ਵਿੱਚ ਕਿਸੇ ਨੇ ਕੁਛ ਨਹੀਂ ਕਰਨਾ ਹੁੰਦਾ। ਮੇਰੇ ਤਾਂ ਜ਼ਿੰਦਗੀ ਦਾ ਤਜਰਬਾ 37 ਸਾਲ ਮੈਨੂੰ ਰਹਿੰਦੇ ਨੂੰ ਹੋ ਗਏ। ਸੋ ਇਸ ਕਰਕੇ ਪਹਿਲਾਂ ਕੋਰੀ ਤੇ ਕਰਾਰੀ ਗੱਲ ਕਰ ਲਓ, ਤੇ ਜੇ ਤੁਹਾਨੂੰ ਅਰਫਾ ਮੁਜ਼ੱਫਰ ਜੀ ਲੱਗਣ ਕਿ ਜੋ ਕੁਛ ਮੈਂ ਕਿਹਾ ਸੱਚੀ ਗੱਲ ਹੈ ਤੇ ਬਾਕੀਆਂ ਨਾਲੋਂ ਬਹੁਤ ਨੇੜੇ ਤੇੜੇ ਵੀ ਨਹੀਂ ਕੋਈ ਇਹਨਾਂ ਦੇ ਖੜਦਾ, ਇਮਾਨਦਾਰ ਨੇ, ਤਾਂ ਤੁਸੀਂ ਡੀਲ ਕਰ ਲਓ, ਤੁਹਾਡੇ ਹੀ ਪੈਸੇ ਬਚਣੇ ਨੇ, ਨਹੀਂ ਜਿੱਥੇ ਤੁਹਾਡਾ ਦਿਲ ਕਰਦਾ ਉੱਥੇ ਕਰ ਲਓ, ਬਸ ਮੇਰੀ ਤਾਂ ਇੰਨੀ ਕੀ ਗੱਲ ਹੈ ਨਾ। ਸੋ ਉਨ੍ਹਾਂ ਦੇ ਸਹਿਯੋਗ ਦੇ ਨਾਲ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਹੀ ਮੈਂ ਪ੍ਰੋਗਰਾਮ ਮਾਈਂਡ ਐਂਡ ਬਾਡੀ ਹਰ ਸੰਡੇ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ ਕਰਦਾ। ਸੋ ਇਸ ਕਰਕੇ ਤੁਸੀਂ ਜਦੋਂ ਵੀ ਕੋਈ ਪ੍ਰਾਪਰਟੀ ਖਰੀਦਣੀ ਹੈ ਤੇ ਵੇਚਣੀ ਹੈ ਅਰਫਾ ਮੁਜ਼ੱਫਰ ਜੀ ਨਾਲ ਕੰਟੈਕਟ ਕਰ ਲਓ 6478986245। ਉਸ ਤੋਂ ਬਾਅਦ ਡਿਸੀਜਨ ਕਰਿਓ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਗਿਵ ਅਪ ਤੇ ਜਾਂ ਕੁਇਟ ਦੇ ਉੱਤੇ, ਕਿਉਂਕਿ ਮੈਂ ਤਿਆਰੀ ਨਹੀਂ ਕਰ ਸਕਿਆ ਕੁਛ, ਅਸੀਂ ਰੁਝੇਵਿਆਂ ਦੇ ਵਿੱਚ ਹੈ। ਨੈਕਸਟ ਵੀਕ ਮੈਂ ਪ੍ਰੋਗਰਾਮ ਆਪ ਲਾਈਵ ਨਹੀਂ ਕਰਾਂਗਾ ਕਿਉਂਕਿ ਮੇਰੀ ਗ੍ਰੈਂਡ ਡਾਟਰ ਦਾ ਬਰਥਡੇ ਅਸੀਂ ਮਨਾ ਰਹੇ ਹਾਂ, ਸੈਲੀਬ੍ਰੇਟ ਕਰਦੇ ਹਾਂ ਫਸਟ ਬਰਥਡੇ। ਸੋ ਇਸ ਕਰਕੇ ਮੈਂ ਆ ਨਹੀਂ ਸਕਣਾ, ਜਾਂ ਜਿਸ ਤਰ੍ਹਾਂ ਵੀ ਮੈਨੇਜਮੈਂਟ ਚਾਹੂਗੀ ਉਹਨੂੰ ਕਵਰ ਅਪ ਕਰ ਲੂਗੀ। ਸੋ ਉਸ ਤੋਂ ਬਾਅਦ ਫਿਰ ਮੈਂ ਗੱਲ ਕਰਾਂਗਾ। ਸੋ ਦੂਜੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੇਰੇ ਯੂਟਿਊਬ ਦੇ ਉੱਤੇ ਆਲਮੋਸਟ ਮੋਰ ਦੈਨ 200 ਜਿਹੜੇ ਨੇ ਐਪੀਸੋਡ ਹੋ ਗਏ, ਤੁਸੀਂ ਕੋਈ ਵੀ ਸੁਣ ਸਕਦੇ ਹੋ, ਹੈਲਥ ਦੇ ਮੁਤਲਕ, ਸਪਿਰਚੁਅਲਿਟੀ ਦੇ ਮੁਤਲਕ, ਜਾਂ ਹਲਕੇ ਫੁਲਕੇ ਤਰੀਕੇ ਨਾਲ ਕਈ ਇੰਟਰਵਿਊਜ਼ ਵੀ ਨੇ, ਕਈ ਇਸ ਤਰ੍ਹਾਂ ਵੀ ਸਿਰ ਦਰਦ ਹੁੰਦਾ ਤਾਂ ਕਿਵੇਂ ਦੇਸੀ ਨੁਸਖੇ ਵੀ ਨੇ ਉਹਦੇ ਵਿੱਚ, ਪ੍ਰੋਫੈਸ਼ਨਲ ਵੀ ਨੇ ਤੇ ਦੇਸੀ, ਜੋ ਮੇਰੇ ਜਾਤੀ ਜਿਵੇਂ ਮੈਨੂੰ ਫਾਇਦਾ ਉਹੀ ਮੈਂ ਦੱਸੇ ਨੇ ਛੋਟੇ ਛੋਟੇ, ਤੁਸੀਂ ਉਸ ਦਾ ਫਾਇਦਾ ਲੈ ਸਕਦੇ ਹੋ। ਤੇ ਜੇ ਤੁਹਾਨੂੰ ਚੰਗਾ ਲੱਗੇ ਤਾਂ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਦਿਆ ਕਰੋ। ਸੋ ਅੱਜ ਬਿਫੋਰ ਆਈ ਸਟਾਰਟ ਦਿਸ ਟੌਪਿਕ ਗਿਵ ਅਪ ਔਰ ਕੁਇਟ, ਰੇਨੂ ਕੁਮਾਰ ਜੀ ਨੇ ਹੁਣੇ ਹੁਣੇ ਜੁਆਇਨ ਕੀਤਾ, ਥੈਂਕ ਯੂ ਵੈਰੀ ਮਚ, ਸਾਡੇ ਕਲੋਜ਼ ਫਰੈਂਡ ਨੇ। ਸੋ ਲਓ ਲੈਟਸ ਸੀ ਦਾ ਫਸਟ ਸੌਂਗ ਔਨ ਗਿਵ ਅਪ ਔਰ ਕੁਇਟ। ਸੋ ਉਸ ਤੋਂ ਬਾਅਦ ਆਪਾਂ ਟੌਪਿਕ ਨੂੰ ਕੰਟੀਨਿਊ ਰੱਖਾਂਗੇ। ਸੁਣੋ ਬੁਲੰਦ। वेलकम बैक। जिस तरह की तुहानू पता ही है कि हर संडे वाले दिन आपां 10 बजे तो लैके 11 बजे तक माइंड एंड बॉडी प्रोग्राम लैके मैं तुहाडी सेवा दे हाजिर हुन्ना। लखां ही स्रोते मेरे डिफरेंट डिफरेंट कंट्रीज दे विच प्रोग्राम सुनदे भी ने ते देखदे भी ने, क्योंकि अज साडे स्टूडियो दे विच एक शेरगिल यंग नवा बच्चा आया, इस करके मैं नहीं चाहता भी वह थोड़ा जि, क्योंकि पहला दिन ही है उन्होंने तारा तुरंत सुन, पता इतने बहुत हुंदियां ने कि मैं कोई छेड़छाड़ कर ला, हौसला प्रोग्राम दे विच भी कोई गड़बड़ आ जाए ना तो सुनाई देवे, उहदे लई एडवांस ही मैं सॉरी मान लैना। सो टॉपिक अज दा साडा हैगा क्विट ते जां कह लो गिव अप, भी ये दोनों दे विच फर्क ही है ते गिव अप जां क्विट कहिंदे किहनूं ने। सिंपल तरीके नाल देख लो, जदों असीं थोड़ा मोटा सुरत संभालदे आं ना जिंदगी दे विच, स्कूल जाण लगदे आं, उदों तों ही साडा कोई ना कोई उदेश परपज लक्ष्य हुंदा, मोटिव हुंदा। बच्चा कहिंदा मैं ग्रेड 8 दे विचों जां 10 दे विचों टॉप ते आउणा, जां असीं कहिंदे आं कि मैं बहुत वधिया प्लेयर बनना। कोई बड़ा होके कहिंदा कि मैं तां इंडस्ट्रियलिस्ट बनना, बिजनेसमैन बनना, बैंकुट हाल पाउणे ने, हलवाई दीआं दुकानां पाउणीआं ने, फर्नीचर दे स्टोर खोलणे ने, भी वधिया बिजनेसमैन बनना। कोई बंदा कहिंदा मैं तां जी पॉलिटिक्स जाणा, मैं तां मेयर बनना, डिप्टी मेयर बनना, MPP बनना, MP बनना, मिनिस्टर बनना, प्रधानमंत्री बनना, उहनां दा लक्ष्य है। कोई कहिंदा मैं टॉप दीआं जॉबां लैणीआं, जिवें इंडिया दे विच हुंदा यूनियन पब्लिक सर्विस कमीशन दी जिहड़ी जॉब्स हुंदी है, उहदे विच IAS, IPS, IFS, अलाइक सर्विसेज दी बड़ियां जॉबां हुंदी है। कोई बंदा कहिंदा मैं तां जी डॉक्टर बन के लोकां दी हैल्प करूंगा, सेवा करूंगा। कोई कहिंदा भी मैं ज्यादा बहस करदा, मैं तां वकील बनूंगा, एडवोकेट बनूंगा। कोई बंदा कहिंदा जी मैं तां बड़े बड़े पुल बनाउणे आ, वड्डियां वड्डियां बिल्डिंगां बनाउणियां, मैं तां इंजीनियर बनना। कोई कहिंदा मैं IT दा वधिया गाइड, वधिया तजर्बेकार, IT दे विच नवीआं नवीआं रिसर्च करनीआं सॉफ्टवेयर दीआं। सो हर बंदा, कहिण दा मतलब इह है कि हर बंदा अपनी जिंदगी दे विच कोई ना कोई मोटिव लैके चलदा कि मैं आ चीज अचीव करनी है, ए गोल नूं मैं प्राप्त करना है। ठीक है जी, जदों उस जिहड़ा भी गोल बंदा मिसदा है, उस नूं अचीव करन लई, ਉਹਨੂੰ ਪ੍ਰਾਪਤ ਕਰਨ ਲਈ ਫੇਰ ਕੀ ਕਹਿੰਦੀ ਹੈ, ਸਾਨੂੰ ਮਿਹਨਤ ਕਰਨੀ ਪੈਂਦੀ ਹੈ। ਜਦੋਂ ਅਸੀਂ ਉਸ ਪਰਟੀਕੁਲਰ ਗੋਲ ਨੂੰ ਪ੍ਰਾਪਤ ਕਰਨ ਦੇ ਲਈ ਮਿਹਨਤ ਕਰਦੇ ਹਾਂ, ਫਾਰ ਐਗਜ਼ਾਮਪਲ ਕੋਈ ਬੰਦਾ ਕਹਿੰਦਾ ਮੈਂ ਵਧੀਆ ਪਲੇਅਰ ਬਣਦਾ, ਕ੍ਰਿਕਟਰ ਵਧੀਆ ਬਣਨਾ, ਕੋਈ ਸੌਕਰ ਦਾ ਪਲੇਅਰ ਵਧੀਆ ਬਣਨਾ, ਕੋਈ ਰੈਸਲਰ ਬਣਨਾ, ਜਦੋਂ ਉਹ ਇਹ ਮੋਟਿਵ ਮਿਸ ਲਾਉਂਦਾ ਤਾਂ ਉਹਨੂੰ ਕੀ ਕਰਨਾ ਪੈਂਦਾ, ਉਹਨੂੰ ਗਰਾਊਂਡ ਦੇ ਵਿੱਚ ਜਾ ਕੇ ਜਦੋਂ ਵੀ ਉਹਨੂੰ ਟਾਈਮ ਮਿਲੇ ਉਹਦੀ ਵੱਧ ਤੋਂ ਵੱਧ ਦਿਨ ਰਾਤ ਉਹਦੀ ਪ੍ਰੈਕਟਿਸ ਕਰਦਾ। ਜਦੋਂ ਉਹ ਪ੍ਰੈਕਟਿਸ ਕਰਦਾ ਥੋੜੇ ਮੋਟੇ ਫਰੈਂਡਲੀ ਮੈਚ ਵੀ ਖੇਡਦਾ, ਛੋਟੇ ਛੋਟੇ ਹੋਰ ਮੈਚ ਵੀ ਖੇਡਦਾ, ਪਰ ਵਿੱਚ ਵਿਚਾਲੇ ਹੀ ਸੋਚਦਾ 2-4 ਮੁੱਕੀਆਂ ਖਾਣ ਤੋਂ ਬਾਅਦ ਜੇ ਰੈਸਲਰ ਬਣਨਾ ਹੋਵੇ ਵੀ ਇਹ ਨਹੀਂ ਮੇਰੇ ਵੱਸ ਦਾ ਰੋਗ ਨਹੀਂ, ਮੈਥੋਂ ਨਹੀਂ ਹੋਣਾ, ਮੈਂ ਨਹੀਂ ਰੈਸਲਰ ਬਣਨਾ, ਜਾਂ ਮੈਂ ਨੀ ਹਾਕੀ ਦਾ ਵਧੀਆ ਖਿਲਾੜੀ ਬਣਨਾ, ਜਾਂ ਮੈਂ ਨੀ ਵਧੀਆ ਕ੍ਰਿਕਟਰ ਬਣਨਾ। ਸੋ ਜਿਹੜਾ ਉਹਨੇ ਮੋਟਿਵ ਫਿਕਸ ਕੀਤਾ ਸੀਗਾ, ਪ੍ਰਾਪਤ ਕਰਨਾ ਚਾਹੁੰਦਾ ਸੀਗਾ, ਉਹਨੂੰ ਅਸੀਂ ਵਿੱਚ ਹੀ ਛੱਡ ਦਿੰਦੇ ਹਾਂ, ਤਾਂ ਉਹ ਜਿਹੜਾ ਵਿੱਚ ਹੀ ਛੱਡਣਾ ਜਾਂ ਉਸ ਤੋਂ ਹਾਰ ਮੰਨ ਜਾਣਾ ਜਾਂ ਉਸ ਗੋਲ ਨੂੰ ਪ੍ਰਾਪਤ ਨਹੀਂ ਕਰ ਸਕਦੇ, ਤਾਂ ਉਸ ਨੂੰ ਆਪਾਂ ਗਿਵ ਅਪ ਕਹਿੰਦੇ ਹਾਂ। ਵੈਨ ਵੀ ਡਿਸਾਈਡ ਦੈਟ ਵੀ ਕੈਨਟ ਅਚੀਵ ਦਿਸ ਗੋਲ ਐਂਡ ਸਟੋਪ ਡੂਇੰਗ ਪਰਮਾਨੈਂਟਲੀ is called give up nu is also known as quit bhi keh dende ne, rough language kehne surrender bhi keh dende ne, renounce bhi keh dende ne, handover bhi keh dende ne, drop bhi keh dende ne, hor bhi keh dende ne shabd, par give up da jehda mota ja matlab hai ohi hai ki give up nu keh dende ne haar mann lena, chhad dena, band karna, tyag karna keha janda hai। ਮੈਂ ਗਿਵ ਅਪ ਦੀ ਕਿਸੇ ਨੂੰ ਸਿੰਪਲ ਤੇ ਛੋਟੀ ਜੀ 1-2 ਐਗਜ਼ਾਮਪਲਾਂ ਦਿੰਦਾ। ਫਰਜ਼ ਕਰੋ ਸਾਡੀ ਮਦਰ ਤੋਂ ਵਧੀਆ ਕੋਈ ਫਰੈਂਡ ਨਹੀਂ ਹੁੰਦੀ। ਮਦਰ ਆਪਣੀ ਲੜਕੀ ਨੂੰ, ਆਪਣੀ ਬੇਟੀ ਨੂੰ ਕਹਿੰਦੀ ਹੈ ਵੀ ਬੇਟਾ ਤੇਰੀ ਸ਼ਾਦੀ ਹੋਣ ਵਾਲੀ ਹੈ, ਸਹੁਰੇ ਘਰ ਜਾਣਾ, ਉੱਥੇ ਸੰਗਰਾਂਦ ਨੂੰ ਹਰ ਮਹੀਨੇ ਕੜਾਹ ਬਣਾਇਆ ਜਾਂਦਾ, ਪ੍ਰਸ਼ਾਦ ਬਣਾਇਆ ਜਾਂਦਾ, ਹਲਵਾ ਬਣਾਇਆ ਜਾਂਦਾ, ਤੂੰ ਹੋਰ ਨਹੀਂ, ਤੈਨੂੰ ਗੋਭੀ ਨਹੀਂ ਬਣਾਉਣੀ ਆਉਂਦੀ, ਤੈਨੂੰ ਮਟਰ ਨਹੀਂ ਆਉਂਦੀ, ਤੈਨੂੰ ਰਾਜਮਾਂਹ ਚਨੇ ਨਹੀਂ ਬਣਾਉਣੇ ਆਉਂਦੇ, ਘੱਟੋ ਘੱਟ ਕੜਾਹ ਬਣਾਉਣਾ ਤਾਂ ਸਿੱਖ ਲੈ, ਬਹੁਤ ਆਸਾਨ ਹੈ, ਉਹ ਕਹਿੰਦੀ ਮੰਮੀ ਜੀ ਸਾਨੂੰ ਸਮਝਾ ਦਿਓ। ਮੰਮੀ ਕਹਿੰਦੀ ਕੜਾਹ ਦੇ ਵਿੱਚ ਚਾਰ ਚੀਜ਼ਾਂ ਪੈਂਦੀਆਂ ਨੇ। ਸਿੰਪਲ ਤਰੀਕੇ ਨਾਲ ਸਮਝਾ ਰਹੀ ਹੈ ਵੀ ਇੱਕ ਪੈਂਦਾ ਪਾਣੀ, ਇੱਕ ਹੁੰਦਾ ਆਟਾ, ਇੱਕ ਹੁੰਦੀ ਹੈ ਖੰਡ ਤੇ ਇੱਕ ਹੁੰਦੀ ਹੈ ਘੀ। ਚਾਰ ਚੀਜ਼ਾਂ ਦਾ ਹੀ ਬਣਦਾ ਨਾ ਜੀ ਹਲਵਾ। ਘੀ ਦਾ, ਖੰਡ ਦੀ ਲੋੜ ਹੈ, ਆਟੇ ਦੀ ਲੋੜ ਹੈ ਤੇ ਪਾਣੀ ਦੀ ਲੋੜ ਹੈ। ਹੁਣ ਕਿੰਨੀ ਕਿੰਨੀ ਚਾਹੀਦੀ ਹੈ ਉਹ ਵੀ ਸਿੰਪਲ ਤਰੀਕੇ ਨਾਲ ਸਮਝਾਉਂਦੀ ਹੈ। ਮਾਂ ਕਹਿੰਦੀ ਬੇਟਾ ਆਹ ਚਾਰ ਚੀਜ਼ਾਂ ਜਿਹੜੀਆਂ ਨੇ ਨਾ, ਤਿੰਨ ਚੀਜ਼ਾਂ ਬਰਾਬਰ ਦੀਆਂ ਨੇ, ਘੀ, ਆਟਾ ਤੇ ਸ਼ੂਗਰ। ਤਿੰਨਾਂ ਦੀ ਜਿੰਨਾ ਵੀ ਬਣਾਉਣਾ ਚਾਹੀਏ, ਇੱਕ ਕੱਪ, ਤਿੰਨ ਕੱਪ ਲੈਣੇ ਨੇ, ਇੱਕ ਕੱਪ ਸ਼ੂਗਰ ਦਾ ਲੈ ਲਓ, ਇੱਕ ਕੱਪ ਆਟੇ ਦਾ ਲੈ ਲਓ, ਇੱਕ ਕੱਪ ਘੀ ਦਾ ਲੈ ਲਓ, ਤੇ ਚਾਰ ਗੁਣਾ ਪਾਣੀ ਪਾਉਣਾ ਉਹਦੇ ਵਿੱਚ। ਹੁਣ ਚਾਰ ਚੀਜ਼ਾਂ ਦੱਸਦੀਆਂ, ਅਲੱਗ ਕਹਿੰਦੇ ਅਲੱਗ ਅਲੱਗ ਰੱਖ ਕੇ ਤੂੰ ਇੰਜ ਕਰ ਵੀ ਜਿਹੜਾ ਪਾਣੀ ਹੈ ਨਾ ਉਹਦੇ ਵਿੱਚ ਖੰਡ ਪਾ ਕੇ ਉਹਨੂੰ ਉਬਾਲ ਲੈ, ਇੱਕ ਤਾਂ ਉਬਲ ਗਿਆ ਉਹ। ਫਿਰ ਜਿਹੜਾ ਦੋ ਚੀਜ਼ਾਂ ਬਚੀਆਂ ਘੀ ਤੇ ਆਟਾ, ਇਹਨੂੰ ਭੁੰਨ ਲੈ। ਭੁੰਨਣ ਦੀ ਨਿਸ਼ਾਨੀ ਹੈ ਵੀ ਇਹਦੇ ਵਿੱਚੋਂ ਖੁਸ਼ਬੂ ਆਊਗੀ ਜਦੋਂ ਭੁੰਨਿਆ ਗਿਆ, ਸਾਰੇ ਘਰ 'ਚ ਫੈਲ ਜਾਂਦੀ ਹੈ। ਜਦੋਂ ਹੀ ਤੈਨੂੰ ਖੁਸ਼ਬੂ ਆਵੇ, ਆਟਾ ਬਰਾਊਨ ਹੋ ਜੇ, ਉਹ ਜਿਹੜਾ ਪਾਣੀ ਖੰਡ ਵਾਲਾ ਉਬਾਲਿਆ ਹੋਇਆ ਉਹਦੇ ਵਿੱਚ ਪਾ ਦੇ, ਮਾੜਾ ਜਿਹਾ ਹਿੱਲੂਗਾ ਤੇ ਹਿਲਾਈ ਚਾਲ ਉਹ ਵਧੀਆ ਕੜਾਹ ਬਣ ਜੂਗਾ। ਗੱਲ ਖਤਮ, ਸੁਣ ਲਈ ਗੱਲ ਧਿਆਨ ਨਾਲ। ਹੁਣ ਇੱਕ ਦਿਨ ਮਾਂ ਨਹੀਂ ਸੀਗੀ ਘਰੇ ਤੇ ਉਹ ਕੁੜੀ ਕਹਿੰਦੀ ਚੱਲ ਬਣਾ ਕੇ ਤਾਂ ਦੇਖੀ, ਹੁਣ ਤਾਂ ਮੇਰੀ ਸ਼ਾਦੀ ਨੇੜੇ ਆ। ਉਹਨੂੰ ਗੱਲਾਂ ਚਾਰੇ ਯਾਦ ਸੀਗੀਆਂ। ਉਹਨੇ ਚਾਰੇ ਚੀਜ਼ਾਂ ਖੰਡ ਵੀ ਤੇ ਘੀ ਵੀ ਤੇ ਆਟਾ ਵੀ ਬਰਾਬਰ ਦੀ ਕੁਆਂਟਿਟੀ ਚ ਪਾ ਕੇ ਕਿਚਨ ਦੇ ਟੇਬਲ ਤੇ ਰੱਖ ਲਈਆਂ, ਕਿਚਨ ਟੌਪ ਤੇ ਰੱਖ ਲਈਆਂ। ਪਾਣੀ ਵੀ ਚਾਰ ਗੁਣਾ ਇੱਕ ਪਤੀਲੇ ਚ ਪਾ ਲਿਆ। ਉਹ ਹੁਣ ਕਰਦੀ ਕੀ ਹੈ ਵੀ ਉਹ ਗੱਲਾਂ ਜਿਹੜੀ ਮਾਂ ਨੇ ਗੱਲ ਕਹੀ ਸੀ, ਉਹ ਸਟੋਵ ਨੂੰ ਉਬਾਲ ਕੇ ਪਾਣੀ ਦੇ ਵਿੱਚ ਆਟਾ ਪਾ ਦਿੰਦੀ ਹੈ, ਘੋਟੀ ਜਾਂਦੀ ਹੈ, ਘੋਟੀ ਜਾਂਦੀ ਹੈ, ਹਿਲਾਈ ਜਾਂਦੀ ਹੈ, 10 ਮਿੰਟ, 5 ਮਿੰਟ, 15 ਮਿੰਟ, 20 ਮਿੰਟ। ਉਹ ਕਹਿੰਦੀ ਮਾਂ ਤਾਂ ਕਹਿੰਦੀ ਸੀ ਬਰਾਊਨ ਜਿਹਾ ਹੋਜੂਗਾ, ਇਹ ਤਾਂ ਕੁਛ ਹੋਰ ਹੀ ਬਣ ਗਿਆ। ਉਹ ਕਹਿੰਦੀ ਚੱਲ ਛੱਡ ਪਰਾ, ਮੈਂ ਕੋਈ ਭੁੱਲ ਗਈ ਹੋਊਂਗੀ ਜਾਂ ਮਾਂ ਨੇ ਠੀਕ ਨਹੀਂ ਦੱਸਿਆ, ਕਿਉਂਕਿ ਮਾਂ ਨੂੰ ਬਲੇਮ ਕਰਨਾ ਬਹੁਤ ਈਜ਼ੀ ਹੈ ਸਾਡੇ ਬੱਚਿਆਂ ਦੇ ਕੋਲ। ਛੱਡਤੇ, ਇੱਕ ਦਿਨ ਫੇਰ ਟਰਾਈ ਕਰਨ ਲੱਗੀ, ਫਿਰ ਯਾਦ ਆਇਆ ਵੀ ਉਹ ਮਾਂ ਨੇ ਤਾਂ ਕਿਹਾ ਸੀ ਘਿਓ 'ਚ ਆਟਾ ਪਾਉਣਾ, ਪਾਣੀ 'ਚ ਨਹੀਂ ਹੈ। ਉਹਨੇ ਘੀ 'ਚ ਪਾਤਾ ਆਟਾ, ਹਿਲਾਈ ਗਈ 10-15-20 ਮਿੰਟ। ਉਹਨੇ ਦੇਖਿਆ ਤਾਂ ਬਰਾਊਨ ਕਿਤੇ ਨਾ ਖੁਸ਼ਬੂ ਆਉਂਦੀ ਹੈ ਨਾ ਬਰਾਊਨ ਹੈ, ਤੇ ਉਹ ਕਹਿੰਦੀ ਚਲੋ ਛੱਡੋ ਪਰਾਂ, ਫਿਰ ਪੁੱਛਾਂਗੇ ਚੰਗੀ ਤਰ੍ਹਾਂ, ਫਿਰ ਕਿਤੇ ਕਰ ਲਾਂਗੇ। ਫਿਰ ਯਾਦ ਆਇਆ ਉਹ ਮੈਂ ਸਟੋਵ ਤਾਂ ਚਲਾਉਣਾ ਹੀ ਭੁੱਲ ਗਈ, ਆਟਾ ਕਿੱਥੋਂ ਗਰਮ ਹੋਊਗਾ, ਆਟਾ ਕਿੱਥੋਂ ਬਰਾਊਨ ਹੋਊਗਾ। ਚਲੋ ਜੀ, ਫਿਰ ਕਿਸੇ ਦਿਨ ਟਰਾਈ ਕਰਦੀ ਹੈ, ਟਰਾਈ ਕਰਦੀ ਹੈ, ਘੀ ਦੇ ਵਿੱਚ ਆਟਾ ਪਾ ਲਿਆ, ਆਂਚ ਥੋੜੀ ਕੀਤੀ ਨਹੀਂ, ਫੁੱਲ ਸਪੀਡ ਤੇ ਸਟੋਵ ਚਲਾਤਾ, ਦੇਖਿਆ 5 ਮਿੰਟਾਂ 'ਚ ਆਟਾ ਹੀ ਕਾਲਾ ਹੋ ਗਿਆ, ਉਹ ਫਿਰ ਛੱਡਤਾ। ਫਿਰ ਕਿਸੇ ਦਿਨ ਟਰਾਈ ਕਰਦੀ ਹੈ, ਮਿੰਨੀ ਆਂਚ ਵੀ ਰੱਖਦੀ ਹੈ ਸਟੋਵ ਦੀ ਮੀਡੀਅਮ ਤੇ, ਆਟਾ ਭੁੰਨੀ ਜਾਂਦੀ ਹੈ, ਆਟਾ ਬਰਾਊਨ ਹੋ ਗਿਆ। ਜਦੋਂ ਬਰਾਊਨ ਹੋ ਗਿਆ ਤੇ ਉਹਨੇ ਫਟਾਫਟ ਕੀ ਕੀਤਾ, ਖੰਡ ਪਾ ਦੀ, ਪਾਣੀ ਦੇ ਵਿੱਚ ਖੰਡ ਨਹੀਂ ਪਾਲੀ, ਸਿੱਧੀ ਖੰਡ ਪਾ ਦੀ, ਉੱਪਰ ਦੀ ਪਾਣੀ ਪਾਤਾ, ਉਹ ਕੁਛ ਹੋਰ ਹੀ ਬਣ ਗਿਆ। ਅਖੀਰ 'ਚ ਉਹਨੇ ਕਿਹਾ ਛੱਡ ਪਰਾਂ, ਬਥੇਰੀਆਂ ਟੱਕਰਾਂ ਮਾਰਨੀਆਂ, ਮੇਰੇਥੋਂ ਨਹੀਂ, ਆਪਾਂ ਐਂ ਕਰਾਂਗੇ, ਆਹ ਬਰਾੜ ਵਾਲੇ ਹੈਗੇ, ਆਪਣਾ ਪੰਜਾਬ ਵਾਲੇ ਹੈਗੇ, ਰਾਜਧਾਨੀ ਵਾਲੇ ਹੈਗੇ, ਕੁਆਲਿਟੀ ਵਾਲੇ ਹੈਗੇ, ਸਾਰੇ ਬੰਦੇ ਡੱਬੇ 'ਚ ਕੜਾਹ ਮਿਲਦਾ, ਉੱਥੇ ਜਾ ਕੇ ਲਿਆਇਆ ਕਰਾਂਗੇ, ਛੱਡੋ ਪਰਾਂ ਕਿਹੜਾ ਬਣਾਊਗਾ। ਇਹਨੂੰ ਜਿਹੜਾ ਵਿੱਚ ਵਿਚਾਲੇ ਛੱਡਣਾ, ਇਹਨੂੰ ਕਹਿੰਦੇ ਨੇ ਗਿਵ ਅਪ। ਸੋ ਦੂਜੀ ਇਗਜ਼ਾਮਪਲ ਇਹ ਹੈ ਕਿ ਗਿਵ ਅਪ ਦੇ ਵਿੱਚ ਤੁਸੀਂ ਦੇਖ ਲਓ, ਫਰਕ ਕਰੋ, ਆਪਾਂ ਕੈਨੇਡਾ ਆਏ, ਬੱਚੇ ਬਹੁਤ ਸਟੱਡੀ ਬੇਸ ਤੇ ਕੈਨੇਡਾ ਆਉਂਦੇ ਨੇ, ਰਾਜਸਥਾਨ ਤੋਂ ਆਉਂਦੇ ਨੇ, ਪੰਜਾਬ ਤੋਂ ਆਉਂਦੇ ਨੇ, ਹਿਮਾਚਲ ਤੋਂ ਆਉਂਦੇ ਨੇ, ਗੁਜਰਾਤ ਤੋਂ ਆਉਂਦੇ ਨੇ। ਉਹਨਾਂ ਦਾ ਦਿਮਾਗ 'ਚ ਖੁਆਬ ਹੁੰਦਾ ਵੀ ਜਦੋਂ ਉਹ ਕੈਨੇਡਾ ਪਹੁੰਚ ਗਏ, ਸਟੱਡੀ ਦੇ ਨਾਲ ਨਾਲ ਜਿੰਨਾ ਮਰਜ਼ੀ ਕੰਮ ਕਰ ਲਓ, ਵੀ ਕੰਮ ਕਰਕੇ ਪੈਸੇ ਕਮਾਵਾਂਗੇ ਤੇ ਮਾਂ ਬਾਪ ਨੂੰ ਭੇਜ ਦਾਂਗੇ, ਜਿਹੜੀ ਜ਼ਮੀਨ ਗਹਿਣੇ ਰੱਖੀ ਹੈ, ਮਕਾਨ ਗਹਿਣੇ ਰੱਖਿਆ, ਉਹਦੇ ਉਤਾਰ ਦਿਆਂਗੇ ਫਟਾਫਟ, ਫਿਰ ਮਾਂ ਬਾਪ ਨੂੰ ਬੁਲਾ ਲਾਂਗੇ, ਭੈਣ ਭਰਾ ਨੂੰ, ਜ਼ਿੰਦਗੀ 'ਚ ਐਸ਼ੀ ਆਸ਼ਾ, ਸਵਰਗ 'ਚ ਪਹੁੰਚ ਜਾਂਗੇ ਜਿਵੇਂ ਸੁਣੀ ਹੈ। ਆਈਲੈਟਸ ਕੀਤੀ, ਵੀਜ਼ਾ ਲਾ ਗਿਆ, ਐਡਮਿਸ਼ਨ ਹੋ ਗਈ, ਇੱਥੇ ਕੈਨੇਡਾ ਭਾਈ ਸਾਹਿਬ ਪਹੁੰਚ ਗਏ, ਮਾਂ ਬਾਪ ਨੇ ਪੈਸੇ ਖਰਚ ਕੀਤੇ। ਹੁਣ ਜਿਹੜੇ ਅੱਜ ਕੱਲ੍ਹ ਦੇ ਜ਼ਮਾਨੇ 'ਚ, ਅੱਜ ਕੱਲ੍ਹ ਦੇ ਸਮੇਂ 'ਚ ਆਉਂਦੇ ਨੇ, ਜਿਹੜਾ ਕਹਿੰਦੇ ਫਟਾਫਟ ਜੋਬਾਂ ਮਿਲਦੀਆਂ, ਜੋਬ ਹੈ ਹੀ ਨਹੀਂ ਇੱਥੇ, ਅਨਇੰਪਲਾਇਮੈਂਟ ਜ਼ਿਆਦਾ ਹੈ, ਜਦੋਂ ਜੋਬ ਨਹੀਂ ਮਿਲਦੀ, ਖਰਚਾ ਹੁੰਦਾ, 10-10 ਬੱਚੇ, 11-11 ਬੱਚੇ ਇੱਕ ਬੇਸਮੈਂਟ 'ਚ ਰਹੀ ਜਾਂਦੇ ਨੇ, ਉਹ ਥੱਲੇ ਹੀ ਪਈ ਜਾਂਦੇ ਨੇ, ਇੱਕੋ ਹੀ ਵਾਸ਼ਰੂਮ ਹੁੰਦਾ, ਤੇ ਜੇ ਕਦੇ 2-4 ਘੰਟੇ 10 ਘੰਟੇ ਹਫ਼ਤੇ 'ਚ ਜੋਬ ਮਿਲ ਜੇ, ਉਹਦੇ ਨਾਲ ਕਿਰਾਇਆ ਮਸਾ ਪੂਰਾ ਹੁੰਦਾ, ਤੇ ਫਿਰ ਉਹ ਸੋਚਦੇ ਨੇ ਯਾਰ ਇਹਦੇ ਨਾਲ ਜੇ ਇੱਥੇ ਰੋਟੀ ਆ ਬੇਸਮੈਂਟ 'ਚ ਬਹਿ ਕੇ ਖਾਣੀ ਸੀ, ਉਹ ਵੀ ਬਾਸੀ, ਤੇ ਉਹਦੇ ਨਾਲ ਤਾਂ ਇੰਡੀਆ ਚੰਗੀ ਸੀ, ਮਾਂ ਦੇ ਹੱਥ ਦਾ ਸਾਗ ਤਾਂ ਖਾਂਦੇ ਸੀਗੇ, ਜੇ ਜੋ ਮਰਜ਼ੀ ਹੈ ਸੁੱਖ ਦੀ ਨੀਂਦ ਤਾਂ ਸੌਂਦੇ ਸੀਗੇ, ਇੱਥੇ ਤਾਂ ਬੇਸਮੈਂਟ 'ਚ ਪਏ ਵਿੱਚ ਹੀ ਕਾਕਰੋਚ ਤੋਰੇ ਫਿਰਦੇ ਨੇ। ਉਹ ਫਿਰ ਕੀ ਕਰਦੇ ਨੇ, ਚਲੋ ਛੱਡੋ ਪਰ ਆਪਾਂ ਨੌਕਰੀ ਨੁਕਰੀ ਕਰੀ, ਵਿੱਚ ਵਿਚਾਲੇ ਛੱਡ ਕੇ ਇੰਡੀਆ ਆ ਜਾਂਦੇ ਨੇ, ਇਹਨੂੰ ਗਿਵ ਅਪ ਹੀ ਕਹਾਂਗੇ, ਕਿਉਂਕਿ ਉਹਨਾਂ ਨੇ ਮਿਹਨਤ ਕੀਤੀ ਨਹੀਂ। ਪਹਿਲੇ ਦਿਨ ਕਿੱਥੋਂ ਕਿ ਦਰਖਤਾਂ ਦੇ ਥੋੜਾ ਕੋਈ ਡਾਲਰ ਲੱਗਦੇ ਵੀ ਤੁਸੀਂ ਤੋੜ ਲਓਗੇ, ਮਿਹਨਤ ਕਰਨੀ ਪਊਗੀ ਪ੍ਰੋਪਰ, ਇਹਨੂੰ ਗਿਵ ਅਪ ਕਹਿੰਦੇ ਨੇ। ਹੋਰ ਇਗਜ਼ਾਮਪਲ ਲੈ ਲਓ, ਕਈ ਬੱਚੇ ਦੇਖੋ ਇੰਡੀਆ ਦੇ ਵਿੱਚ ਜਿਹੜੇ IAS IPS ਦੀਆਂ ਜੋਬਸ ਨੇ, ਟਾਪ ਦੀਆਂ ਜੋਬਸ ਮੰਨੀਆਂ ਜਾਂਦੀਆਂ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਉਹਨਾਂ ਦੀ ਐਗਜ਼ਾਮ ਲੈਂਦੀ ਹੈ। ਬੱਚੇ ਮਿਹਨਤ ਕਰਦੇ ਨੇ, ਇੱਕ ਵਾਰ, ਦੋ ਵਾਰ, ਤਿੰਨ ਵਾਰ ਮਿਹਨਤ ਕਰਦੇ ਨੇ, ਉਹਨਾਂ ਨੂੰ ਐਗਜ਼ਾਮ ਕਲੀਅਰ ਨਹੀਂ ਕਰਦੇ, ਵਿੱਚ ਹੀ ਛੱਡ ਦਿੰਦੇ ਨੇ। ਸੋ ਇਹਨੂੰ ਵੀ ਗਿਵ ਅਪ ਕਹਿੰਦੇ ਆ। ਕੋਈ ਬੱਚੇ ਮੈਡੀਕਲ ਸਕੂਲ ਚ ਜਾਂਦੇ ਨੇ, ਫੈਮਿਲੀ ਦੀ ਡਿਗਰੀ ਵੀ ਲੈ ਲੈਂਦੇ ਨੇ, ਦੋ ਚਾਰ ਵਾਰ ਰੈਜੀਡੈਂਸੀ ਲਈ ਇੰਟਰਵਿਊ ਆਈਆਂ, ਇੰਟਰਵਿਊ ਪਜ਼ਲ ਹੋ ਜਾਂਦੇ ਨੇ, ਉਹ ਕਹਿੰਦੇ ਛੱਡੋ ਪਰਾਂ, ਡਾਕਟਰ ਜ਼ਰੂਰੀ ਬਣਨਾ, ਕਿਸੇ ਹੋਰ ਜੋਬ ਚਲੇ, ਉਹਨੂੰ ਵੀ ਗਿਵ ਅਪ ਕਹਿੰਦੇ ਨੇ। ਸੋ ਇਹ ਸਾਰੀਆਂ ਗੱਲਾਂ ਨੇ, ਇਹਨੂੰ ਆਪਾਂ ਗਿਵ ਅਪ ਕਹਿੰਦੇ ਹਾਂ। ਗਿਵ ਅਪ ਤੋਂ ਇਲਾਵਾ ਇੱਕ ਹੁੰਦੀ ਹੈ ਕੁਇਟ। ਕੁਇਟ ਤੇ ਗਿਵ ਅਪ ਦੇ ਵੈਸੇ ਤਾਂ ਇੱਕੋ ਹੀ ਮਤਲਬ ਲੈ ਜਾਂਦੇ ਨੇ, ਪਰ ਜੇ ਅਸੀਂ ਬਰੀਕੀ ਚ ਫਿਲੋਸੋਫੀਕਲੀ ਗੱਲ ਦੇਖੀਏ ਤਾਂ ਕੁਇਟ ਤੇ ਗਿਵ ਅਪ ਦੇ ਵਿੱਚ ਥੋੜਾ ਜਿਹਾ ਫਰਕ ਹੈ। ਗਿਵ ਅਪ ਜੇ ਆਸਾਨ ਸ਼ਬਦਾਂ ਚ ਕਹਿਣਾ ਹੋਵੇ, ਗਿਵ ਅਪ ਉਹਨੂੰ ਕਹਿੰਦੇ ਨੇ ਜਦੋਂ ਅਸੀਂ ਆਪਣੇ ਮੋਟਿਵ ਨੂੰ, ਆਪਣੇ ਲਕਸ਼ ਨੂੰ, ਆਪਣੇ ਗੋਲ ਨੂੰ ਅਚੀਵ ਨਹੀਂ ਕਰਦੇ, ਅਚੀਵ ਕਰਨ ਤੋਂ ਪਹਿਲਾਂ ਹੀ ਛੱਡ ਦਈਏ, ਉਹਨੂੰ ਅਸੀਂ ਗਿਵ ਅਪ ਕਹਿੰਦੇ ਹਾਂ। ਪਰ ਜਦੋਂ ਅਸੀਂ ਆਪਣੇ ਗੋਲ ਨੂੰ ਪ੍ਰਾਪਤ ਕਰ ਲਿਆ, ਪ੍ਰਾਪਤ ਕਰਨ ਤੋਂ ਬਾਅਦ ਅਸੀਂ ਉਸ ਗੋਲ ਦੇ ਵਿੱਚ ਸੈਟਿਸਫਾਈ ਨਹੀਂ ਹਾਂ, ਅਸੀਂ ਖੁਸ਼ ਨਹੀਂ ਹਾਂ, ਜੋ ਅਸੀਂ ਸੋਚਿਆ ਸੀ ਉਹਦੇ ਉਲਟ ਸਾਨੂੰ ਜਦੋਂ ਗੋਲ ਪ੍ਰਾਪਤ ਕਰ ਲਿਆ, ਅਸੀਂ ਦੇਖਿਆ ਵੀ ਇਹ ਤਾਂ ਐਵੇਂ ਡਰਾਮੇਬਾਜ਼ੀ ਸੀ, ਇਹ ਤਾਂ ਐਵੇਂ ਸੀ, ਮੈਨੂੰ ਤਾਂ ਪਹਿਲੇ ਖਾ ਹੀ ਲੱਗਿਆ, ਤਾਂ ਉਹ ਪ੍ਰਾਪਤ ਕਰਨ ਤੋਂ ਬਾਅਦ ਜਦੋਂ ਅਸੀਂ ਛੱਡਦੇ ਹਾਂ ਤਾਂ ਉਹਨੂੰ ਅਸੀਂ ਕੁਇਟ ਕਹਿੰਦੇ ਹਾਂ। ਜਿਸ ਤਰ੍ਹਾਂ ਕੁਇਟ ਕੀ ਹੈ ਵੀ ਹਲਵਾ ਬਣਾ ਲਿਆ, ਉਹ ਜਿਹੜੇ ਕੁੜੀ ਨੇ ਕਿਹਾ ਸੀ ਸਾਰਾ ਕੁਝ ਬਣਾ ਲਿਆ, ਠੀਕ ਤਰੀਕੇ ਨਾਲ ਬਣਾ ਲਿਆ, ਜਦੋਂ ਹਲਵਾ ਬਣਾ ਲਿਆ ਤੇ ਰੋਜ਼ ਖਾਈ ਜਾਂਦੇ ਹਾਂ ਤੇ ਡਾਕਟਰ ਨੂੰ ਪਤਾ ਲੱਗਿਆ ਵੀ ਤਾਂ ਪੇਟ ਹੀ ਵੱਧ ਗਿਆ, ਉਧਰੋਂ ਘੀ ਕਿੰਨਾ ਵਾਲਾ ਜਾਂਦਾ ਪੇਟ ਦੇ ਵਿੱਚ, ਤੇ ਉਦੋਂ ਕਹਿੰਦੇ ਵੀ ਨਹੀਂ ਨਹੀਂ ਇਹ ਹਲਵਾ ਰੋਜ਼ ਜਾਂ ਹਫ਼ਤੇ ਬਾਅਦ ਖਾਣ ਦਾ ਕੋਈ ਫਾਇਦਾ ਨਹੀਂ, ਇਹਦੇ ਨਾਲ ਸ਼ੂਗਰ ਵੱਧ ਹੀ, ਛੱਡਤਾ ਬਣਾਉਣਾ, ਇਹਨੂੰ ਕੁਇਟ ਕਹਿੰਦੇ ਆ। ਉਧਰ IAS IPS ਬਣ ਗਏ, ਆਫਿਸਰ ਬਣ ਗਏ, ਬਹੁਤ ਉਹਨਾਂ ਨੇ ਸੋਚਿਆ ਸੀ ਬੜੀ ਟੌਰ ਹੋਊਗੀ, ਪਾਵਰ ਹੋਣਗੀਆਂ, ਜਦੋਂ ਬਣ ਗਏ ਮਨ ਖੁਸ਼ ਨਹੀਂ ਆਉਂਦਾ, ਕਦੇ ਟੁੱਟਿਆ ਜਾਂ MLA ਉਹਦੀ ਬੇਇੱਜ਼ਤੀ ਕਰਦਾ, ਕੋਈ ਮਿਨਿਸਟਰ ਕਰਦਾ, ਕਦੇ ਕਿੱਧਰ ਬਦਲੀ ਕਰ ਦਿੰਦੇ ਨੇ, ਤੇ ਲੋਕ ਮਜ਼ਾਰਾ ਕਰਦੇ ਨੇ, DC ਦੇ ਖਿਲਾਫ਼ ਭੁੱਖ ਹੜਤਾਲਾਂ ਤੇ ਬਹਿੰਦੇ ਨੇ, ਤੇ ਬੰਦਾ ਕਹਿੰਦਾ ਯਾਰ ਇਹਦੇ ਨਾਲ ਪੀਸਫੁਲ ਲਾਈਫ ਚੰਗੀ ਸੀਗੀ, ਇਹ ਕਿੱਥੇ ਫਸ ਗਏ ਆਪਾਂ, ਨਾ ਆਪਣੀ ਮਰਜ਼ੀ ਨਾਲ ਕੰਮ ਕਰਦੇ ਹਾਂ, ਜੇ ਕੋਈ ਇਨਸਾਫ ਦੇਣ ਦੀ ਕੋਸ਼ਿਸ਼ ਕਰਦੇ ਹਾਂ ਗੌਰਮੈਂਟ ਦਾ ਪ੍ਰੈਸ਼ਰ ਆਉਂਦਾ, ਫੋਨ ਆ ਜਾਂਦੇ ਨੇ, ਤੇ ਜੇ ਉਹਨਾਂ ਦੀ MLA ਦੇ ਮਿਨਿਸਟਰ ਦੀ ਨਹੀਂ ਮੰਨਦੇ, ਉਹ ਜਿਹੜੇ ਮੇਰੇ ਵੱਡੇ ਬੌਸ ਨੇ ਉਹਨਾਂ ਨੂੰ ਕਹਿ ਕੇ ਦਬਕਾ ਮਰਵਾ ਆਉਂਦੇ ਨੇ ਵੀ ਇਹੀ ਜਿਹੇ ਨਾਲ ਸਿੰਪਲ ਲਾਈਫ ਵਧੀਆ, ਉੱਥੇ ਛੱਡ ਦਿੰਦੇ, ਇਹਨੂੰ ਵੀ ਕੁਇਟ ਕਹਿੰਦੇ ਆ। ਕੈਨੇਡਾ ਚ ਆਏ, ਗੋਲ ਵੀ ਪ੍ਰਾਪਤ ਕਰ ਲਿਆ, ਸਾਰਾ ਕੁਛ ਵਧੀਆ ਸੈੱਟ ਵੀ ਹੋ ਗਏ, ਸੈੱਟ ਹੋਣ ਤੋਂ ਬਾਅਦ ਦੇਖਿਆ ਵੀ ਇੱਥੇ ਭਜਾਈ ਬਹੁਤ ਹੈ, ਵੀ ਜੇ ਹੌਂਡਾ ਲਈ ਹੈ ਜਾਂ ਟੋਇਟਾ ਕਾਰ ਲਈ ਹੈ ਉਹਦੀ ਕੰਪੀਟੀਸ਼ਨ ਹੋ ਜਾਂਦਾ, ਵੀ ਮੈਂ ਤਾਂ BMW ਲੈਣੀ ਹੈ, ਮੈਂ ਤਾਂ ਮਰਸਡੀ ਲੈਣੀ ਹੈ, ਮੈਂ ਤਾਂ ਪੋਰਸ਼ ਲੈਣੀ ਹੈ, ਮੈਂ ਤਾਂ ਰੇਂਜ ਰੋਵਰ ਲੈਣੀ ਹੈ, ਉਹ ਵੀ ਲੈ ਕੇ ਦੇਖ ਲਈ, ਵੱਡਾ ਮਕਾਨ ਵੀ ਲੈ ਕੇ ਦੇਖ ਲਿਆ, ਫਿਰ ਵੀ ਜਨਾਨੀ ਨਾਲ ਖਟਪਟੀ ਰਹਿੰਦੀ ਹੈ ਕਿਉਂਕਿ ਮਿਹਨਤ ਕਰਨੀ ਪੈਂਦੀ ਹੈ, ਫਿਰ ਉਹ ਕਹਿੰਦਾ ਯਾਰ ਕਿਹੜੇ ਝੰਜਰ 'ਚ ਫਸ ਗਿਆ ਪੈਸਿਆਂ ਦੇ ਚੱਕਰ 'ਚ, ਸ਼ਾਂਤੀ ਕਹਿ ਨਹੀਂ, ਉਹਦੇ ਨਾਲ ਖੇਤਾਂ 'ਚ ਜਾ ਕੇ ਵਧੀਆ ਮੂਲੀਆਂ ਖਾਵਾਂਗੇ ਤਾਜ਼ੀਆਂ, ਛੱਡੋ ਪਰਾਂ, ਉਹ ਉੱਥੋਂ ਛੱਡ ਕੇ ਆਉਂਦੇ, ਉਹ ਕੁਇਟ ਕਹਿੰਦੇ ਆ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਕੁਇਟ ਤੇ ਜਿਹੜੀ ਗਿਵ ਅਪ ਹੈ ਨਾ, ਉਹ ਆਲਮੋਸਟ ਮਿਲਦੀਆਂ ਜੁਲਦੀਆਂ ਨੇ, ਪਰ ਹੁਣ ਜਿਹੜੀ ਗੱਲ ਕਰੀਏ ਉਹ ਇਹ ਹੈ ਵੀ ਬੰਦੇ ਕੁਇਟ ਕਿਉਂ ਕਰਦੇ ਨੇ, ਕੁਇਟ ਕਿਉਂ ਕਰਦੇ ਨੇ, ਕਿਉਂਕਿ ਜਿਹੜਾ ਉਹਨਾਂ ਨੇ ਲਕਸ਼ ਸੋਚਿਆ ਹੁੰਦਾ, ਖੁਆਬ ਦੇ ਵਿੱਚ ਸੋਚਿਆ ਹੁੰਦਾ ਵੀ ਆਹ ਹੋਊਗਾ, ਜਦੋਂ ਉਹਨਾਂ ਦੇ ਖੁਆਬ ਪੂਰੇ ਨਹੀਂ ਹੁੰਦੇ, ਉਹਨਾਂ ਨੂੰ ਲੱਗਦਾ ਵੀ ਇਹ ਤਾਂ ਗੱਲ ਠੀਕ ਨਹੀਂ ਜੋ ਮੈਂ ਸੋਚਿਆ ਸੀ, ਉਦੋਂ ਬੰਦਾ ਕੁਇਟ ਕਰਦਾ। ਤੇ ਜਿਹੜਾ ਗਿਵ ਅਪ ਹੈ, ਗਿਵ ਅਪ ਉਦੋਂ ਕਰਦਾ ਜਦੋਂ ਅਸੀਂ ਜਿਹੜੇ ਗੋਲ ਨੂੰ ਪ੍ਰਾਪਤ ਕਰਨ ਲਈ ਮਿਹਨਤ ਕਰਦੇ ਹਾਂ ਨਾ, ਉਹ ਪ੍ਰੋਪਰ ਮਿਹਨਤ ਨਹੀਂ ਹੁੰਦੀ, ਜਿਹੜੀ ਵਾਰ ਵਾਰ ਅਸੀਂ ਕਾਮਯਾਬ ਨਹੀਂ ਹੁੰਦੇ, ਅਸੀਂ ਉਸ ਕਾਮਯਾਬ ਨਾ ਹੋਣ ਤੋਂ ਅਸੀਂ ਕੁਝ ਸਿੱਖਦੇ ਨਹੀਂ ਵੀ ਇਹ ਕਿਉਂ ਇਸ ਵਾਰੀ ਮੈਂ ਫੇਲ ਹੋ ਗਿਆ। ਜੇ ਜਿਹੜਾ ਕਾਰਨ ਹੈ ਉਸ ਗੋਲ ਨੂੰ ਅਚੀਵ ਕਰਨ ਦੇ ਵਿੱਚ ਫੇਲ ਹੋਣ ਦੇ ਵਿੱਚ, ਉਹਨੂੰ ਅਸੀਂ ਦੂਰ ਕਰੀਏ, ਜੇ ਉਸੇ ਤਰ੍ਹਾਂ ਹੀ ਦੂਰ ਕਰਨ ਦੀ ਟਰਾਈ ਕਰੀਏ ਨੇ, ਉੱਥੇ ਹੀ ਲੱਗੀ ਮੈਂ ਜੀ। ਸਾਡੇ ਬਰਨਾਲੇ ਇੱਕ ਮਿੱਤ ਸਿੰਘ ਜੀ ਹੁੰਦੇ ਸੀਗੇ ਸਾਡੇ ਟਾਈਮ 'ਚ, ਉਹ ਹਰ ਇਲੈਕਸ਼ਨ ਲੜਦੇ ਸੀ, ਚਾਹੇ ਉਹ ਕੌਂਸਲਰ ਦੀ ਹੈ, ਚਾਹੇ ਉਹ MLA ਦੀ ਹੈ, ਚਾਹੇ ਉਹ MP ਦੀ ਹੈ, ਚਾਹੇ ਉਹ ਰਾਸ਼ਟਰਪਤੀ ਦੀ ਹੈ। ਮੈਨੂੰ ਯਾਦ ਆ ਉਹ ਰਾਸ਼ਟਰਪਤੀ ਦੇ ਵੋਟਾਂ 'ਚ ਵੀ ਖੜੇ, ਹਾਰ ਜਾਂਦੇ ਸੀ ਸਾਈਕਲ ਹੁੰਦਾ ਸੀ ਕੋਲੇ, ਜਿੱਤੇ ਕਿਉਂ ਨਹੀਂ ਲੱਗੇ, ਸਾਰੀ ਜ਼ਿੰਦਗੀ ਲੱਗੇ ਰਹੇ, ਕਿਉਂਕਿ ਜਦੋਂ ਇੱਕ ਵਾਰੀ ਹਾਰ ਜਾ ਬੰਦਾ ਸਿੱਖਦਾ ਵੀ ਮੈਨੂੰ ਕਿਸੇ ਪਾਰਟੀ ਜਾਣਾ ਪਊ, ਇਕੱਲੇ ਬੰਦੇ ਨੂੰ ਮੈਨੂੰ ਇੰਡੀਪੈਂਡੈਂਟ ਨਹੀਂ ਜਿੱਤੇ ਜਾਣਾ, ਤੇ ਮੇਰੇ ਕੋਲ ਪੈਸਾ ਵੀ ਖੁੱਲਾ ਚਾਹੀਦਾ, ਸਾਈਕਲ ਤੇ ਜਾ ਕੇ ਮੈਂ ਸਾਰੇ ਬੰਦਿਆਂ ਲੋਕਾਂ ਨੂੰ ਕਿਵੇਂ ਮਿਲੂਗਾ, ਕੋਈ ਨਾ ਕੋਈ ਮੋਟਿਵ ਵੀ ਹੋਣਾ ਚਾਹੀਦਾ। ਇਹ ਨਹੀਂ ਵੀ ਚਾਰ ਪੰਜ ਬੰਦੇ, 10 ਬੰਦੇ ਮੇਰੇ ਵਰਗੇ ਮਗਰ ਲੱਗੇ ਨਾ, ਚਲੋ ਜਿੰਦਾਬਾਦ, ਸਤਿ ਸ੍ਰੀ ਅਕਾਲ ਬੋਲੀ ਜਾਓ, ਉਹਦਾ ਵੀ ਕੋਈ ਫਾਇਦਾ ਨਹੀਂ। ਸੋ ਜਦੋਂ ਅਸੀਂ ਮਿਸਟੇਕਸ ਕਰਦੇ ਹਾਂ, ਉਹਨਾਂ ਮਿਸਟੇਕਸ ਤੋਂ ਅਸੀਂ ਕੁਝ ਸਿੱਖਦੇ ਹਾਂ, ਫਿਰ ਅਸੀਂ ਆਪਣੇ ਗੋਲ ਨੂੰ ਅਚੀਵ ਕਰ ਸਕਦੇ ਹਾਂ। ਆਹ ਹੁਣ ਅੱਜ ਕੱਲ੍ਹ ਦਾ ਫੈਸ਼ਨ ਹੈ IELTS, ਸਾਡੇ ਇੰਡੀਆ ਦੇ ਵਿੱਚ ਜਿਹੜੇ ਬੱਚੇ ਨੇ ਉਹ ਚਾਹੁੰਦੇ ਨੇ ਬੈਂਡ 6-7-8 ਆ ਜਾਣ, ਤੇ ਅਸੀਂ ਕੈਨੇਡਾ ਜਾ ਕੇ, ਇੰਗਲੈਂਡ 'ਚ ਜਾ ਕੇ, ਅਮੈਰੀਕਾ 'ਚ ਜਾ ਕੇ, ਜਰਮਨੀ 'ਚ ਜਾ ਕੇ, ਆਸਟ੍ਰੇਲੀਆ ਜਾ ਕੇ ਉੱਥੇ ਆਪਣੀ ਲਾਈਫ ਨੂੰ ਸੈੱਟ ਕਰਾਂਗੇ, ਉੱਥੇ ਜਾ ਕੇ ਫਰਦਰ ਸਟੱਡੀ ਕਰਾਂਗੇ। ਕਈ ਬੰਦੇ ਦਾ ਪ੍ਰਾਪਤ ਕਰ ਲੈਂਦੇ ਨੇ, ਕਈ ਬੰਦੇ ਨਹੀਂ ਕਰਦੇ, ਕਿਉਂ ਨਹੀਂ ਕਰਦੇ? ਕਿਉਂਕਿ ਆਈਲੈਟਸ ਦੇ ਵਿੱਚ ਇੱਕ ਮੇਨ ਕੰਡੀਸ਼ਨ ਹੈ ਕਿ ਤੁਹਾਨੂੰ ਇੰਗਲਿਸ਼ ਪ੍ਰੋਪਰ ਬੋਲਣੀ, ਪੜ੍ਹਨੀ ਤੇ ਲਿਖਣੀ ਆਉਂਦੀ ਹੋਵੇ। ਹੁਣ ਸਕੂਲ ਹੁੰਦੇ ਨੇ ਦੇਸੀ, ਬਰਨਾਲੇ ਵਰਗਾ ਸ਼ਹਿਰ ਹੈ, ਸਕੂਲ ਗੌਰਮੈਂਟ ਚ ਪੜ੍ਹਨਾ, ਅੰਗਰੇਜ਼ੀ ਬੋਲਣੀ ਨਹੀਂ, ਘਰ ਦੇ ਨਹੀਂ ਅੰਗਰੇਜ਼ੀ ਬੋਲਦੇ, ਗਲੀ ਗਵਾਂਢ ਵਾਲੇ ਨਹੀਂ ਅੰਗਰੇਜ਼ੀ ਬੋਲਦੇ। ਜਦੋਂ ਤੁਸੀਂ ਮਾੜੀ ਜੀ ਅੰਗਰੇਜ਼ੀ ਬੋਲਣ ਦੀ ਕੋਸ਼ਿਸ਼ ਕਰਦੇ ਹੋ, ਦੂਜਾ ਤੁਹਾਨੂੰ ਮਖੌਲ ਕਰਦਾ ਲਾ ਗਿਆ ਵੱਡਾ ਅੰਗਰੇਜ਼। ਜਦੋਂ ਕਹਿੰਦੇ ਨੇ ਵੱਡਾ ਅੰਗਰੇਜ਼, ਉਹ ਛੱਡ ਜਾਂਦਾ, ਉਹ ਹੱਸ ਪੈਂਦਾ, ਨਾ ਤਾਂ ਉਹਨੇ ਅੰਗਰੇਜ਼ ਬਣਨਾ ਤੇ ਨਾ ਹੀ ਅੰਗਰੇਜ਼ੀ ਸਿੱਖਣੀ ਹੈ, ਤੇ ਦੋ ਚਾਰ ਵਾਰੀ ਟੈਸਟ ਦਿੰਦਾ ਆਈਲੈਟਸ ਦੇ, ਨੰਬਰ ਆਉਂਦੇ ਨਹੀਂ, ਫਿਰ ਉੱਥੇ ਹੀ ਕੰਮ ਕਰਦਾ। ਕਿਉਂ? ਕਿਉਂਕਿ ਉਹਨੇ ਸਿੱਖਿਆ ਨਹੀਂ ਵੀ ਜੇ ਇੰਗਲਿਸ਼ ਬੋਲਣੀ ਆਉਂਦੀ ਹੈ ਤਾਂ ਉਹਦੇ ਨਾਲ ਲੋਕਾਂ ਦੀ ਕੰਪਨੀ ਕਰਾਂ, ਜਾਂ ਤਾਂ ਪ੍ਰਾਇਮਰੀ ਸਕੂਲ ਚ ਟੀਚਰ ਸਕੂਲ ਉਹ ਜੇ ਹੁਣ ਜਿਹੜੇ ਅੰਗਰੇਜ਼ੀ ਬੋਲਣ। ਜਦੋਂ ਹਰ ਟਾਈਮ ਅੰਗਰੇਜ਼ੀ ਬੋਲਾਂਗੇ ਅੰਗਰੇਜ਼ੀ ਦਾ ਪੂਸਵਾਰ ਅੰਗਰੇਜ਼ੀ ਆਪੀ ਆਜੂਗੀ, ਪਰ ਅਸੀਂ ਉਧਰ ਜਿਹੜਾ ਮੇਨ ਲਾਈਨ ਹੈ ਉਹਦੇ ਉੱਤੇ ਅਸੀਂ ਪਹੁੰਚਦੇ ਨਹੀਂ। ਇਸ ਕਰਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੁੰਦੇ। ਅਸੀਂ ਹੋਰ ਵੀ ਕਾਰਨ ਹੈ, ਦੇਖੋ ਜਿਹੜੇ ਬੰਦੇ ਕੁਇਟ ਕਰਦੇ ਨੇ ਗੋਲ ਨੂੰ ਅਚੀਵ ਕਰਕੇ, ਉਸ ਤੋਂ ਬਾਅਦ ਉਹਨੂੰ ਛੱਡ ਦਿੰਦੇ ਨੇ ਨਾ, ਜਿਹੜੇ ਕੋ ਫਰਕੋ ਕੈਨੇਡਾ ਚ ਆ ਕੇ ਬੰਦੇ ਵਾਪਸ ਇੰਡੀਆ ਚ ਮੁੜ ਜਾਂਦੇ। ਮੇਰਾ ਖਿਆਲ ਹੈ ਜਿੰਨਾ ਚਿਰ ਮੈਨੂੰ ਹੋ ਗਿਆ ਰਹਿੰਦੇ, ਲੋਕ ਗਏ ਵਾਪਸ ਬਹੁਤ ਨੇ, ਫਿਰ ਜਦੋਂ ਇੰਡੀਆ ਚ ਮੱਛਰ ਤੰਗ ਕਰਦੇ ਨੇ, ਜਦੋਂ ਸੜਕਾਂ ਦੇ ਕਾਰਾਂ ਚਲਾਉਣੇ ਪੈਂਦੀਆਂ ਨੇ, ਜਦੋਂ ਪੁਲਿਸ ਵਾਲੇ ਘੇਰਦੇ ਨੇ, ਜਦੋਂ ਅਸੀਂ ਦਿੱਲੀ ਏਅਰਪੋਰਟ ਤੇ ਵਾਪਸ ਸਮਾਨ ਚੱਕ ਕੇ ਜਾਂਦੇ ਹਾਂ, ਵਿੱਚ ਤਾਂ ਇੰਡੀਆ ਚ ਹੀ ਰਹਾਂਗੇ, ਉਹ ਦਿੱਲੀ ਏਅਰਪੋਰਟ ਤੇ ਹੀ ਪਤਾ ਲੱਗ ਜਾਂਦਾ ਵੀ ਨਹੀਂ ਅਸੀਂ ਗਲਤੀ ਕਰ ਲਈ, ਅਸੀਂ ਕੈਨੇਡਾ ਹੀ ਆ, ਕੈਨੇਡਾ ਦਾ ਸਵਰਗ ਸੀ, ਅਸੀਂ ਐਵੇਂ ਉਹਨੂੰ ਨਿੰਦੀ ਜਾਂਦੇ ਸੀਗੇ। ਅਸੀਂ ਕਿਉਂਕਿ ਸਾਡੇ ਜਿਹੜੇ ਖੁਆਬ ਹੁੰਦੇ ਨੇ, ਜਿਵੇਂ ਕੋਈ ਆਫਿਸਰ ਹੈ, IAS IPS DC ਆਫਿਸਰ ਨੇ, ਉਹਨਾਂ ਦੇ ਜਿਹੜੇ ਖੁਆਬ ਹੁੰਦੇ ਨੇ, ਪਹਿਲਾਂ ਤਾਂ ਜਦੋਂ ਸਿਲੈਕਸ਼ਨ ਹੁੰਦੀ ਹੈ ਉਹਦੇ ਵਿੱਚ ਕੇਡਰ ਭਰਨਾ ਹੁੰਦਾ ਵੀ ਤੁਸੀਂ ਪੰਜਾਬ ਚ ਜੋਬ ਕਰਨੀ ਹੈ, ਹਰਿਆਣੇ ਚ ਕਰਨੀ ਹੈ, ਜਾਂ ਯੂਨੀਅਨ ਟੈਰੀਟਰੀ ਚ ਕਰਨੀ ਹੈ। ਬੰਦਾ ਕਹਿੰਦਾ ਮਿਲੇ ਸਹੀ ਜੋਬ ਯੂਨੀਅਨ ਟੈਰੀਟਰੀ ਚ ਕਰਦਾ ਵੀ ਚੰਡੀਗੜ੍ਹ ਮਿਲ ਜੂਗੀ, ਉਹਨਾਂ ਨੂੰ ਪਤਾ ਹੀ ਨਹੀਂ ਵੀ ਯੂਨੀਅਨ ਟੈਰੀਟਰੀ ਕਿੱਥੇ ਕਿੱਥੇ ਹੈ। ਜੇ ਬੰਦੇ ਦੀ ਸਿਲੈਕਸ਼ਨ ਹੋ ਗਈ, ਉਹਨੂੰ ਨਿਕੋਬਾਰ ਆਇਰਲੈਂਡ ਦੇ ਵਿੱਚ ਭੇਜਤਾ, ਤਾਮਿਲਨਾਡੂ ਦੇ ਕਿਤੇ ਭੇਜਤਾ, ਅਸੀਂ ਪੰਜਾਬੀ ਬੰਦੇ ਹਾਂ, ਉੱਥੇ ਬੋਲਣੀ ਆਉਂਦੀ ਨਹੀਂ, ਇਸ ਤਾਂ ਸਾਰਾ ਦਿਨ ਸਾਡਾ ਹਾਸੀ ਮਜ਼ਾਕ ਬਣਦਾ, ਨਾ ਸਾਨੂੰ ਅੰਗਰੇਜ਼ੀ ਆਉਂਦੀ ਹੈ, ਬੇਸ਼ੱਕ IAS ਕਰ ਲਈ ਪੂਰੀ, ਅਤੇ ਉਹ ਗੜਬੜ ਕਰ ਜਾਂਦੀ ਹੈ। ਫਿਰ ਲੋੜ ਤੋਂ ਜ਼ਿਆਦਾ ਪੋਲੀਟਿਕਸ ਦੀ, ਜਿਹੜੇ ਪੋਲੀਟੀਸ਼ੀਅਨ ਉਹਨਾਂ ਦੀ ਇੰਟਰਫੀਅਰੈਂਸ ਹੁੰਦੀ ਹੈ। ਫਿਰ ਕੰਮ ਵੀ ਬਹੁਤ ਜ਼ਿਆਦਾ, ਆਪਾਂ ਤਾਂ ਕਹਾਂਗੇ ਵੀ ਐਸ਼ ਕਰਾਂਗੇ, DC ਨੂੰ ਕੀ ਆ ਵੀ ਆਹ ਮਜ਼ਾਰਾ ਹੋਊਗਾ ਜੀ, ਇੱਥੇ ਅੱਗ ਲੱਗ ਗਈ ਜੀ, ਉੱਥੇ ਹੜ ਆ ਗਏ, ਰਾਤ ਨੂੰ ਭੱਜੋ ਫਿਰ ਉੱਧਰੋਂ, 24 ਆਵਰ ਟੈਨਸ਼ਨ ਰਹਿੰਦੀ ਹੈ। ਫਿਰ ਲੈਕ ਆਫ ਇੰਡੀਪੈਂਡੈਂਟ ਡਿਸੀਜਨ, ਆਪਣੀ ਮਰਜ਼ੀ ਨਾਲ ਡਿਸੀਜਨ ਨਹੀਂ ਕਰ ਸਕਦੇ ਵੀ ਕਿਸੇ ਨਾਲ ਜਾਤੀ ਹੁੰਦੀ ਹੈ ਵੀ ਉਹਨੂੰ ਐਂ ਕਰ ਲਓ ਵਾਹ ਕਰੋ, ਜਦੋਂ ਜਾਤੀ ਹੁੰਦੀ ਹੈ ਉਪਰੋਂ ਆਫਿਸਰ ਦਾ ਫੋਨ ਆ ਜਾਂਦਾ, ਅੱਜ ਕੱਲ੍ਹ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਇਹ ਵੀ ਚੱਲਦਾ। ਸੈਲਰੀ ਵੀ ਕੋਈ ਇੰਨੀ ਭੁਲੇਖਾ ਹੀ ਆ ਵੀ ਮੇਰੀ ਕਿਤੇ ਬਹੁਤ ਜ਼ਿਆਦਾ ਸੈਲਰੀ ਹੋਊ, DC ਦੀ ਸੈਲਰੀ ਨਾਲ ਤਾਂ ਜਿਹੜੇ ਆਪਣੇ ਕੰਪਿਊਟਰ ਵਾਲੇ ਨੇ IT ਵਾਲੇ ਨੇ ਉਹ ਕਿਤੇ ਜ਼ਿਆਦਾ ਪੈਸੇ ਬਣਾਉਂਦੇ ਨੇ, ਪੈਸੇ ਉਹਨਾਂ ਨੂੰ ਹੈ। ਫਿਰ ਲੂਜ਼ਿੰਗ ਕੌਨਫੀਡੈਂਸ ਚਾਰਮ ਡੇ ਬਾਈ ਡੇ, ਅਖੀਰ ਚ ਸੋਚਦੇ ਆ ਰੋਜ਼ ਯਾਰ ਸਵੇਰੇ ਉੱਠਦੇ ਆ ਕਿਤੇ ਉਹਦਾ ਫੋਨ ਆ ਗਿਆ, ਇੱਧਰ ਚੱਲ ਉੱਧਰ ਚੱਲ, ਦੋ ਬੰਦੇ ਸਲੂਟ ਮਾਰਦੇ ਨੇ, ਚਾਰ ਬੰਦੇ ਮੈਂ ਸਲੂਟ ਮਾਰਦਾ, ਫਿਰ ਕੀ ਆ ਅੰਦਰੋਂ ਉਹਨਾਂ ਨੂੰ ਖੁਸ਼ੀ ਨਹੀਂ ਹੁੰਦੀ, ਜਿਹਦੇ ਕਰਕੇ ਉਹ ਉਸ ਚੀਜ਼ ਨੂੰ ਛੱਡ ਦਿੰਦੇ ਨੇ। ਬਹੁਤ ਸਾਰੇ IAS ਨੇ, ਰਮਨ ਸੈਨੀ ਹੋਇਆ, ਰਾਜਨ ਸਿੰਘ ਹੋਇਆ, ਵਿਵੇਕ ਕੁਲਕਰਨੀ ਹੋਇਆ, ਪ੍ਰਵੇਸ਼ ਸ਼ਰਮਾ ਹੋਇਆ, ਤੇ ਇਹਨਾਂ ਨੇ IAS ਬਣਨ ਤੋਂ ਬਾਅਦ, ਵਧੀਆ ਜੋਬ ਲੈਣ ਤੋਂ ਬਾਅਦ ਵੀ IAS ਤੋਂ ਰਿਜ਼ਾਈਨ ਕਰਤਾ। ਹਾਲਾਂਕਿ ਘਰਦੇ ਬੜੇ ਦੁਖੀ ਹੋਣੇ, ਮੈਨੂੰ ਤਾਂ ਪਤਾ ਨਹੀਂ ਘਰਦੇ ਦੁਖੀ ਹੋਣੇ ਨੇ, ਕਿਉਂਕਿ ਉਹਨਾਂ ਨੂੰ ਤਾਂ ਪਾਵਰ ਆ ਜੀ, ਸਲੂਟ ਪੈਂਦੇ ਨੇ, ਪਰ ਬੱਚੇ ਦੇ ਅੰਦਰ ਖੁਸ਼ੀ ਨਹੀਂ, ਇਸ ਕਰਕੇ ਉਹਨਾਂ ਨੇ ਛੱਡਤਾ। ਸੋ ਇਸ ਕਰਕੇ ਦੂਜੀ ਗੱਲ ਇਹ ਆ ਵੀ ਅਸੀਂ ਗਿਵ ਅਪ ਕਿਉਂ ਕਰ ਦਿੰਦੇ ਹਾਂ, ਅਸੀਂ ਵਿੱਚ ਹੀ ਕਿਉਂ ਛੱਡ ਦਿੰਦੇ ਹਾਂ, ਅਸੀਂ ਕਾਮਯਾਬ ਕਿਉਂ ਨਹੀਂ ਹੁੰਦੇ? ਉਹਦੇ ਜੇ ਤੁਸੀਂ ਕਾਮਯਾਬ ਹੋਣਾ ਨਾ ਕਿਸੇ ਲਕਸ਼ ਦੇ ਵਿੱਚ, ਤਾਂ ਉਹਦੇ ਲਈ ਚਾਰ ਕੁ ਗੱਲਾਂ ਦਾ ਖਿਆਲ ਰੱਖੋ। ਪਹਿਲੀ ਗੱਲ ਇਹ ਹੈ ਕਿ ਜਿਹੜਾ ਵੀ ਗੋਲ ਤੁਸੀਂ ਫਿਕਸ ਕਰਨਾ ਨਾ, ਉਹਨੂੰ ਚੰਗੀ ਤਰ੍ਹਾਂ ਸਟੱਡੀ ਕਰ ਲਓ। ਬਿਮਾਰੀ ਤਾਂ, ਸਰੀਰ ਤਾਂ ਆਪਣਾ ਕਮਜ਼ੋਰ ਜਿਹਾ, ਖਾਣਾ ਪੀਣਾ ਹੈ ਨਹੀਂ, ਬਿਮਾਰੀਆਂ ਕਿੰਨੀਆਂ ਲੀਆਂ, ਕਹੋ ਮੈਂ ਦਾਰਾ ਸਿੰਘ ਪਹਿਲਵਾਨ ਬਣ ਜਾ, ਰੈਸਲਰ ਬਣ ਜਾ, ਕਿੱਥੋਂ ਬਣ ਜਾਓਗੇ? ਉਹ ਵੀ ਕਰੋ ਜਿਹੜਾ ਗੋਲ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਵੀ ਉਸ ਗੋਲ ਨੂੰ ਮੈਂ ਫਿਜੀਕਲੀ, ਮੈਂਟਲੀ, ਇਕਨੋਮਿਕਲੀ ਸੋਲਿਡ ਕਰ ਲੂੰਗਾ ਕਿ ਨਹੀਂ ਕਰ ਲੂੰਗਾ। ਜੇ ਅਸੀਂ ਚਾਹੁੰਦੇ ਹਾਂ ਵੀ IAS IPS ਅਫਸਰ ਬਣਨਾ ਫਾਰ ਐਗਜ਼ਾਮਪਲ, ਤਾਂ ਤੁਹਾਨੂੰ ਇਹ ਗੋਲ ਮਿਸਣ ਤੋਂ ਪਹਿਲਾਂ ਮੈਨੂੰ ਕਿਤਾਬਾਂ ਪੜ੍ਹਨੀਆਂ ਪੈਣੀਆਂ, 14-14 15-15 ਘੰਟੇ ਮਿਹਨਤ ਕਰਨੀ ਪੈਣੀ ਹੈ। ਜੇ ਆਪਾਂ ਮਿਹਨਤ ਕਰ ਹੀ ਨਹੀਂ ਸਕਦੇ, ਬੈਠ ਹੀ ਨਹੀਂ ਸਕਦੇ, ਕਿਤਾਬਾਂ ਪੜ੍ਹ ਹੀ ਨਹੀਂ ਸਕਦੇ, ਫਿਰ ਇਹ ਗੋਲ ਗਲਤ ਅਸੀਂ ਮਿਸ ਲਏ। ਸੋ ਗੋਲ ਜਿਹੜਾ ਹੈਗਾ ਨਾ, ਉਹ ਫਿਕਸ ਕਰੋ ਆਪਣੀ ਕਪੈਸਿਟੀ ਦੇ ਮੁਤਾਬਕ। ਫਾਈਂਡ ਏ ਮੈਨੇਟਰ ਜਾਂ ਫਾਈਂਡ ਏ ਐਕਸਪਰਟ, ਫਿਰ ਉਸ ਤੋਂ ਬਾਅਦ ਉਹਨਾਂ ਲੋਕਾਂ ਨਾਲ ਵੀ ਗੱਲ ਕਰੋ ਜਿਨ੍ਹਾਂ ਨੇ ਉਹ ਗੋਲ ਪ੍ਰਾਪਤ ਕਰ ਲਿਆ। ਜੇ ਤੁਸੀਂ IAS IPS ਅਫਸਰ ਬਣਨਾ ਤਾਂ ਕਿਸੇ DC ਨੂੰ ਹੋਰ ਨੂੰ ਪੁੱਛੋ ਕਿ ਮੈਨੂੰ ਤੁਸੀਂ ਦੱਸੋ ਜੀ ਵੀ ਤੁਸੀਂ ਕਿਵੇਂ ਪ੍ਰਾਪਤ ਕਰਦਾ, ਉਹਨਾਂ ਦੀਆਂ ਇੰਟਰਵਿਊ ਸੁਣੋ, ਅੱਜ ਕੱਲ੍ਹ ਤਾਂ YouTube ਤੇ ਆਉਂਦੀਆਂ ਨੇ। ਜੇ ਕੋਈ ਚੰਗਾ ਪਲੇਅਰ ਬਣਨਾ ਦੇਖੋ ਵੀ ਚੰਗੇ ਪਲੇਅਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੀਤਾ, ਉਦੋਂ ਚੀਜ਼ਾਂ ਸਿੱਖੋ। ਸੋ ਯੂ ਨੀਡ ਸਮ ਐਕਸਪਰਟ ਔਨ ਮੈਨੇਟਰ। ਫਿਰ ਜੇ ਇੱਕ ਅੱਧੀ ਵਾਰ ਦੋ ਵਾਰ ਫੇਲ ਹੋ ਜਾਂਦੇ ਨਾ, ਜਿਹੜੇ ਫੇਲ ਹੋਏ ਕਿਉਂ ਫੇਲ ਹੋਇਆ, ਉਹ ਕਿਉਂ ਫੇਲ ਹੋਏ ਨੂੰ ਸਿੱਖੋ ਵੀ ਅਗਲੀ ਵਾਰ ਮੈਂ ਗਲਤੀਆਂ ਨਹੀਂ ਕਰਨੀਆਂ। ਫਿਰ ਤੀਸਰੀ ਗੱਲ ਹੈ ਵੀ ਲਗਾਤਾਰ ਮਿਹਨਤ ਕਰੋ, ਇਹ ਨਹੀਂ ਇੱਕ ਵਾਰੀ ਛੱਡ ਦਿਓ ਫਿਰ ਕਿਸੇ ਨੇ ਕਹਿੰਦਾ ਚਾਰ ਸਾਲਾਂ ਬਾਅਦ ਫੇਰ ਕਰੋ, ਇਸ ਤਰ੍ਹਾਂ ਨਹੀਂ, ਲਗਾਤਾਰ ਮਿਹਨਤ ਕਰਦੇ ਰਹੋ, ਗਲਤੀਆਂ ਤਾਂ ਸਿੱਖੋ ਤੇ ਜ਼ਰੂਰ ਤੁਸੀਂ ਕਾਮਯਾਬ ਹੋਵੋਗੇ। ਐਗਜ਼ਾਮਪਲ ਮੈਂ ਤੁਹਾਨੂੰ ਦੇ ਦਾਂ, ਇੱਕ ਪੰਛੀ ਹੁੰਦਾ ਨਾ ਬਾਜ, ਉਹਨੂੰ ਆਪਾਂ ਹੌਕ ਵੀ ਕਹਿੰਦੇ ਹਾਂ, ਫੈਲਕਨ ਵੀ ਕਹਿੰਦੇ ਹਾਂ। ਉਹਦੀ ਤੁਸੀਂ ਗੂਗਲ ਤੇ ਜਾ ਕੇ ਦੇਖੋ, ਉਹਦੀ ਜਿਹੜੀ ਉਮਰ ਹੈ ਨਾ 70 ਈਅਰ 70 ਸਾਲ ਦੀ ਹੁੰਦੀ ਹੈ। ਕਹਿੰਦੇ ਨੇ ਜਦੋਂ ਉਹ 40 ਸਾਲ, ਪਹਿਲੀ ਤਾਂ ਮੈਂ ਦੱਸਦਾ ਵੀ ਹੌਕ ਦੀ ਕੀ ਖਾਸੀਅਤ ਹੈ, ਬਾਜ ਜਿਹਨੂੰ ਕਹਿੰਦੇ ਪੰਜਾਬੀ ਚ ਹੌਕ ਫੈਲਕਨ, ਉਹਦੀ ਖਾਸੀਅਤ ਇਹ ਹੈ ਵੀ ਉਹਦੇ ਫੰਗ ਜਿਹੜੇ ਨਾ ਕਾਫੀ ਭਾਰੇ ਹੁੰਦੇ ਨੇ ਦੂਜੇ ਪੰਛੀਆਂ ਤੋਂ ਮੁਕਾਬਲੇ ਚ। ਉਹ ਜਦੋਂ ਮੀਂਹ ਪੈਂਦਾ ਨਾ, ਉਹ ਇੰਨੀ ਉੱਚੀ ਅਸਮਾਨ ਚਲਾ ਜਾਂਦਾ ਕਿ ਮੀਂਹ ਦਾ ਅਸਰ ਹੀ ਨਹੀਂ ਕਰਦਾ, ਜਿੱਥੇ ਬੱਦਲਾਂ ਨੂੰ ਕ੍ਰੋਸ ਕਰ ਜਾਂਦਾ। ਤੇ ਦੂਜੀ ਗੱਲ, ਉੱਪਰ ਬੈਠਾ ਹੀ, ਜਿਵੇਂ ਹੁਣ ਅੱਜ ਕੱਲ੍ਹ ਆਪਣੀ ਸਾਇੰਸ ਨੇ ਤਰੱਕੀ ਕੀਤੀ ਆ, ਸਪੇਸ ਚ ਬੈਠ ਕੇ ਹੀ ਸਾਰੇ ਧਰਤੀ ਦੇ ਨਕਸ਼ੇ ਦੇਖਦੇ ਨੇ, ਇਸੇ ਤਰ੍ਹਾਂ ਹੀ ਉੱਪਰ ਜਾ ਕੇ ਦੇਖਦਾ ਮੈਂ ਉਹ ਜਾਨਵਰ ਨੂੰ, ਮੱਛੀ ਨੂੰ ਖਾਣਾ ਕੁਛ ਕਰਨਾ, ਉੱਪਰੋਂ ਉਡਾਰੀ ਮਾਰਦਾ, ਸਿੱਧਾ ਚੱਕਦਾ, ਦੰਦੀ ਵੱਢਦਾ ਤੇ ਉੱਪਰ ਲੈ ਜਾਂਦਾ, ਦਰਖਤ ਤੇ ਬਹਿ ਕੇ ਖਾਂਦਾ ਆਰਾਮ ਨਾਲ। ਸੋ ਇਹ ਫੈਲਕਨ ਹੈ। ਪਰ ਸਟ੍ਰੈਟਜੀ ਇਹ ਹੈ ਵੀ ਜਦੋਂ ਉਹਦੀ ਉਮਰ 40 ਸਾਲ ਦੀ ਹੁੰਦੀ ਹੈ ਨਾ, ਉਹਦੀ ਜਿਹੜੀ ਚੁੰਝ ਹੈ ਉਹ ਖੁੰਡੀ ਹੋ ਜਾਂਦੀ ਹੈ, ਬਿੰਗੀ ਹੋ ਜਾਂਦੀ ਹੈ, ਤੇ ਜਦੋਂ ਬਿੰਗੀ ਹੋ ਜਾਂਦੀ ਹੈ ਉਹ ਕਿਸੇ ਨੂੰ ਖਾ ਨਹੀਂ ਸਕਦਾ। ਜਿਹੜੇ ਉਹਦੇ ਪੰਜੇ ਨੇ, ਉਹਦੇ ਜਿਹੜੇ ਨਹੁੰ ਨੇ, ਉਹ ਜ਼ਮੀਨ ਕੰਨੀ ਨੂੰ ਮੁੜ ਜਾਂਦੇ ਨੇ, ਉਹ ਜਿਹੜੀ ਹੈ ਕਿਸੇ ਚੀਜ਼ ਨੂੰ ਫੜ ਕੇ ਚੱਕ ਨਹੀਂ ਸਕਦਾ, ਤੇ ਜਿਹੜੇ ਉਹਦੇ ਫੰਗ ਨੇ ਉਹ ਇੰਨੇ ਭਾਰੇ ਹੋ ਜਾਂਦੇ ਨੇ ਕਿ ਉੱਡ ਨਹੀਂ ਸਕਦਾ। ਫੇਰ ਕੀ ਕਰੇ ਜੀ, ਜਾਂ ਤਾਂ ਦਰਖਤ ਤੇ ਬਹਿ ਕੇ ਪਾਠ ਕਰੇ ਤੇ ਜੋ ਕੁਛ ਮਿਲਦਾ ਖਾ ਲੂਗਾ, ਨਹੀਂ ਭੁੱਖਾ ਮਰੇ, ਜਾਂ ਫਿਰ ਹਿੰਮਤ ਕਰੇ। ਬਾਜ ਫਿਰ ਹਿੰਮਤ ਕਰਦਾ, ਕਿਵੇਂ ਕਰਦਾ, ਸਾਰੇ ਬਾਜ ਉਹ ਜਿਹੜੀ ਚੁੰਝ ਹੈ ਨਾ, ਉਹ ਜਿੱਥੇ ਵੀ ਪਹਾੜ ਤੇ ਜਾਂਦਾ, ਜਿੱਥੇ ਪੱਥਰ ਹੁੰਦਾ ਉੱਥੇ ਚੁੰਝ ਮਰ ਹੀ ਜਾਂਦਾ, ਚੁੰਝ ਉਹਦੀ ਤੋੜ ਲਾਂਦਾ, ਉਹਦੇ ਨਾਲ ਖੂਨ ਨਿਕਲਦਾ, ਤਕਲੀਫ ਬੜੀ ਹੁੰਦੀ ਹੈ, ਪਰਵਾਹ ਨਹੀਂ ਕਰਦਾ, ਚੁੰਝ ਕੱਢ ਦਿੰਦਾ ਵਿੱਚੋਂ ਮੂੰਹ ਚੋਂ। ਤੇ ਜਿਹੜੇ ਉਹਦੇ ਨਹੁੰ ਨੇ, ਉਹ ਫਟਾਫਟ ਪੱਥਰਾਂ ਦੇ, ਕਿਉਂਕਿ ਅੰਦਰੋਂ ਥੋੜਾ ਜਿਹਾ ਪੇਨ ਵੀ ਹੁੰਦੀ ਹੈ, ਉਹ ਪੱਥਰਾਂ ਤੇ ਰਗੜੀ ਜਾਂਦਾ, ਨਹੁੰ ਰਗੜ ਕੇ ਜਿਹੜੇ ਨਹੁੰ ਨੇ ਉਹ ਤਿੱਖੇ ਕਰ ਲਾਂਦਾ। ਤੇ ਕਹਿੰਦੇ ਨੇ ਕਿ 6 ਮਹੀਨਿਆਂ ਵਿੱਚ ਜਿਹੜੀ ਚੁੰਝ ਨੇ, ਕਿਉਂਕਿ ਗਿਰ ਜਾਂਦੀ ਹੈ ਨਾ, ਉਹਦੀ ਉਹ 6 ਮਹੀਨੇ ਦੇ ਵਿੱਚ ਚੁੰਝ ਨਵੀਂ ਵਾਪਸ ਆ ਜਾਂਦੀ, ਜਿਹੜੀ ਕਿ ਉਸੇ ਤਰ੍ਹਾਂ ਹੀ ਸ਼ਾਰਪ ਹੁੰਦੀ ਹੈ। ਨਹੁੰ ਉਹਨੇ ਤਿੱਖੇ ਕਰ ਲਏ, ਫਿਰ ਉਹ ਦੋਨਾਂ ਨਹੁੰਾਂ ਤੇ ਚੁੰਝ ਦੀ ਸਹਾਇਤਾ ਦੇ ਜਿਹੜੇ ਆਪਣੇ ਫੰਗ ਨੇ ਨਾ, ਉਹਨਾਂ ਨੂੰ ਕੁਤਰਦਾ ਵਾਲਾਂ ਨੂੰ, ਤੇ ਫਿਰ ਉਹ ਫੇਰ ਉਡਾਰੀ ਮਾਰਨਾ ਸ਼ੁਰੂ ਕਰ ਦਿੰਦਾ। ਸੋ ਮੈਂ ਜਿਹੜੀ ਐਗਜ਼ਾਮਪਲ ਦਿੱਤੀ ਹੈ ਉਹ ਇਸ ਕਰਕੇ ਦਿੱਤੀ ਹੈ ਵੀ ਬਾਜ ਕਦੇ ਟਿੱਕੇ ਨਹੀਂ ਬੈਠਦਾ। ਇਸੇ ਕਰਕੇ ਸਾਨੂੰ ਵੀ ਜਦੋਂ ਕੋਈ ਗੋਲ ਪ੍ਰਾਪਤ ਕਰਨਾ ਹੋਵੇ ਨਾ, ਸਾਨੂੰ ਬਾਜ ਤੋਂ ਸਿੱਖਣ ਦੀ ਲੋੜ ਹੈ। ਦਿਲ ਕਦੇ ਵੀ ਨਾ ਛੱਡੋ, ਦਿਲ ਛੱਡਤਾ ਤਾਂ ਫਿਰ ਕੰਮ ਖਰਾਬ ਹੈ। ਦਿਲ ਹੌਸਲਾ ਰੱਖੋ, ਕਿਉਂਕਿ ਅਸੀਂ ਉਸ ਪਰਮਾਤਮਾ ਦੇ ਬੱਚੇ ਹਾਂ, ਅਸੀਂ ਵਾਹਿਗੁਰੂ ਦੇ ਬੱਚੇ ਹਾਂ। ਜਦੋਂ ਸਾਡਾ ਸਪੋਜ਼ ਜੇ ਅਸੀਂ ਰਾਜਸਥਾਨ ਚੋਂ ਆਏ ਹਾਂ, ਉਥੋਂ ਦੇ ਚੀਫ ਮਿਨਿਸਟਰ ਸਾਡਾ ਪਿਓ ਹੋਵੇ, ਤੇ ਅਸੀਂ ਕਿਤੇ ਹੌਲਦਾਰ ਨੂੰ, ਸਿਪਾਹੀ ਨੂੰ ਜਾਂ DC ਦੀ ਪਰਵਾਹ ਮੰਨਦੇ ਹਾਂ, ਸਾਨੂੰ ਪਤਾ ਮੇਰਾ ਪਿਓ ਤਾਂ DC ਹੈ। ਪਰ ਜਿਹੜਾ ਸਾਡਾ ਅਸਲੀ ਪਿਓ ਹੈ ਉਹ ਤਾਂ ਪਰਮਾਤਮਾ ਹੈ। ਜਦੋਂ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ, ਮਾਂ ਨੇ, ਠੀਕ ਹੈ, ਮਾਂ ਦਾ ਰੋਲ ਹੈ, ਪਰ ਜਾਨ ਤਾਂ ਸਾਡੀ ਪਰਮਾਤਮਾ ਨੇ ਪਾਈ ਹੈ। ਜਦੋਂ ਅਸੀਂ ਪਰਮਾਤਮਾ ਦੇ ਬੱਚੇ ਹਾਂ ਤੇ ਫਿਰ ਡੋਲਣ ਦੀ ਕਿਉਂ ਲੋੜ ਹੈ? ਪੂਰਾ ਕੌਨਫੀਡੈਂਸ ਰੱਖੋ। ਕੌਨਫੀਡੈਂਸ ਸੀਗਾ, ਵਿਰਾਟ ਕੋਹਲੀ ਕ੍ਰਿਕਟ ਦਾ ਪਲੇਅਰ ਹੈ, ਇਹ ਮੇਰੇ ਖਿਆਲ 88 ਜਾਂ 87 'ਚ ਪੈਦਾ ਹੋਇਆ, 35-36 ਸਾਲ ਦਾ, ਪੜ੍ਹਿਆ ਵੀ ਜ਼ਿਆਦਾ ਨਹੀਂ, ਦਿੱਲੀ ਦਾ ਜੰਮਪਲ ਹੈ, 35-36 ਸਾਲ ਦਾ, ਤੇ ਇਹਦਾ ਕੌਨਫੀਡੈਂਸ ਇੰਨਾ ਜ਼ਿਆਦਾ ਸੀ, ਕਹਿੰਦੇ ਇਹ ਇੱਕ ਵਾਰੀ ਰਣਜੀ ਟਰਾਫੀ ਖੇਡਣ ਗਿਆ ਕਰਨਾਟਕਾ ਦੇ ਵਿੱਚ 2006 ਦੇ ਵਿੱਚ, ਤੇ ਲਾ ਲਓ ਉਸ ਵੇਲੇ ਇਹਦੀ ਉਮਰ 16-17 ਸਾਲਾਂ ਦੀ ਹੋਣੀ ਹੈ। ਸ਼ਾਮ ਨੂੰ ਪਤਾ ਲੱਗਿਆ ਜਦੋਂ ਮੈਚ ਸੀਗਾ, ਇਹ ਨਾਟ ਆਊਟ ਰਿਹਾ 46 ਰਨ ਬਣਾ ਕੇ, ਤੇ ਇਹਨੂੰ ਖ਼ਬਰ ਮਿਲੀ ਵੀ ਤੇਰਾ ਪਿਓ ਤਾਂ ਮਰ ਗਿਆ ਦਿੱਲੀ ਦੇ ਵਿੱਚ। ਹੁਣ ਦਿੱਲੀ ਦੇ ਪਿਓ ਤੋਂ ਨੇੜੇ ਕਿਹੜਾ? ਸਾਰੇ ਜਣੇ ਸੋਚਦੇ ਵੀ ਤਾਂ ਹੁਣ ਹੀ ਜਾਊਗਾ ਦਿੱਲੀ, ਤੇ ਇਹਦੇ ਨੈਕਸਟ ਡੇ ਇਹਦਾ ਸਬਸਟੀਟਿਊਟ ਕਿਹੜਾ ਲੱਭਾਂਗੇ? ਪਰ ਇਹ ਦਿੱਲੀ ਨਹੀਂ ਗਿਆ, ਕਿਉਂਕਿ ਪਿਓ ਨੇ ਵੀ ਕਿਹਾ ਸੀ ਜ਼ਿੰਦਗੀ 'ਚ ਵਧੀਆ ਕ੍ਰਿਕਟਰ ਬਣਨਾ ਹੈ। ਦੂਜੇ ਦਿਨ ਸੈਂਚਰੀ ਬਣਾ ਕੇ ਮੈਚ ਖਤਮ ਕਰਕੇ ਆਪਣੇ ਪਿਓ ਦੇ ਫਿਊਨਰਲ 'ਚ ਹੋਇਆ। ਤੇ ਇਸੇ ਤਰ੍ਹਾਂ ਹੀ ਆਪਾਂ ਇੱਕ ਛੋਟਾ ਆਪਣਾ ਭਾਰਤ ਰਤਨ ਮਿਲਿਆ ਉਹਨੂੰ, ਕੀ ਕਹਿੰਦੇ ਨੇ, ਸਚਿਨ ਤੰਦੂਲਕਰ ਕੱਦ ਵੀ ਛੋਟਾ ਪੜਿਆ ਵਾ ਵੀ ਦਾਸੀ ਆ। 16 ਸਾਲ ਦੀ ਉਮਰ ਸੀ ਜੋ ਪਾਕਿਸਤਾਨ ਨਾਲ ਮੈਚ ਖੇਡਿਆ, ਦੁਨੀਆਂ ਦਾ ਸਭ ਤੋਂ ਵਧੀਆ ਬੈਟਸਮੈਨ ਮੰਨਿਆ ਗਿਆ ਤਾਂ ਹੀ ਉਹਨੂੰ, ਨਾਲੇ ਸਮਾਈਲ ਬੜੀ ਵਧੀਆ ਮਾਰਦਾ ਖੁਸ਼ ਰਹਿੰਦਾ। ਪਾਕਿਸਤਾਨ ਨਾਲ ਮੈਚ ਸੀ, ਉਹਨਾਂ ਦੇ ਫਾਸਟ ਬਾਲਰ ਨੇ ਉਹਨਾਂ ਨੇ ਜੋ ਬਾਲ ਸਿੱਟੀ ਉਹਦੇ ਨੱਕ ਤੇ ਵੱਜੀ ਤੇ ਬੇਹੋਸ਼ ਹੋ ਕੇ ਡਿੱਗ ਪਿਆ, ਖੂਨ ਹੀ ਖੂਨ ਹੋ ਗਿਆ। ਜਦੋਂ ਡਾਕਟਰ ਆਏ ਉੱਥੇ ਉਹਨਾਂ ਨੇ ਕਿਹਾ ਵੀ ਇਹ ਤਾਂ ਹੁਣ ਖੇਡ ਨਹੀਂ ਸਕਦਾ, ਫੱਟੜ ਹੋ ਗਿਆ ਤੇ ਇਹਦੀ ਥਾਂ ਤੇ ਕੋਈ ਸਬਸਟੀਚਿਊਟ ਭੇਜਾਂਗੇ। ਪਰ ਇਹ ਖੜਾ ਹੋ ਕੇ ਕਹਿੰਦਾ ਨਹੀਂ ਮੈਂ ਤਾਂ ਖੇਡੂੰਗਾ, ਇੰਨੀ ਡਿਟਰਮੀਨੇਸ਼ਨ ਸੀ, ਐਵੇਂ ਨਹੀਂ ਕੋਈ ਬੰਦਾ ਬਣਦਾ। ਸੋ ਇਸੇ ਕਰਕੇ ਆਪਣੇ ਵਿੱਚ ਗੁਣ ਪੈਦਾ ਕਰੋ ਵੀ ਇਹ ਔਕੜਾਂ ਤਾਂ ਆਉਣੀਆਂ ਆਉਣੀਆਂ ਨੇ। ਸੋ ਜਦੋਂ ਔਕੜਾਂ ਆਉਣੀਆਂ ਨੇ ਤੇ ਫਿਰ ਡਰਨ ਦੀ ਕਿਉਂ ਲੋੜ ਹੈ? ਜਦੋਂ ਤੁਸੀਂ ਮਿਹਨਤ ਕਰੋਗੇ, ਆਪਣਾ ਅਰਨਾਲਡੋ ਆ ਹੁਣ ਹੀ ਮੇਰੇ ਖਿਆਲ ਜੂਨ ਸ਼ੁਰੂ ਹੋਣ ਵਾਲਾ 15-16 ਜੂਨ ਨੂੰ ਜੇ ਮੈਂ ਗਲਤ ਨਾ ਹੋਵਾਂ, ਸੌਕਰ ਦੇ ਜਿਹਨੂੰ ਆਪਾਂ ਇੰਡੀਆ ਚ ਫੁੱਟਬਾਲ ਕਰਿਆ, ਉਹਦੇ ਵਰਲਡ ਕੱਪ ਜਾਂ ਯੂਰੋ ਕੱਪ ਸਟਾਰਟ ਹੋਣ ਲੱਗਿਆ, ਮੈਨੂੰ ਨਾਂ ਨਹੀਂ ਪਤਾ ਕਿਉਂਕਿ ਮੈਂ ਲਾਈਵ ਕਰ ਰਿਹਾ। ਉਹਦਾ ਇੱਕ ਟਾਪ ਦਾ ਪਲੇਅਰ ਹੈ ਪੁਰਤਗਾਲ ਦਾ ਰੋਨਾਲਡੋ, ਕਹਿੰਦੇ ਨੇ ਉਹਦੇ ਬਾਰੇ ਮਸ਼ਹੂਰ ਹੈ, ਮਾਂ ਘਰਾਂ ਚ ਭਾਂਡੇ ਮਾਂਜੇ ਨੇ, ਪਿਓ ਮਾਲੀ ਸੀਗਾ। ਇਹਦੀ 14-15 ਸਾਲ ਦੀ ਉਮਰ ਦੇ ਵਿੱਚ ਸਰਜਰੀ ਹੋਈ ਹੈ, ਪਰ ਇਹ ਇੰਨੀ ਮਿਹਨਤ ਕਰਦਾ, ਕਹਿੰਦੇ ਜਦੋਂ ਇਹ ਦੋਸਤਾਂ ਦੇ ਘਰ ਰਾਤ ਨੂੰ ਪਾਰਟੀ ਵੀ ਜਾਂਦਾ ਨਾ, ਲੋਕ ਆ ਕੇ ਹੋਟਲ ਚ ਠਹਿਰ ਜਾਂਦੇ ਨੇ, ਸਿੱਧਾ ਗਰਾਊਂਡ ਚ ਜਾ ਕੇ ਜਾਂ ਸਿੱਧਾ ਜਿਮ ਚ ਆ ਕੇ ਪ੍ਰੈਕਟਿਸ ਕਰਦਾ, ਜਿਮ ਨਹੀਂ ਛੱਡਦਾ। ਸੋ ਇਸ ਕਰਕੇ ਹੀ ਦੁਨੀਆਂ ਦਾ ਇੱਕ ਵਧੀਆ ਪਲੇਅਰ ਬਣਿਆ। ਆਮ ਤੌਰ ਤੇ ਕੀ ਹੁੰਦਾ, ਅਸੀਂ ਪੂਰੀ ਲਗਨ ਨਾਲ ਤੇ ਮਿਹਨਤ ਨਹੀਂ ਕਰਦੇ। ਮੈਨੂੰ ਆਪਣੀ ਗੱਲ ਯਾਦ ਹੈ, ਪਹਿਲਾਂ ਤਾਂ ਅਸੀਂ ਅਵਾਰਾ ਜੇ ਹੁੰਦੇ ਸੀ, ਮੈਂ ਸਿੱਧੀ ਗੱਲ ਦੇ ਨਲਾਇਕ ਜਿਹੀ ਸੀਗੀ, ਪਰ ਜਦੋਂ ਬੀ ਏ ਆਨਰਸ ਕੀਤੀ ਪੋਲੀਟੀਕਲ ਸਾਇੰਸ ਚ, ਮੈਨੂੰ ਯਾਦ ਹੈ ਕਿ ਰਾਤ ਨੂੰ 10-11 ਵਜੇ ਬਰਨਾਲਾ ਸਟੇਸ਼ਨ ਤੋਂ ਮੁੜ ਕੇ ਆਉਂਦੇ, ਜਦੋਂ ਘਰ ਦੇ ਸੌ ਜਾਂਦੇ, ਮੈਂ ਥੱਲੇ ਉਤਰ ਕੇ ਲਾਈਟ ਜਗਾ ਕੇ 11 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਮੇਰੇ ਫਾਦਰ ਨੇ ਉੱਠਣਾ, ਲਾਈਟ ਜਾਗਦੀ, ਦੇਖਿਆ ਮੈਂ ਪੜ੍ਹਦਾ। ਉਹ ਜਦੋਂ ਸਾਰੇ ਸੁੱਤੇ ਪਏ ਹੁੰਦੇ ਸੀ, ਮੈਂ 4-4, 5-5 ਘੰਟੇ ਦੱਬ ਕੇ ਪੜ੍ਹਨਾ। ਮੈਨੂੰ ਅੱਜ ਵੀ ਯਾਦ ਹੈ ਕਿ ਜਿਹੜਾ ਰਸ਼ੀਅਨ ਕਾਂਸਟੀਟਿਊਸ਼ਨ ਹੈ ਜਾਂ ਇੰਗਲੈਂਡ ਦਾ ਕਾਂਸਟੀਟਿਊਸ਼ਨ ਹੈ ਜਾਂ ਉਸ ਵੇਲੇ ਸਾਡੇ ਸਵਿਟਜ਼ਰਲੈਂਡ ਦਾ ਕਾਂਸਟੀਟਿਊਸ਼ਨ ਹੈ, ਮੇਰੇ ਮੂੰਹ ਜਵਾਨੀ ਯਾਦ ਸੀਗਾ। ਰਾਤ ਨੂੰ ਬਹਿ ਕੇ ਕਾਰਲ ਮਾਰਕਸ ਵੀ ਪੜ੍ਹਦੇ ਸੀ, ਕਿਉਂਕਿ ਆਨਰਸ ਦੇ ਵਿੱਚ ਸੀ। ਸਟਾਲਿਨ ਵੀ ਪੜ੍ਹਿਆ, ਮਾਊਜ਼ੇ ਤੁੰਗ ਉਸ ਵੇਲੇ ਜਿਹੜਾ ਸੀਗਾ ਉਹ ਬੈਨ ਸੀਗਾ ਰੈਡ ਬੁੱਕ, ਉਹਦੀ ਅਸੀਂ ਯੂਨੀਵਰਸਿਟੀ ਤੋਂ ਲੈ ਕੇ ਆ ਕੇ ਪੜ੍ਹੇ, ਕਿਉਂਕਿ ਇਸ ਤਰ੍ਹਾਂ ਸਟੱਡੀ ਕਰਦੇ ਸੀ। ਸੋ ਉਹ ਜਿਹੜੀ ਮਿਹਨਤ ਹੈ ਉਹਨੇ ਰੰਗ ਲਿਆ, ਜਿਹਦੇ ਕਰਕੇ ਐਮ ਏ ਵੀ ਕੀਤੀ, ਐਮ ਲੈਡ ਵੀ ਕੀਤੀ, ਪੀ ਐਚ ਡੀ ਵੀ ਕੀਤੀ, ਪੜ੍ਹਾਈਆਂ ਵੀ ਕੀਤੀਆਂ ਤੇ ਜ਼ਿੰਦਗੀ ਚ, ਤੇ ਨਾਲ ਨਾਲ ਇਹ ਵੀ ਕਹਿੰਦਾ ਪੜ੍ਹਾਈ ਦੇ ਨਾਲ ਨਾਲ ਰੱਬ ਨੂੰ ਵੀ ਯਾਦ ਕੀਤਾ। ਇਹ ਮੈਂ ਆਪਣਾ ਪਰਸਨਲ ਦੱਸਦਾ, ਕੋਈ ਨਹੀਂ ਕਿਸੇ ਨੇ ਕੀਤਾ ਹੋਣਾ, ਮੈਨੂੰ ਪਤਾ ਨਹੀਂ। ਮੇਰਾ ਤਾਂ ਸਾਰਾ ਕੁਛ ਉਹ ਰੱਬ ਹੀ ਕਰ ਗਿਆ, ਆ ਕੇ ਸਮਝ ਲਓ, ਸਮਝ ਲਓ ਮੇਰੇ ਨੇ ਕੁਛ ਨਹੀਂ ਕਰਾਇਆ, ਉਹ ਆਪ ਹੀ ਹਾਲਾਤ ਜੇ ਬਣਾਈ ਗਿਆ, ਘੱਟੋ ਘੱਟ ਉਧਰ ਹੀ ਮਿਹਨਤ ਹੋ ਗਈ ਰੱਬ ਕੰਨੀ। ਹਾਂਜੀ, ਸੋ ਉਸ ਕਰਕੇ ਅੱਜ ਅਸੀਂ, ਅੱਜ ਮੈਂ ਖੁਦ ਮਹਿਸੂਸ ਕਰਦਾ ਕਿ ਜਿਹੜਾ ਵੀ ਮੈਂ ਜ਼ਿੰਦਗੀ ਚ ਗੋਲ ਮਿਥਿਆ ਉਹਨੂੰ ਮੈਂ ਪ੍ਰਾਪਤ ਕਰ ਲਿਆ। ਕਦੇ ਵੀ ਮੁਸ਼ਕਲਾਂ ਤੋਂ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਮੁਸ਼ਕਲੋਂ ਨੇ ਘੇਰਾ ਹੈ ਪਰ ਪਰੇਸ਼ਾਨ ਨਹੀਂ ਹੂੰ। ਹਾਲਾਤੋਂ ਸੇ ਡਰ ਜਾਊਂ, ਹਾਲਾਤੋਂ ਸੇ ਡਰ ਜਾਊਂ, ਮੈਂ ਕਮਜ਼ੋਰ ਇਨਸਾਨ ਨਹੀਂ ਹੂੰ। ਰੁੱਖ ਮੋੜ ਸਕਤਾ ਹੂੰ ਮੈਂ ਤੂਫਾਨੋਂ ਕਾ ਵੀ, ਜਾਨਦਾਰ ਹੂੰ ਮੈਂ, ਕੋਈ ਬੇਜਾਨ ਨਹੀਂ। ਦੇਖੋ, ਸਾਨੂੰ ਪਰਮਾਤਮਾ ਚ ਯਕੀਨ ਰੱਖੋ ਕਿ ਪਰਮਾਤਮਾ ਸਾਡੇ ਅੰਦਰ ਹੈ। ਸੋ ਇਸ ਕਰਕੇ ਕਦੇ ਵੀ ਅਸੀਂ ਆਪਣੇ ਗੋਲ ਤੋਂ ਖੁੰਝ ਨਹੀਂ ਸਕਦੇ। ਪਾਠ ਕਰੋ ਦੱਬ ਕੇ ਤੇ ਨਾਲ ਮਿਹਨਤ ਕਰੋ, ਕੋਈ ਕਾਰਨ ਹੀ ਨਹੀਂ ਕਿ ਤੁਸੀਂ ਕਾਮਯਾਬ ਨਾ ਹੀ ਹੋਵੋਗੇ, ਕਿਉਂਕਿ ਇਹ ਖੇਡ ਨਹੀਂ, ਇਹ ਗੱਲ ਨਹੀਂ ਮਸਜਿਦ ਮੰਦਰ ਦੀ, ਇਹ ਗੱਲ ਹੈ ਸਾਰੀ ਅੰਦਰ ਦੀ। ਅੰਦਰ ਦੀ ਕੀ ਆ ਵੀ ਪੂਜਾ ਪਾਠ ਵੀ ਕਰੋ, ਵਿਸ਼ਵਾਸ ਕਰੋ ਪਰਮਾਤਮਾ ਤੇ ਵਾਹਿਗੁਰੂ ਤੇ, ਤੇ ਆਪਣੇ ਮਿਸ਼ਨ ਤੇ ਲੱਗੇ ਰਹੋ। ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ, ਬਤਾ ਤੇਰੀ ਰਜ਼ਾ ਕਿਆ ਹੈ। ਆਪਣੇ ਆਪ ਨੂੰ ਇੰਨਾ ਬੋਲਡ ਕਰ ਲਓ ਕਿ ਐਟ ਦਾ ਟਾਈਮ ਆਫ ਡੈਸਟਨੀ, ਜਦੋਂ ਤੁਹਾਡੀ ਡੈਸਟਨੀ ਲਿਖੀ ਜਾਊ, ਪਰਮਾਤਮਾ ਤੁਹਾਨੂੰ ਪੁੱਛੇ ਬੱਚਿਆ ਦੱਸ ਤੂੰ ਕੀ ਬਣਨਾ ਚਾਹੁੰਦਾ, ਇੰਨਾ ਆਪਣੇ ਆਪ ਨੂੰ ਬੋਲਡ ਕਰੋ, ਇੰਨਾ ਪਰਮਾਤਮਾ ਨਾਲ ਪਿਆਰ ਕਰੋ। ਅਸੀਂ ਹੁਣ ਛੱਡ ਕਿਉਂ ਦਿੰਦੇ ਹਾਂ, ਗਿਵ ਅਪ ਕਿਉਂ ਕਰਦੇ ਹਾਂ, ਕੁਇਟ ਕਿਉਂ ਕਰਦੇ ਹਾਂ, ਕੋਈ ਕੀ ਕਾਰਨ, ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ। ਮੇਰੇ ਹਿਸਾਬ ਨਾਲ ਕਾਰਨ ਤਾਂ ਅਣਗਿਣਤ ਹੋ ਸਕਦੇ ਨੇ, ਮੈਂ ਮੋਟੇ ਮੋਟੇ ਜਿਹੜੇ ਮੇਰੇ ਹੁਣ ਦਿਮਾਗ ਚ ਆਉਂਦੇ ਨੇ ਉਹ ਗੱਲ ਕਰ ਲੈਣਾ। ਇੱਕ ਤਾਂ ਸਭ ਤੋਂ ਵੱਡਾ ਅਸੀਂ ਜਿਹੜਾ ਛੱਡਣ ਦਾ ਕਾਰਨ ਹੈ ਵਿੱਚ ਵਿਚਾਲੇ, ਉਹਦਾ ਕਾਰਨ ਹੈ ਲੈਕ ਆਫ ਸੈਲਫ ਕੌਨਫੀਡੈਂਸ। ਸਾਨੂੰ ਆਪਣੇ ਆਪ ਤੇ ਪੂਰਾ ਯਕੀਨ ਹੀ ਨਹੀਂ, ਸਾਨੂੰ ਐਂ ਹੁੰਦਾ ਵੀ ਨਹੀਂ ਮੇਰੇ ਤੋਂ ਨਹੀਂ ਹੋਣਾ, ਲੋਕ ਕੀ ਕਹਿਣਗੇ, ਮੇਰੇ ਤੋਂ ਨਹੀਂ ਹੋਣਾ। ਜਦੋਂ ਆਹ ਕੌਨਫੀਡੈਂਸ ਨਹੀਂ ਨਾ, ਕਿਉਂ ਨਹੀਂ ਹੋਣਾ, ਕੌਨਫੀਡੈਂਸ ਪੈਦਾ ਕਰੋ ਵੀ ਜਿਹੜੇ ਤੁਹਾਡੇ ਸਾਹਮਣੇ ਸਾਰੇ ਬੈਠੇ ਨੇ, ਮੈਂ ਉਹਦੇ ਨਾਲ ਸੁਪੀਰੀਅਰ ਹਾਂ, ਜੇ ਸੁਪੀਰੀਅਰ ਨਹੀਂ ਤਾਂ ਉਹਨਾਂ ਜਾਂ ਬਰਾਬਰ ਨੂੰ ਥੱਲੇ ਕਿਉਂ ਆ ਜੀ। ਕਿਸੇ ਬੰਦੇ ਨੂੰ ਕਹਿੰਦੇ ਵੀ ਸਟੇਜ ਤੇ ਜਾ ਕੇ ਦੋ ਸ਼ਬਦ ਬੋਲੋ, ਥੱਲੇ ਤਾਂ ਬੈਠਾ ਵੱਡੀ ਟੌਰ ਮਾਰਦਾ, ਜਦੋਂ ਸਟੇਜ ਤੇ ਲੱਤਾਂ ਕੰਮ ਲਾ ਜਾਂਦੀਆਂ ਕੌਨਫੀਅਸ ਕਿਉਂ ਹੈ? ਕਿਉਂਕਿ ਲੱਤਾਂ ਤਾਂ ਕੰਮਦੀਆਂ, ਕੁਝ ਕੌਨਫੀਅਸ ਨਹੀਂ। ਕਿਸੇ ਨੂੰ ਕੋਈ ਚਾਰ ਬੰਦਿਆਂ ਚ ਗਾਣਾ ਸੁਣਾ ਦਿਓ, ਨਹੀਂ ਸੁਣਾ ਹੀ ਨਹੀਂ ਸਕਦਾ। ਹਾਂਜੀ, ਉਸ ਵੇਲੇ ਜਵਾਨ ਲੜਕ ਹੁੰਦੀ ਹੈ ਤੇ ਕਈ ਬੰਦਿਆਂ ਨੂੰ ਕੌਨਫੀਡੈਂਸ ਹੈ। ਮੈਨੂੰ ਯਾਦ ਹੈ ਕੱਲ ਅਸੀਂ ਨੈਗਰਾ ਫਾਲ ਜਾ ਕੇ ਆਏ ਕਿਸੇ ਗਰੁੱਪ ਦੇ ਨਾਲ, 50-55 ਬੰਦੇ ਸੀਗੇ। ਉਹ ਇੱਕ ਬੰਦੇ ਨੇ ਮਾਈਕ ਫੜਿਆ ਤੇ ਉਹ ਕੁਛ ਨਹੀਂ ਸੀ ਮੇਰੇ ਦਿਮਾਗ ਚ ਆਇਆ, ਮੈਂ ਕਿਹਾ ਕੁਛ ਮੈਂ ਵੀ ਬੋਲਾਂ ਖਾਲਾਂਗੇ, ਤੇ ਮੈਂ ਹੱਥ ਖੜਾ ਕੀਤਾ, ਉਹ ਨਹੀਂ ਸੁਣੇ, ਮੈਂ ਅੱਗੇ ਚਲਿਆ। ਮੈਂ ਭਾਈ ਸਾਹਿਬ 2-4 ਮਿੰਟ ਮੈਨੂੰ ਵੀ ਦਿਓ ਮਾਈਕ। ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਗੱਲ ਕਰਨ ਤੋਂ ਪਹਿਲਾਂ ਜਿਹੜੇ 54 ਬੰਦੇ ਨੇ ਤੇ ਤੁਸੀਂ ਇਹਨਾਂ ਦੀ ਇੰਟਰੋਡਕਸ਼ਨ ਤਾਂ ਕਰਾ ਦਿਓ, ਇੱਕ ਦੂਜੇ ਨੂੰ ਜਾਣ ਤਾਂ ਲਈ, ਜਾਣ ਪਛਾਣ ਤਾਂ ਕਰਵਾ ਦਿਓ, ਬਾਕੀ ਤਾਂ ਗੱਲਾਂ ਬਾਅਦ ਚ ਨੇ। ਤੇ ਦੂਸਰੀ ਗੱਲ, ਸਾਨੂੰ ਜਦੋਂ ਕਿਤੇ ਕਾਰ ਬੱਸ ਖੜੇ ਸਾਨੂੰ ਦੱਸਤਾ ਦਿਓ, ਅਨਾਊਂਸ ਕਰ ਦਿਓ ਵੀ ਭਾਈ ਸਾਹਿਬ 15 ਮਿੰਟ ਹੋਊਗੀ, ਤੁਸੀਂ ਕਾਫੀ ਪੀ ਆਓ। ਹੁਣ ਜਿਹੜੇ ਤੁਹਾਡੇ ਬੰਦੇ ਨੇ ਉਹਦਾ ਕਾਫੀ ਪੀ ਜਾਂਦੇ, ਦੂਜਾ ਬੰਦਾ ਡਰਦਾ ਸੋਚਦਾ ਵੀ ਚੱਲਣਾ ਪਵੇ ਚੱਲਣਾ ਪਵੇ, ਤੁਸੀਂ ਅਨਾਊਂਸ ਕਰੋ, ਕਹਿੰਦੇ ਬਹੁਤ ਵਧੀਆ ਆਈਡੀਆ। ਗੱਲ ਤਾਂ ਕੌਨਫੀਡੈਂਸ ਦੀ ਆ। ਜਿਹੜਾ ਹਾਥੀ ਹੁੰਦਾ, ਐਲੀਫੈਂਟ ਹੁੰਦਾ, ਮੈਂ ਤੁਹਾਨੂੰ ਉਹਦੀ ਇੱਕ ਐਗਜ਼ਾਮਪਲ ਦੇ ਦਿੰਦਾ, ਸੱਚਾਈ ਆ, ਗੂਗਲ ਕਰਕੇ ਦੇਖ ਲਿਓ। ਹਾਥੀ ਦਾ ਬੱਚਾ ਜਦੋਂ ਪੈਦਾ ਹੁੰਦਾ ਨਾ ਜੰਗਲ ਦੇ ਵਿੱਚ, ਤਾਂ ਉਹਦੇ ਕੀ ਕਰਦੇ ਆ, ਜਿਹੜਾ ਵੀ ਉਹਦੇ ਪੈਰ ਦੇ ਵਿੱਚ ਇੱਕ ਰੱਸਾ ਬੰਨ ਕੇ ਦਰਖਤ ਨਾਲ ਬੰਨ ਦਿੰਦੇ ਨੇ। ਬੱਚਾ ਹੁੰਦਾ ਹਾਥੀ ਬੱਚਾ ਜਿਹੜਾ ਹੁੰਦਾ ਉਹ 4 ਦਿਨ ਦਾ, 5 ਦਿਨ ਦਾ, 10 ਦਿਨ ਦਾ, 15 ਦਿਨ ਦਾ ਹੁੰਦਾ। ਬੱਚੇ ਦੇ ਵਿੱਚ ਕਿੰਨੀ ਕੁ ਤਾਕਤ ਹੁੰਦੀ ਆ ਆਪਾਂ ਸਭ ਨੂੰ ਪਤਾ। ਉਹ ਜੰਗਲ 'ਚ ਜਾਣਾ ਚਾਹੁੰਦਾ, ਪੈਰ 'ਚ ਰੱਸਾ ਬੰਨਿਆ ਵਾ, ਤਾਕਤ ਉਹਦੇ ਕੋਲ ਹੈ ਨਹੀਂ। ਜਦੋਂ ਰੱਸੇ ਨੂੰ ਅੱਗੇ ਖਿੱਚਦਾ ਰੱਸੇ ਨੂੰ ਤੋੜ ਨਹੀਂ ਸਕਦਾ, ਜਦੋਂ ਤੋੜ ਨਹੀਂ ਸਕਦਾ ਤਾਂ ਥੋੜੇ ਚਿਰ ਬਾਅਦ, ਮਹੀਨੇ 2 ਮਹੀਨੇ 4 ਮਹੀਨੇ ਬਾਅਦ ਉਹ ਦੇਖਦਾ ਵੀ ਇਹ ਜਿਹੜਾ ਰੱਸਾ ਬੰਨਿਆ ਨਾ ਇਹ ਇੰਨਾ ਤਕੜਾ ਕਿ ਮੈਂ ਇਹਨੂੰ ਖਿਲਾ ਨਹੀਂ ਸਕਦਾ, ਮੈਂ ਇਹਨੂੰ ਆਜ਼ਾਦ ਨਹੀਂ ਹੋ ਸਕਦਾ। ਉਹ ਸਾਰੀ ਜ਼ਿੰਦਗੀ ਉਹਦੇ ਦਿਮਾਗ 'ਚ, ਹਾਥੀ ਦੇ ਦਿਮਾਗ 'ਚ ਇਹ ਗੱਲ ਬਹਿ ਜਾਂਦੀ ਹੈ ਵੀ ਜਦੋਂ ਮੇਰੇ ਪੈਰ 'ਚ ਰੱਸਾ ਪਾਤਾ ਨਾ ਮੈਂ ਇਹਨੂੰ ਤੜਵਾ ਨਹੀਂ ਸਕਦਾ। ਹਾਲਾਂਕਿ ਹਕੀਕਤ ਕੀ ਹੈ ਕਿ ਜਦੋਂ ਹਾਥੀ ਜਵਾਨ ਹੋ ਜਾਏ ਨਾ, ਜਦੋਂ ਵੱਡਾ ਹੋ ਜਾਂਦਾ, ਰੱਸਾ ਤੜਾਉਣਾ ਤਾਂ ਉਹਦੇ ਲਈ ਕੀ ਔਖਾ ਹੈ, ਉਹ ਤਾਂ ਦਰਖਤ ਨੂੰ ਵੀ ਪੱਟ ਕੇ ਲਿਜਾ ਸਕਦਾ, ਪਰ ਲੈਕ ਆਫ ਕੌਨਫੀਡੈਂਸ, ਉਹ ਬਚਪਨ ਤੋਂ ਹੀ ਉਹਦੇ ਦਿਮਾਗ 'ਚ ਗੱਲ ਬੈਠ ਗਈ ਕਿ ਮੈਂ ਇਹ ਰੱਸਾ ਨਹੀਂ ਤੜਵਾ ਸਕਦਾ। ਇਸੇ ਤਰ੍ਹਾਂ ਹੀ ਅੰਗਰੇਜ਼ੀ ਬੋਲਣੀ ਹੈ, ਬੋਲਣੀ ਕਿਉਂ ਨਹੀਂ? ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੇ ਦਿੰਦਾ, ਅਸੀਂ ਵੀ ਤਾਂ ਦੇਸੀ, ਸਾਡੇ ਅੰਗਰੇਜ਼ੀ ਕਿੰਨੀ ਇਮਾਨਦਾਰੀ ਨਾਲ ਹੱਥ ਤੰਗ ਸੀ, ਖਾਸਾ ਹੀ ਤੰਗ ਸੀ, ਉਹ ਰੱਟਾ ਉੱਟਾ ਮਾਰ ਕੇ ਅੰਗਰੇਜ਼ੀ ਅੰਗਰੂਜ਼ੀ ਦੇ ਪਾਸ ਕਰ ਲੈਂਦੇ ਸੀਗੇ। ਜਦੋਂ ਮੈਂ PhD ਕਰਨ ਲੱਗਿਆ, ਸਾਡੇ ਇੰਗਲੈਂਡ ਤੋਂ ਸਾਡੇ ਇੱਕ ਵਿਜ਼ਿਟਿੰਗ ਪ੍ਰੋਫੈਸਰ ਆਏ ਇੰਗਲਿਸ਼ ਦੇ, ਕੰਪੈਰੇਟਿਵ ਰਿਲੀਜਨ ਦੇ, ਤੇ ਉਹ ਆਇਆ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੋਸਟਲ 'ਚ ਰਹਿੰਦੇ ਸੀਗੇ। ਰੋਟੀ ਪਾਣੀ ਹੁਣ ਉਹਨਾਂ ਨੂੰ ਵੀ ਪਤਾ, ਤਾਂ ਨਵੇਂ ਸੀਗੇ ਵੀ ਰੋਟੀ ਕਿੱਥੇ ਖਾਣੀ ਹੈ, ਬਾਜ਼ਾਰ ਕਿੱਥੇ ਜਾਣਾ, ਉਹਨਾਂ ਨੂੰ ਵੀ ਕੋਈ ਫਰੈਂਡਸ਼ਿਪ ਕੰਪਨੀ ਚਾਹੀਦੀ ਸੀ, ਉਹਨਾਂ ਦੀ ਪਰ ਚਾਂਸ ਮੇਰੇ ਨਾਲ ਕੰਪਨੀ ਹੋ ਗਈ, ਪੰਗਾ ਪੈ ਗਿਆ। ਆਪਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ। ਹੁਣ ਉਹ ਤਾਂ ਅੰਗਰੇਜ਼ੀ 'ਚ ਗੱਲ ਕਰੂ, ਪਰ ਸਾਨੂੰ ਪੰਜਾਬੀਆਂ ਨੂੰ ਆਦਤ, ਅਸੀਂ ਜੇ ਅੰਗਰੇਜ਼ੀ ਨਹੀਂ ਬੋਲਦੇ ਤਾਂ ਉਹਨੂੰ ਹਿੰਦੀ ਬੋਲ ਦਿੰਦੇ ਹਾਂ, ਅਸੀਂ ਸੋਚਦੇ ਹਾਂ ਹਿੰਦੀ ਉਹ ਅੰਗਰੇਜ਼ੀ ਹੈ। ਉਹ ਕੋਸ਼ਿਸ਼ ਕਰਦੇ ਰਹੇ ਜਦੋਂ ਕਿ ਉਹ ਮੇਰੇ ਕੋਲ ਤਕਰੀਬਨ 2400 ਤੋਂ ਬਿਨਾਂ ਮੇਰੇ ਨਾਲ ਹੀ ਰਹਿੰਦੇ ਸੀਗੇ। ਹੋਸਟਲ ਚਲੇ ਗਏ, ਰੋਟੀ ਚਲੇ ਗਏ, ਪਟਿਆਲੇ ਚਲੇ ਗਏ, ਕਮਰੇ ਚਲੇ ਗਏ, ਸਮੋਸੇ ਖਾ ਲਏ, ਹੋਰ ਚਲੇ ਗਏ। ਉਹਨਾਂ ਨੇ ਅੰਗਰੇਜ਼ੀ ਬੋਲਣੀ। ਜਦੋਂ ਮੈਂ ਲਗਾਤਾਰ 5-10-15 ਦਿਨ ਰਿਹਾ, ਉਹ ਜਿਹੜੀ ਦਵੀ ਵੀ ਸਾਡੇ ਮੇਰੇ ਅੰਦਰ ਅੰਗਰੇਜ਼ੀ ਸੀ, ਬੋਲਣੀ ਸਿੱਖ ਗਏ। ਹਰ ਗੱਲ ਅੰਗਰੇਜ਼ੀ 15 ਦਿਨਾਂ ਬਾਅਦ ਬੋਲਣੀ ਸ਼ੁਰੂ ਕਰਦੇ, ਕੋਈ ਪ੍ਰੋਬਲਮ ਨਹੀਂ ਆਈ। ਸਗੋਂ ਪ੍ਰੋਬਲਮ ਇਹ ਆਈ, ਜਿਹੜੇ ਮੇਰੇ ਨਾਲ ਦੇ ਮੁੰਡੇ ਕੁੜੀਆਂ ਸੀ, ਉਹ ਕਹਿੰਦੇ ਰਵੀ ਕੀ ਹੋ ਗਿਆ, ਬੜਾ ਅੰਗਰੇਜ਼ ਬਣਿਆ, ਹੁਣ ਅੰਗਰੇਜ਼ੀ ਬੋਲੀ ਜਾਂਦਾ। ਉਹ ਕਿਉਂਕਿ ਆਦਤ ਪੈ ਗਈ। ਸੋ ਕੌਨਫੀਡੈਂਸ ਪੈਦਾ ਕਰਨ ਦੀ ਲੋੜ ਹੈ। ਜਦੋਂ ਤੁਹਾਡੇ 'ਚ ਕੌਨਫੀਡੈਂਸ ਹੋਜੂਗੀ, ਹੁਣ ਮੈਨੂੰ ਤਾਂ ਕਈ ਵਾਰੀ ਕਹਿੰਦੇ ਨੇ, ਮੈਂ ਕਹਿੰਦਾ ਜਿਹੜੀ ਮਰਜ਼ੀ ਸਟੇਜ 'ਤੇ ਆਹ, ਮੈਂ ਜਿਹੜਾ ਟੋਪਿਕ ਲੈ ਲਿਆ, ਮੇਰੇ ਮੂਹਰੇ ਤਾਂ ਕੋਈ ਪੇਪਰ ਨਹੀਂ ਨਾ ਕੁਛ ਹੋਰ ਨਹੀਂ, ਮੈਂ ਬੋਲੀ ਜਾਣਾ, ਅੱਗੇ ਤੋਂ ਅੱਗੇ ਗੱਲ ਜੁੜੀ ਜਾਂਦੀ, ਕੌਨਫੀਡੈਂਸ ਦੀ ਗੱਲ। ਨਹੀਂ ਦੂਜੇ ਬੰਦੇ ਡਰ ਜਾਂ ਵੀ ਘੰਟਾ ਕੌਣ ਬੋਲੂ ਯਾਰ, ਤਾਂ 2 ਮਿੰਟ 'ਚ ਮੁੱਕ ਜੂ ਕੰਮ, ਫੇਰ ਕੀ ਕਰਾਂਗੇ? ਹਾਂਜੀ, ਸੋ ਆਪਣੇ ਆਪ ਦੇ ਵਿੱਚ ਕੌਨਫੀਡੈਂਸ ਪੈਦਾ ਕਰੋ। ਜਦੋਂ ਵੈਨ ਯੂ ਹੈਵ ਏ ਲੈਕ ਆਫ ਕੌਨਫੀਡੈਂਸ, ਫਿਰ ਤੁਸੀਂ ਆਪਣੇ ਗੋਲ ਨੂੰ ਅਚੀਵ ਨਹੀਂ ਕਰ ਸਕਦੇ। ਦੂਸਰੀ ਗੱਲ ਕਿਉਂ ਨਹੀਂ ਕਰ ਸਕਦੇ, ਵੀ ਸ਼ੁਡਨਟ ਕੇਅਰ ਅਦਰਸ, ਅਸੀਂ ਦੂਜਿਆਂ ਦੀ ਕੇਅਰ ਕਰਦੇ ਹਾਂ ਵੀ ਦੂਜੇ ਕੀ ਕਹਿਣਗੇ। ਜਦੋਂ ਅਸੀਂ ਦੂਜਿਆਂ ਦੀ ਪਰਵਾਹ ਕਰਨੀ ਛੱਡਤੀ ਨਾ, ਫਿਰ ਅਸੀਂ ਜ਼ਿੰਦਗੀ 'ਚ ਕਾਮਯਾਬ ਹੋ ਜਾਵਾਂਗੇ। ਦੇਖੋ, ਭਾਰਤੀ ਸਿੰਘ ਕਪਿਲ ਸ਼ਰਮਾ ਦੇ ਮੇਰੇ ਖਿਆਲ 'ਚ ਕਾਮੇਡੀ ਸ਼ੋਅ 'ਚ ਆਉਂਦੀ ਹੈ, ਸਾਰੇ ਜਾਣਦੇ ਨੇ ਕਾਮੇਡੀ, ਉਹ ਲੱਲੀ ਲੱਲੀ ਕਹਿੰਦੇ ਉਹਨਾਂ ਨੂੰ ਸਮਥਿੰਗ। ਉਹ ਪਹਿਲਾਂ ਅੰਮ੍ਰਿਤਸਰ 'ਚ ਪੜ੍ਹੀ ਆ, ਉਹਦੀ ਅੰਮ੍ਰਿਤਸਰ ਦੀ ਹੈ ਵੈਸੇ, ਮੈਂ ਜਿੱਥੇ ਪੜ੍ਹਾਇਆ, ਕੁੜੀਆਂ ਦਾ ਕਾਲਜ ਹੈ, ਮੈਂ ਕੁੜੀਆਂ ਦੇ ਕਾਲਜ 'ਚ ਪੜਾਉਂਦਾ ਸੀਗਾ, ਉਸ ਤੋਂ ਤਾਂ ਬਾਅਦ ਦੀ ਗੱਲ ਇਹ, ਪਰ ਮੈਂ ਦੱਸਣਾ ਚਾਹੁੰਦਾ, ਇਹਦੀ ਸਿਹਤ ਭਾਰੀ ਸੀਗੀ, ਮੋਟੀ ਤਾਂ ਹੁਣ ਵੀ ਹੈਗੀ, ਹੁਣ ਤਾਂ ਖੈਰ ਨੇ ਪਤਾ ਨਹੀਂ ਕੀ ਕਰਿਆ, ਪਤਲੀ ਹੋ ਗਈ, ਪਹਿਲਾਂ ਬਹੁਤ ਮੋਟੀ ਹੁੰਦੀ ਸੀ, ਕੁੜੀਆਂ ਨੂੰ ਦੇਖ ਕੇ ਹੱਸਦੀਆਂ ਸੀ, ਲੋਕ ਹੱਸਦੇ ਜੇ ਬਾਜ਼ਾਰ ਇਹਨਾਂ ਵੀ ਕਿੱਡੀ ਮੋਟੀ ਆ ਗਈ। ਇਹਨੇ ਦੂਜਿਆਂ ਦੀ ਪਰਵਾਹ ਨਹੀਂ ਕੀਤੀ, ਇਹ ਕਹਿੰਦੇ ਜੋ ਮਰਜ਼ੀ ਅਸੀਂ ਇਹਨਾਂ ਮੈਂ ਕੁਛ ਕਰਕੇ ਦਿਖਾਊ। ਕੱਲ ਸਾਡੇ ਬਾਅਦ ਚ ਇੱਕ ਭੈਣ ਜੀ ਖਾਸੀ ਚੰਗੀ, ਉਹਨਾਂ ਦੀ ਮੋਟੀ ਸਿਹਤ ਸੀਗੀ, ਪਰ ਉਹ ਇਹਨਾਂ ਨੇ ਮਾਈਕ ਫੜ ਕੇ ਗਾਣਿਆਂ ਦੀ ਬਹਿ ਜਾ ਕਰਾਤੀ, ਇੰਨੀ ਵਧੀਆ ਆਵਾਜ਼ ਸੀ, ਕੌਨਫੀਡੈਂਸ ਸੀ, ਨਹੀਂ ਤਾਂ ਬੰਦਾ ਕਹਿੰਦਾ ਮੈਂ ਨਹੀਂ ਉੱਠਦਾ, ਲੋਕ ਕੀ ਕਹਿਣਗੇ। ਸੋ ਦੂਜਿਆਂ ਦੀ ਪਰਵਾਹ ਨਹੀਂ ਕਰਨੀ, ਇਸੇ ਤਰ੍ਹਾਂ ਹੀ ਜਿਹੜੀ ਭਾਰਤੀ ਸਿੰਘ ਸੀ ਉਹਨੇ ਪਰਵਾਹ ਨਹੀਂ ਕੀਤੀ ਕਿਸੇ ਦੀ, ਨੈਸ਼ਨਲ ਦੀ ਬੈਸਟ ਸ਼ੂਟਰ ਬਣੀ ਤੇ ਅੱਜ ਕੱਲ ਉਹ ਕਾਮੇਡੀ ਕਿੰਗ ਦੇ ਵਿੱਚ ਵਧੀਆ ਰੋਲ ਕਰਦੀ ਹੈ, ਲੋਕ ਫੋਟੋ ਖਿਚਾਉਂਦੇ ਨੇ। ਪਹਿਲਾਂ ਕੀ ਨਹੀਂ ਖਿਚਾਉਂਦੀ ਸੀ, ਉਹਦੇ ਚ ਆਪਣੇ ਆਪ ਚ ਕੌਨਫੀਡੈਂਸ ਸੀਗਾ ਤੇ ਦੂਜਿਆਂ ਦੀ ਪਰਵਾਹ ਕਰਨੀ ਛੱਡਤੀ ਵੀ ਲੋਕ ਕੀ ਕਹਿਣਗੇ। ਸੋ ਜਦੋਂ ਵੀ ਤੁਹਾਨੂੰ ਕਿਤੇ ਮੌਕਾ ਮਿਲੇ ਸਟੇਜ ਤੇ ਬੋਲਣ ਦਾ, ਨੱਚਣ ਦਾ, ਟੱਪਣ ਦਾ, ਪਰਵਾਹ ਨਾ ਕਰੋ। ਜੇ ਹੁਣ ਮੇਰੇ ਵਰਗਾ ਮੈਨੂੰ ਚਲੋ ਗੋਡੇ ਗਿੱਟੇ ਦੁਖਦੇ ਨੇ, ਉਹ ਤਾਂ ਅਲੱਗ ਗੱਲ ਆ, ਮੈਂ ਨਹੀਂ ਡਾਂਸ ਕਰ ਸਕਦਾ, ਪਰ ਮੈਂ ਪਰਵਾਹ ਨਹੀਂ ਕਰਦਾ ਵੀ ਕਿਵੇਂ ਮਲਾਉਣਾ, ਜਿਵੇਂ ਮਰਜ਼ੀ ਤੁਸੀਂ ਕਰੀ ਚਲੋ, ਬਸ ਫਨੀ ਕਰਨਾ, ਹੋਰ ਕੀ ਹੈ। ਕੌਨਫੀਡੈਂਸ ਹੋਣਾ ਚਾਹੀਦਾ, ਦੂਜੇ ਕਿ ਝਾਕੋ ਹੀ ਨਾ ਅੱਖਾਂ ਵਿੱਚ ਕੇ ਕਰੀ ਚਲੋ। ਹਾਂਜੀ, ਸੋ ਇਸ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਹੋ। ਤੁਸੀਂ ਦੇਖੋ ਕਾਮਯਾਬ ਹੋਣ ਦੇ ਲਈ ਆ ਕੈਂਟਾਕੀ ਫਰਾਈ ਚਿਕਨ, ਮੈਂ ਪਿੱਛੇ ਦੇ ਅੱਜ ਹੁਣ ਤਾਂ ਨਹੀਂ ਬਹੁਤ ਪਹਿਲੀ ਗੱਲ ਹੈ, ਚਾਈਨਾ ਦੇ ਵਿੱਚ ਗਿਆ, ਉੱਥੇ ਦੇਖਿਆ ਕਿ ਲਾਲ ਜੀ ਟੋਪੀ ਵਾਲਾ ਆਪਣੇ ਬਰੈਂਪਟਨ ਦੇ ਵਿੱਚ, ਮਿਸੀ ਸਾਗਾ, ਟੋਰਾਂਟੋ, ਅਮੈਰੀਕਾ ਚਲੇ ਜਾਓ, ਇੰਡੀਆ ਚਲੇ ਜਾਓ, ਹੁਣ ਹੋਰ ਕਿਸੇ ਕੰਟਰੀ ਚ, ਕੇਰਲਾ ਚ ਗਿਆ ਸੀ, ਡਬਈ ਚ ਗਿਆ ਸੀ, ਉੱਥੇ ਕੈਂਟਾਕੀ ਫਰਾਈ ਚਿਕਨ, ਫਰਾਈ ਚਿਕਨ ਕੈਂਟਾਕੀ, ਉਹ ਕੈਂਟਾਕੀ ਦਾ ਨਾਂ ਹੈ ਵੀ ਚਿਕਨ ਉਹਦੇ ਬੜੇ ਸਵਾਦ ਹੁੰਦੇ ਨੇ, ਕਹਿੰਦੇ ਦੁਨੀਆਂ ਦੇ ਵਿੱਚ ਉਹਦੇ ਰੈਸਟੋਰੈਂਟ। ਉਹਦੀ ਸਟੋਰੀ ਇਹ ਹੈ ਵੀ ਉਹ ਫੌਜ ਦੇ ਵਿੱਚ, ਡੇਵਿਡ ਸ਼ਾਇਦ ਉਹਦਾ ਨਾਂ ਸੀਗਾ, ਕਰਨਲ ਡੇਵਿਡ, ਹਾਰਲੈਂਡ ਡੇਵਿਡ ਸਮਥਿੰਗ ਕੁਛ ਨਾਂ ਸੀਗਾ, ਉਹ ਫੌਜ ਦੇ ਵਿੱਚ ਲੈਫਟੀਨੈਂਟ ਸੀਗਾ ਤੇ ਸ਼ੈਫ ਸੀਗਾ, ਕਿਚਨ ਦੇ ਵਿੱਚ ਬਣਾਉਂਦਾ ਸੀਗਾ ਕੀ ਚਿਕਨ। ਉਹ ਜਦੋਂ ਚਿਕਨ ਬਣਾਉਂਦਾ ਸੀ, ਫੌਜੀ ਬੜੇ ਖੁਸ਼ ਹੁੰਦੇ ਸੀ, ਅਮੈਰੀਕਾ ਦਾ ਰਹਿਣ ਵਾਲਾ ਸੀਗਾ, ਫੌਜੀ ਬੜੇ ਖੁਸ਼ ਹੁੰਦੇ ਵੀ ਬਹਿ ਜਾ ਕਰਾਤੀ ਚਿਕਨ, ਇੰਨੇ ਸਵਾਦ ਨੇ। ਜਦੋਂ ਉਹ ਰਿਟਾਇਰ ਹੋਇਆ ਤਾਂ ਉਹਨੇ ਕੀ ਕੀਤਾ, ਉਹਨੇ ਸੋਚਿਆ ਵੀ ਮੈਂ ਇੰਨਾ ਵਧੀਆ ਚਿਕਨ ਬਣਾ, ਕਿਉਂ ਨਾ ਦੁਨੀਆਂ ਦੇ ਵਿੱਚ ਇਹਨੂੰ ਵਧੀਆ ਬਿਜ਼ਨਸ ਬਣਾਵਾਂ। ਕਹਿੰਦੇ ਨੇ 1007 ਵਾਰ ਉਹਨੇ ਚਿਕਨ ਬਣਾਏ, ਰੈਸਟੋਰੈਂਟਾਂ 'ਚ ਲੈ ਕੇ ਗਏ, ਕਿਸੇ ਨੇ ਖਰੀਦਿਆ ਨਹੀਂ, ਪਰ ਉਹਨੇ ਹੌਸਲਾ ਨਹੀਂ ਛੱਡਿਆ। ਅਖੀਰ 'ਚ ਇੱਕ ਦਿਨ 1008 ਵਾਰ ਕਿਸੇ ਰੈਸਟੋਰੈਂਟ ਖਰੀਦ ਕੇ, ਜਿਵੇਂ ਹੁਣ ਆਪਣੇ ਕੌਸਕੋ ਜਾਂਦੇ ਹਾਂ ਨਾ, ਜਿਹੜੇ ਬੰਦੇ ਕੌਸਕੋ ਜਾਂਦੇ ਨੇ ਉੱਥੇ ਸੈਂਪਲ ਦਿੰਦੇ ਨੇ ਛੋਟੇ, ਉਹ ਜਦੋਂ ਸੈਂਪਲ ਦਿੰਦੇ ਨੇ ਅਸੀਂ ਖਾ ਕੇ ਨਾ, ਹਾਂ ਬੜਾ ਸਵਾਦ ਆ, ਚੱਕ ਲਓ ਇੱਕ ਪੈਕਟ, ਆਪਾਂ ਵੀ ਲੈ ਲੈਂਦੇ ਹਾਂ। ਸੋ ਇਸ ਤਰ੍ਹਾਂ ਉਹਨੇ ਜਦੋਂ ਵੇਚਿਆ ਤੇ ਉਹਨੇ ਰੈਸਟੋਰੈਂਟ ਵਾਲੇ ਜੋ ਲੋਕਾਂ ਨੂੰ ਖਵਾਇਆ, ਲੋਕਾਂ ਨੇ ਬੜਾ ਲਾਈਕ ਕੀਤਾ ਤੇ ਹੌਲੀ 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 ਉਹ ਦੁਨੀਆਂ ਦੇ ਵਿੱਚ ਪਾਪੂਲਰ ਹੋ ਗਿਆ। ਜਿਹੜਾ ਕੈਂਟਾਕੀ ਫਰਾਈ ਦਾ ਮਾਲਕ ਸੀ ਨਾ ਉਹ ਡੇਵਿਡ, ਉਹਨੇ ਇੱਕ ਬਹੁਤ ਵਧੀਆ ਗੱਲ ਕੀ, ਉਹ ਮੈਨੂੰ ਅੱਜ ਵੀ ਯਾਦ ਹੈ। ਉਹ ਕਹਿੰਦਾ ਸੀਗਾ, ਯੂ ਡੋਂਟ ਹੈਵ ਟੂ ਬੀ ਗ੍ਰੇਟ ਟੂ ਸਟਾਰਟ, ਪਹਿਲਾਂ ਮਹਾਨ ਨਾ ਬਣੋ ਕਿ ਮੈਂ ਕੋਈ ਕੰਮ ਕਰਨਾ, ਪਹਿਲਾਂ ਵੱਡਾ ਬਣਾ। ਯੂ ਡੋਂਟ ਹੈਵ ਟੂ ਬੀ ਗ੍ਰੇਟ ਟੂ ਸਟਾਰਟ, ਬਟ ਯੂ ਹੈਵ ਟੂ ਬੀ ਸਟਾਰਟ ਟੂ ਬਿਕਮ ਗ੍ਰੇਟ। ਸ਼ੁਰੂ ਕਰ ਦਿਓ, ਸ਼ੁਰੂ ਇਸ ਕਰਕੇ ਕਰੋ, ਮੈਂ ਇੱਕ ਦਿਨ ਕਾਮਯਾਬ ਹੋਣਾ, ਇੱਕ ਦਿਨ ਵੱਡਾ ਬਣਨਾ। ਇਹ ਗੱਲ ਦਿਮਾਗ ਦੇ ਵਿੱਚ ਰੱਖ ਕੇ ਚੱਲੋ। ਹਿੰਮਤ ਕਰੇ ਇਨਸਾਨ ਤੋ ਕਿਆ ਕੁਛ ਹੋ ਨਹੀਂ ਸਕਦਾ। ਇੱਕ ਯਾਦ ਦੇਖ ਲਓ, ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਅੱਜ ਦੁਨੀਆਂ 'ਚ ਜੈ ਜੈਕਾਰ ਹੈ, ਕਹਿੰਦੇ ਨੇ ਚਾਹ ਵੇਚਦੇ ਹੁੰਦੇ ਸੀਗੇ। ਅਬਦੁਲ ਜੇ ਕਲਾਮ ਬੜਾ ਪੜ੍ਹ ਕੇ ਮਜ਼ਾ ਆਉਂਦਾ, ਰਾਸ਼ਟਰਪਤੀ ਸੀਗੇ, ਅਖਬਾਰ ਵੇਚਿਆ ਕਰਦੇ ਸੀ। ਆਹ ਜਿਹੜਾ ਐਕਟਰ ਅਕਸ਼ੇ ਕੁਮਾਰ ਹੈ, ਬੜਾ ਪੁੰਨਦਾਨ ਕਰਦਾ, ਚੰਗਾ ਕੰਮ ਕਰਦਾ, ਕੋਈ ਮੀਟ ਮਾਟ ਨਹੀਂ ਖਾਂਦਾ, ਇਹ ਵੇਟਰ ਸੀਗਾ। ਕ੍ਰਿਕਟਰ ਦਾ ਜਿਹੜਾ ਪਲੇਅਰ ਹੁੰਦਾ ਸੀ ਧੋਨੀ, ਉਹ ਟਿਕਟ ਕਲੈਕਟਰ ਸੀਗਾ। ਸੋ ਇਸ ਕਰਕੇ ਇਹ ਬੰਦੇ ਨੇ ਨਾ, ਇਹਨਾਂ ਨੇ ਦੂਜਿਆਂ ਦੀ ਪਰਵਾਹ ਨਹੀਂ ਕੀਤੀ, ਸਗੋਂ ਆਪਣੇ ਆਪ ਨੂੰ ਕਾਮਯਾਬ ਕੀਤਾ। ਜਿਵੇਂ ਮੈਂ ਪਹਿਲਾਂ ਕਿਹਾ ਨਾ, ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ, ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ, ਮੇਕ ਯੂਅਰ ਸੈਲਫ ਸੋ ਬੋਲਡ ਦੈਟ ਐਟ ਦ ਟਾਈਮ ਆਫ ਯੂਅਰ ਡੈਸਟਨੀ ਗੋਡ ਵਿਲ ਆਸਕ ਯੂ ਵਟ ਯੂ ਵਿਸ਼ ਮਾਈ ਫਰੈਂਡ ਮਾਈ ਸਨ। ਆ ਬਿਲ ਗੇਟ ਸਾਫਟਵੇਅਰ ਦੀ ਦੁਨੀਆਂ ਦਾ ਇੱਕ ਜਾਣਿਆ ਪਛਾਣਿਆ, ਦੁਨੀਆਂ ਦਾ ਇੱਕ ਬਹੁਤ ਵੱਡਾ ਅਮੀਰ ਬੰਦਾ, ਲਾ ਵਿੱਚੇ ਛੱਡ ਕੇ ਸਾਫਟਵੇਅਰ ਸ਼ੁਰੂ ਕੀਤੀ, ਇੱਕ ਮਿੰਟ ਦੇ ਵਿੱਚ ਇੰਡੀਆ ਦੇ 15 ਲੱਖ ਰੁਪਈਆ ਘੱਟੋ ਘੱਟ ਇਹਨੂੰ ਹੁੰਦੀ ਹੈ, ਇੰਨਾ ਆਟੋਮੈਟਿਕਲੀ ਆਈ ਜਾਂਦੇ, ਜਿੰਨਾ ਚਿਰ ਮਰਦਾ ਨਹੀਂ ਨਾ 15 ਲੱਖ ਤੋਂ ਵਧਣਾ, ਮਤਲਬ ਇੱਕ ਮਿੰਟ ਦਾ, ਘੰਟੇ ਦਾ ਨਹੀਂ, ਦਿਨ ਦਾ ਨਹੀਂ, ਇੱਕ ਮਿੰਟ ਦਾ 15 ਲੱਖ, ਤੋਂ ਉਸ ਤੋਂ ਵੀ ਜ਼ਿਆਦਾ ਕਮਾਉਂਦਾ। ਸੋ ਉਹਨੇ ਕੀ ਕੀਤਾ, ਬਿਲ ਜਿਹੜਾ ਸੀਗਾ ਉਹਨੇ ਇੱਕ ਗੱਲ ਕਹੀ ਸੀਗੀ, ਬਿਲ ਨੇ ਕਿਹਾ ਸੀਗਾ ਵੀ ਤੁਸੀਂ ਜੇ ਕਹਿੰਦਾ ਅਮੀਰ ਸੋਰੀ ਜੇ ਤੁਸੀਂ ਪੈਦਾ ਗਰੀਬ ਹੋਏ ਹੋ ਨਾ, ਬਿਲ ਗੇਟ ਨੇ ਕਿਹਾ ਜੇ ਤੁਸੀਂ ਗਰੀਬ ਪੈਦਾ ਹੋਏ, ਕਹਿੰਦਾ ਤੁਹਾਡਾ ਇਹ ਕੋਈ ਕਸੂਰ ਨਹੀਂ, ਮਾਂ ਬਾਪ ਤੁਹਾਡੇ ਗਰੀਬ ਸੀਗੇ, ਉਹੀ ਤੁਹਾਡੇ ਸਰਕਮਸਟਾਂਸ ਤੇ ਤੁਸੀਂ ਜਨਮ ਲਿਆ, ਉਹਦੇ ਚ ਤੁਹਾਡਾ ਕੋਈ ਕਸੂਰ ਨਹੀਂ, ਪਰ ਜੇ ਗਰੀਬ ਹੋ ਕੇ ਮਰ ਗਏ ਗਰੀਬ, ਫਿਰ ਤੁਹਾਡਾ 100% ਕਸੂਰ ਹੈ, ਕਿਉਂਕਿ ਜੇ ਗਰੀਬ ਪੈਦਾ ਤੁਸੀਂ ਕੋਸ਼ਿਸ਼ ਹੀ ਨਹੀਂ ਕੀਤੀ ਅਮੀਰ ਹੋਣ ਦੀ। ਸੋ ਜੇ ਗਰੀਬ ਹੋ ਕੇ ਤੁਸੀਂ ਗਰੀਬ ਹੀ ਮਰੇ ਤੁਹਾਡਾ ਕਸੂਰ ਹੈ, ਜੇ ਗਰੀਬ ਹੋ ਕੇ ਅਮੀਰ ਬਣੇ ਫਿਰ ਤੁਸੀਂ ਕੁਛ ਅਚੀਵ ਕੀਤਾ। ਥੋਮਸ ਐਡੀਸਨ, ਜਿਹੜੀ ਬਿਜਲੀ ਸਾਡੇ ਹਾਈਡਰੋ ਚੱਲਦੀ ਹੈ, ਇਹਨੂੰ ਕਾਢ ਕੱਢੀ ਸੀ, ਇਹ ਕਹਿੰਦੇ ਬਚਪਨ ਚ ਰਿਟਾਰਟਰ ਸੀ, ਇੱਕ ਅਮੀਰ ਖਾਨ ਨੇ ਮੂਵੀ ਬਣਾਈ ਸੀ ਨਾ, ਪਤਾ ਨੀ ਜ਼ਮੀਨ ਪਰ ਸਿਤਾਰੇ ਸਮਥਿੰਗ ਅਮੀਰ ਖਾਨ ਦੀ ਮੂਵੀ ਸੀਗੀ, ਉਹ ਜੀ ਚ ਟੀਚਰ ਹੁੰਦਾ ਤੇ ਇੱਕ ਜਵਾਕ ਸਿੱਧਰ ਆ ਜਾ ਹੁੰਦਾ ਹਾਂਜੀ, ਉਹਦੇ ਉਹ ਹੀ ਇਹਦੇ ਤੇ ਥੋਮਸਨ ਐਡੀਸਨ ਤੇ ਬਣੀ ਵੀ ਹੈ ਵੀ ਉਹ ਵੀ ਐਡੀਸਨ ਜਿਹੜਾ ਸਿੱਧਰਾ ਜਾ ਸੀਗਾ ਤੇ ਉਹ ਸਕੂਲ ਜਾਂਦਾ ਸੀਗਾ, ਉਹਨੂੰ ਨਾ ਪਤਾ ਸੀ ਏ ਕਿਵੇਂ ਪਾਉਣੀ ਨਾ ਬੀ ਪਾਉਣੀ, ਟੀਚਰਾਂ ਦਾ ਦਿਮਾਗ ਖਰਾਬ ਕਰਤਾ, ਟੀਚਰਾਂ ਨੇ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਤੇ ਪ੍ਰਿੰਸੀਪਲ ਨੇ ਉਹਦੇ ਹੱਥ ਚ ਚਿੱਠੀ ਫੜਾਤੀ ਆਪਣੀ ਮਾਂ ਨੂੰ ਜਾ ਕੇ ਦੇ ਦੀ, ਕਿਉਂਕਿ ਪਿਓ ਤਾਂ ਹੈ ਨਹੀਂ ਸੀ। ਜਦੋਂ ਮਾਂ ਨੇ ਉਹ ਚਿੱਠੀ ਪੜ੍ਹੀ ਰੋਣ ਲੱਗ ਗਈ, ਐਡੀਸਨ ਕਹਿੰਦਾ ਮੰਮੀ ਤੁਸੀਂ ਰੋਂਦੇ ਕਿਉਂ, ਉਹਨੇ ਗੱਲ ਬਦਲਤੀ ਮਾਂ ਨੇ, ਕਹਿੰਦੀ ਮੈਂ ਰੋਂਦੀ ਤਾਂ ਖੁਸ਼ੀ ਕਰਕੇ, ਤੇਰੇ ਟੀਚਰ ਕਹਿੰਦੇ ਤੂੰ ਤਾਂ ਇੰਨਾ ਬਹੁਤ ਜ਼ਿਆਦਾ ਇੰਟੈਲੀਜੈਂਟ ਆ, ਤੇਰੇ ਵਰਗ ਦਾ ਇੰਟੈਲੀਜੈਂਟ ਸਾਡੇ ਸਕੂਲ 'ਚ ਹੀ ਨਹੀਂ, ਹੁਣ ਤੂੰ ਕਿਉਂਕਿ ਜ਼ਿਆਦਾ ਇੰਟੈਲੀਜੈਂਟ ਆ ਤੈਨੂੰ ਅਸੀਂ ਕਿਵੇਂ ਪੜ੍ਹਾਈਏ, ਤੂੰ ਘਰੇ ਹੀ ਪੜ੍ਹ ਲਿਆ ਕਰ, ਤੂੰ ਤਾਂ ਘਰੇ ਪੜ੍ਹਨ ਦੇ ਕਾਬਲ ਹੈ। ਗੱਲ ਬਦਲਤੀ, ਕਹਿੰਦੇ ਉਹਨੇ 1007 ਵਾਰ ਪ੍ਰੈਕਟਿਸ ਕੀਤੀ, ਅਖੀਰ 'ਚ ਕਾਮਯਾਬ ਹੋਇਆ। ਜਦੋਂ ਕਾਮਯਾਬ ਹੋਇਆ ਦੁਨੀਆਂ ਦਾ ਸਭ ਤੋਂ ਤਕੜਾ ਸਾਇੰਟਿਸਟ ਬਣਿਆ। ਕਹਿੰਦੇ ਨੇ ਮੈਂ ਉਹਦੀ ਆਟੋਬਾਇਓਗ੍ਰਾਫੀ ਪੜ੍ਹ ਰਿਹਾ ਸੀ, ਉਹਦੇ ਵਿੱਚ ਉਹਨੇ ਲਿਖਿਆ ਕਿ ਥੋਮਸਨ ਐਡੀਸਨ ਇੱਕ ਦਿਨ ਆਪਣੀ ਲਾਇਬ੍ਰੇਰੀ ਦੇ ਵਿੱਚ ਜਿਹਦੀਆਂ ਬੁੱਕਸ ਪਈਆਂ ਸੀ ਨਾ, ਕੋਈ ਉਹਨੇ ਬੁੱਕ ਪੜ੍ਹਨੀ ਸੀਗੀ, ਉਹਦੇ ਵਿੱਚੋਂ ਜਦੋਂ ਬੁੱਕ ਕੱਢਣ ਲੱਗਿਆ ਤੇ ਉਹਦੇ ਵਿੱਚ ਉਹ ਲੈਟਰ ਮਿਲਿਆ ਜਿਹੜਾ ਟੀਚਰ ਨੇ ਉਹਦੀ ਮਾਂ ਨੂੰ ਦਿੱਤਾ ਤੇ ਮਾਂ ਨੇ ਉਹਦੇ ਵਿੱਚ ਲੁਕੋ ਕੇ ਰੱਖਤਾ ਸੀ। ਉਹ ਜਦੋਂ ਕਹਿੰਦਾ ਮੈਂ ਚਿੱਠੀ ਪੜ੍ਹੀ ਨਾ ਜਿਹੜੀ ਮੇਰੇ ਟੀਚਰ ਨੇ ਮਾਂ ਨੂੰ ਲਿਖੀ ਸੀ, ਉਹ ਚਿੱਠੀ ਪੜ੍ਹ ਕੇ ਮੈਂ ਇੰਨਾ ਰੋਇਆ। ਕਿਉਂ? ਕਿਉਂਕਿ ਮੈਂ ਮਾਂ ਨੂੰ ਅਹਿਸਾਸ ਕੀਤਾ ਕਿ ਟੀਚਰ ਨੇ ਤਾਂ ਕੁਛ ਹੋਰ ਲਿਖਿਆ ਸੀ, ਮਾਂ ਨੇ ਕੁਛ ਮੈਨੂੰ ਹੋਰ ਦੱਸਿਆ। ਟੀਚਰ ਨੇ ਤਾਂ ਇਹ ਲਿਖਿਆ ਸੀ ਵੀ ਜਿਹੜਾ ਤੇਰਾ ਮੁੰਡਾ ਹੈ ਨਾ, ਇਹ ਮੰਦਬੁੱਧੀ ਹੈ, ਰਿਟਾਰਟਡ ਹੈ, ਅਸੀਂ ਇਹ ਰਿਟਾਰਟਡ ਹੈ, ਬੱਚੇ ਸਾਰੇ ਸਮਝਦਾਰ ਨੇ, ਉਹਨਾਂ ਨੂੰ ਪੜ੍ਹਾਉਣੇ ਆ ABC, ਇਹ ਨਹੀਂ ਪਤਾ ਕਿੰਨੇ ਟੱਕਰਾਂ ਮਾਰ ਮਾਰ ਕੇ ਥੱਕ ਗਏ, ਟੀਚਰਾਂ ਦਾ ਸਿਰ ਦੁਖਣ ਲੱਗ ਗਿਆ, ਅਸੀਂ ਵੀ ਇਹਨੂੰ ਪੜ੍ਹਾ ਸਕਦੇ, ਘਰੇ ਲੈ ਜਾਓ। ਪਰ ਮਾਂ ਕਹਿੰਦੀ ਇੰਟੈਲੀਜੈਂਟ ਹੈ ਤਾਂ ਕਰਕੇ ਬਾਹਰ ਭੇਜਿਆ। ਦੇਖੋ ਗੱਲ ਨੂੰ ਟਵਿਸਟ ਕਰਕੇ ਤਾਂ ਰੋਇਆ ਸੀ ਵੀ ਮੇਰੀ ਮਾਂ ਨੇ ਮੇਰੀ ਲਾਈਫ ਹੀ ਚੇਂਜ ਕਰਤੀ। ਸੋ ਇਸ ਕਰਕੇ ਸਾਨੂੰ ਕਦੇ ਵੀ ਹੌਸਲਾ ਨਹੀਂ ਛੱਡਣਾ ਚਾਹੀਦਾ। ਜਦੋਂ ਅਸੀਂ ਹੌਸਲਾ ਛੱਡ ਦਿੰਦੇ ਹਾਂ ਤੇ ਫਿਰ ਅਸੀਂ ਕਾਮਯਾਬ ਨਹੀਂ ਹੁੰਦੇ, ਕਿਉਂਕਿ ਪ੍ਰੈਜੈਂਟ ਚ ਰਹਿਣਾ ਸਿੱਖੋ। ਕੱਲ ਕਾ ਦਿਨ ਕਿਸਨੇ ਦੇਖਾ ਹੈ, ਆਜ ਕਾ ਦਿਨ ਕਿਉਂ ਖੋਏ ਕਿਉਂ, ਕੱਲ ਸਾਨੂੰ ਕੀ ਪਤਾ, ਅੱਜ ਦਾ ਫਾਇਦਾ ਲਓ, ਅੱਜ ਦਾ ਫਾਇਦਾ। ਕੱਲ ਕਾ ਦਿਨ ਕਿਸਨੇ ਦੇਖਾ ਹੈ, ਆਜ ਕਾ ਦਿਨ ਵੀ ਖੋਏ ਕਿਉਂ, ਜਿਨ ਘੜੀਓ ਮੈਂ ਹੱਸ ਸਕਤੇ ਹੈ ਉਨ ਘੜੀਓ ਮੈਂ ਰੋਏ ਕਿਉਂ। ਐਵੇਂ ਦਿਨੇ ਜੋ ਮਿੱਥੋਂ ਨੂੰ ਹੋਣਾ, ਮਿੱਥੋਂ ਨੂੰ ਉਦਾਸ ਕਿਉਂ ਹੋਣੇ ਹੋ, ਅੱਜ ਦਾ ਖੁਸ਼ ਰਹੋ, ਅੱਜ ਦਾ ਅਚੀਵ ਕਰੋ। ਇਬਰਾਹਿਮ ਲਿੰਕਨ, ਮੈਂ ਉਹ ਸਾਡੇ ਡਾਕਟਰ ਸਾਹਿਬ ਅੰਕੁਸ਼, ਉੱਥੇ ਇੰਡੀਅਨ ਐਪਲਸੀ ਜਦੋਂ ਅਸੀਂ ਘੁੰਮਣ ਜਾਂਦੇ ਸੀ ਬਾਗ ਦੇ ਵਿੱਚ, ਉਹਦਾ ਇਬਰਾਹਿਮ ਲਿੰਕਨ ਦਾ ਬਹੁਤ ਵੱਡਾ ਸਟੈਚੂ ਲੱਗਿਆ, ਕਿਉਂਕਿ ਲੰਬਾ ਸੀ, ਕਾਲਾ ਸੀਗਾ, ਅਮੈਰੀਕਾ ਦਾ ਰਾਸ਼ਟਰਪਤੀ 4 ਸਾਲ ਰਿਹਾ। ਇਹ ਇੰਗਲੈਂਡ ਤੋਂ ਮੂਵ ਹੋ ਕੇ ਆ ਕੇ ਪੜ੍ਹਨ ਦਾ ਸ਼ੌਕ ਸੀਗਾ, ਤੇ ਜਦੋਂ ਇਹਨੇ ਲਾ ਕਰਨ ਲੱਗਿਆ, ਕਿਤਾਬਾਂ ਲਈ ਪੈਸੇ ਨਹੀਂ ਸੀਗੇ, ਕਿਸੇ ਵਕੀਲ ਦੇ ਘਰ, ਜੱਜ ਦੇ ਘਰ ਮੇਰੇ ਖਿਆਲ ਚ, ਇਹਨੇ ਨੌਕਰੀ ਕਰ ਲਈ, ਜੱਜ ਕਹਿੰਦਾ ਤੂੰ ਮੇਰੇ ਘਰ ਦਾ ਕੰਮ ਕਰ ਦਿਆ ਕਰ, ਮੈਂ ਤੈਨੂੰ ਕਿਤਾਬਾਂ ਪੜ੍ਹਨ ਨੂੰ ਦੇ ਦੂੰਗਾ। ਉੱਥੇ ਵਿਆ ਕੇ ਇਹਨੇ ਲਾ ਕੀਤੀ, ਤੇ ਜਦੋਂ ਲਾ ਕੀਤੀ ਉਹ ਬੁੱਕ ਦੇ ਵਿੱਚ ਪੜ੍ਹਿਆ ਕਿ ਐਵਰੀਬਾਡੀ ਹੈਜ਼ ਏ ਫੰਡਾਮੈਂਟਲ ਰਾਈਟ। ਫੰਡਾਮੈਂਟਲ ਰਾਈਟ ਕੀ ਹੁੰਦੇ ਆ? ਸਾਨੂੰ ਜੂਣ ਦਾ ਅਧਿਕਾਰ ਹੈ, ਸਾਨੂੰ ਬੋਲਣ ਦਾ ਅਧਿਕਾਰ ਹੈ, ਸਾਨੂੰ ਖਾਣ ਦਾ ਅਧਿਕਾਰ ਹੈ, ਸਾਨੂੰ ਚੱਲਣ ਦਾ ਅਧਿਕਾਰ ਹੈ। ਤੇ ਇਹਨੇ ਦੇਖਿਆ ਵੀ ਇਹ ਸਾਨੂੰ ਅਧਿਕਾਰ ਨੇ, ਤੇ ਫਿਰ ਅਮਰੀਕਾ ਚ ਸਾਨੂੰ ਸਲੇਵ ਕਿਉਂ ਬਣਾਇਆ ਜਾਂਦਾ? ਸੋ ਉਥੋਂ ਸਿੱਖ ਕੇ ਇਹਨੇ ਐਸੋਸੀਏਸ਼ਨ ਬਣਾਈ, ਇਲੈਕਸ਼ਨਾਂ ਲੜੀਆਂ, ਬੜੇ ਵਾਰੀ ਹਾਰੇ, ਅਖੀਰ ਚ ਇਹ ਅਮਰੀਕਾ ਦਾ ਰਾਸ਼ਟਰਪਤੀ ਬਣ ਗਿਆ, ਦਿਲ ਨਹੀਂ ਛੋਟਾ ਕੀਤਾ। ਸੋ ਇਸ ਕਰਕੇ ਆਪਣੇ ਦੇਸ਼ ਦੇ ਵਿੱਚ ਆ ਭਗਵੰਤ ਮਾਨ ਦੀ ਐਗਜ਼ਾਮਪਲ ਲੈ ਲਓ। ਭਗਵੰਤ ਮਾਨ ਜਦੋਂ ਅਸੀਂ ਕਾਲਜ ਪੜ੍ਹਦੇ ਹੁੰਦੇ ਸੀ, ਉਦੋਂ ਇਹ ਸਾਡੀ ਉਮਰ ਦਾ ਹੀ ਹੈ, 7 ਤੋਂ 5 ਸਾਲ ਛੋਟਾ ਹੀ, ਆਫਕੋਰਸ ਜਦੋਂ ਅਸੀਂ ਕਾਲਜ ਪੜ੍ਹਦੇ, ਸਕੂਲ ਚ ਪੜ੍ਹਦਾ ਹੁੰਦਾ ਸੀਗਾ, ਤੇ ਗਰਮ ਗਰਮ ਕੁਲਫੀ ਲੈ ਲਓ, ਇਹਦੀ ਮਸ਼ਹੂਰ ਹੁੰਦੀ ਸੀਗੀ, ਹਸਾਉਂਦਾ ਹੁੰਦਾ ਸੀ, ਨਿੱਕਰ ਪਾ ਕੇ ਪੁਲਿਸ ਬਣ ਗਿਆ, ਸਿਪਾਹੀ ਬਣ ਗਿਆ। ਪਰ ਇਹਨੇ ਦੇਖਿਆ ਵੀ ਮੈਂ ਕੁਛ ਅਚੀਵ ਕਰਨਾ, ਇਹ ਲੱਗਿਆ ਸੀ ਮਨਪ੍ਰੀਤ ਬਾਦਲ ਦੇ ਨਾਲ। ਮਨਪ੍ਰੀਤ ਬਾਦਲ ਪਿੱਛੇ ਹਟ ਗਏ ਨੇ, ਪੂਰੀ ਲਗਨ ਦੇ ਨਾਲ ਲੱਗਿਆ, ਉਹ ਪਾਰਟੀਆਂ ਬਦਲਦਾ, ਇੱਕ ਪਾਰਟੀ ਨਾਲ ਟਿਕਿਆ ਰਿਹਾ। ਹਾਲਾਂਕਿ ਇਹਨੂੰ ਮੈਂ ਪੋਲੀਟਿਕਸ ਦੇ ਵਿੱਚ ਗੱਲ ਤਾਂ ਨਹੀਂ ਕਰਨਾ ਚਾਹੁੰਦਾ ਸੀ, ਜਿਹੜੇ ਸਾਡੇ ਕੇਜਰੀਵਾਲ ਨੇ ਇਹਨੂੰ ਮੁੱਖ ਮੰਤਰੀ ਨਹੀਂ ਬਣਾਉਣਾ ਚਾਹੁੰਦੇ, ਚੁੱਪ ਰਿਹਾ, ਚੁਆਇਸ ਹੀ ਨਹੀਂ ਕੋਈ ਬਣੀ ਆਪਣੇ ਡਿਟਰ ਨੂੰ ਮੁੱਖ ਮੰਤਰੀ, ਮੁੱਖ ਮੰਤਰੀ ਕਾਂ ਜਾਵਾ। ਹਾਲਾਂਕਿ ਲੋਕਾਂ ਨੇ ਪਹਿਲਾਂ ਬੜਾ ਮਜ਼ਾਕ ਬਣਾਇਆ, ਉਹੀ ਭਗਵੰਤ ਮਾਨ ਹੈ, ਉਹੀ ਭਗਵੰਤ ਮਾਨ ਹੈ, ਹੁਣ ਸਭ ਸਲੂਟ ਮਾਰਦੇ ਨੇ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਅਸੀਂ ਆਪਣੇ ਲਕਸ਼ ਨੂੰ ਕਦੇ ਵੀ ਮਿਸ ਨਾ ਕਰੀਏ। ਜਦੋਂ ਅਸੀਂ ਲਕਸ਼ ਨੂੰ ਮਿਸ ਕਰ ਦਿੰਦੇ ਹਾਂ ਨਾ, ਤੇ ਫੇਰ ਅਸੀਂ ਕਾਮਯਾਬ ਨਹੀਂ ਹੁੰਦੇ। ਲਾਲ ਬਹਾਦਰ ਸ਼ਾਸਤਰੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਛੋਟੀ ਜਿਹੀ ਉਮਰ ਦੇ ਸੀ, ਰਸ਼ੀਆ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ, ਦੇਖ ਲਓ। ਜਵਾਹਰ ਲਾਲ ਨਹਿਰੂ ਨੂੰ 1962 ਦੇ ਵਿੱਚ ਜੰਗ ਲੱਗੀ, ਚੀਨ ਨੇ ਸਾਡਾ ਅੱਧੀ ਪ੍ਰੋਪਰਟੀ, ਅੱਧੀ ਤੋਂ ਨਹੀਂ, ਚਲੋ ਜਿੰਨਾ ਵੀ ਏਰੀਆ ਕਵਰ ਕਰ ਲਿਆ ਸੀ ਸ਼ਾਂਤੀ ਕਰਦੇ, ਗੁਲਜ਼ਾਰੀ ਲਾਲ ਨੰਦਾ ਇੰਨਾ ਠੋਕ ਗਿਆ, ਫੌਜ ਨੂੰ ਇੰਨਾ ਤਗੜਾ ਕਰਤਾ ਕਿ ਉਸ ਤੋਂ ਬਾਅਦ ਉਹਦਾ ਮੋਰਲ ਜਿਹੜਾ ਸੀਗਾ ਉਹਦਾ ਬੂਸਟ ਕੀਤਾ ਕਿ ਵੀ ਲੜਨ ਦੀ ਕਿਸੇ ਤੋਂ ਕੋਈ ਲੋੜ ਨਹੀਂ। ਸਾਡੇ ਗੁਲਜ਼ਾਰੀ ਲਾਲ ਨੰਦਾ ਹੁੰਦੇ ਸੀਗੇ ਅਡਹੋਕ ਪ੍ਰਾਈਮ ਮਿਨਿਸਟਰ ਰਹਿਣੇ ਦੋ ਵਾਰੀ, ਇੰਨੇ ਇਮਾਨਦਾਰ ਸੀ, ਚੰਗੇ ਸੀਗੇ, ਕਿਸੇ ਨੂੰ ਪਤਾ ਹੀ ਨਹੀਂ ਸੀ ਜਦੋਂ ਰਿਟਾਇਰ ਹੋ ਕੇ ਕਿਰਾਏ ਦੇ ਮਕਾਨ ਚ ਰਹਿੰਦੇ ਸੀਗੇ। ਸੋ ਇਸ ਕਰਕੇ ਆਪਣੇ ਆਪ ਨੂੰ ਜਿਹੜੇ ਸੰਤ ਮਹਾਂਪੁਰਸ਼ ਨੇ, ਸੰਤ ਵੀ ਨੇ ਜਿਹੜੇ ਚੰਗੇ ਹੁੰਦੇ ਨੇ, ਗੁਫਾ ਦੇ ਵਿਚ ਰਹਿੰਦੇ ਨੇ, ਆਪਣਾ ਮਸਤੀ ਨਾਲ ਰਹਿੰਦੇ ਨੇ, ਹਾਕਾ ਲਾਲ ਦੀ ਕਮਾਈ ਕਰਦੇ ਨੇ, ਭਜਨ ਸਿਮਰਨ ਕਰਦੇ ਨੇ। ਜਿਹੜੇ ਪਖੰਡੀ ਬਾਬੇ ਨੇ ਚਿੱਟੇ ਕੱਪੜੇ ਪਾ ਕੇ ਉਧਰ ਆਉਂਦੇ, ਕਦੇ ਮੋਦੀ ਨਾਲ ਲਿਹਾਜ਼ ਪਾਉਂਦੇ ਨੇ, ਕਦੇ ਰਾਹੁਲ ਨਾਲ ਪਾਉਂਦੇ ਨੇ, ਭਗਵੰਤ ਮਾਨ ਨਾਲ ਪਾਉਂਦੇ ਨੇ, ਕੰਮ ਪੱਲੇ ਕੱਖ ਨਹੀਂ ਨਾ ਸੰਤਾਂ ਦੇ। ਮੈਂ ਤੁਹਾਨੂੰ ਸੰਤਾਂ ਦੇ ਇੱਕ ਟਾਈਮ ਹੈਗਾ, ਚਲੋ ਅੱਜ ਗਾਣਾ ਨਹੀਂ ਸੁਣਾਉਂਦੇ ਤੁਹਾਨੂੰ, ਮੈਂ ਸੰਤਾਂ ਦੀ ਗੱਲ ਯਾਦ ਆ ਗਈ। ਕਹਿੰਦੇ ਇੱਕ ਸ਼ਹਿਰ ਦੇ ਵਿੱਚ ਕੋਈ ਚੋਰ ਸੀਗਾ, ਚੋਰੀ ਬੜੀ ਕਰਦਾ ਸੀ, ਫੜਿਆ ਨਹੀਂ ਜਾਂਦਾ ਸੀ। ਇੱਕ ਦਿਨ ਫੜ ਲਿਆ, ਜਦੋਂ ਫੜ ਲਿਆ ਰਾਜੇ ਨੇ, ਰਾਜੇ ਕੋਲੇ ਪੇਸ਼ ਕੀਤਾ, ਰਾਜੇ ਨੇ ਕਿਹਾ ਵੀ ਜੇ ਇਹਨੂੰ ਮੈਂ ਫਾਂਸੀ ਦੇ ਦਿੱਤੀ ਜਾਂ ਗੋਲੀ ਮਾਰਤੀ, ਹੋਰ ਚੋਰ ਪੈਦਾ ਹੋ ਜਾਣਗੇ। ਇਹਦੀ ਇੱਕ ਐਗਜ਼ਾਮਪਲ ਸੈੱਟ ਕਰੀਏ ਤਾਂ ਕਿ ਇਹਨੂੰ ਦੇਖ ਕੇ ਲੋਕਾਂ ਨੂੰ ਪਤਾ ਲੱਗੇ ਵੀ ਆਹ ਚੋਰ ਹੈ, ਆਹ ਚੋਰ ਹੈ, ਤਾਂ ਕਿ ਉਹ ਚੋਰ ਵੀ ਉਹਦਾ ਨੱਕ ਘਟਤਾ, ਵੀ ਜਦੋਂ ਨੱਕ ਘਟਦਾ ਖੂਨ ਨੱਕ ਤੋਂ ਬਿਨਾਂ ਹੋ ਗਿਆ, ਵੀ ਜਦੋਂ ਵੀ ਇੱਥੇ ਜਾਊ ਪਤਾ ਲੱਗ ਵੀ ਆਹ ਨੱਕ ਕੱਟਿਆ ਨਾ, ਚੋਰੀ ਕਰਦਾ ਤਾਂ ਹੀ ਨੱਕ ਕੱਟਿਆ, ਵੀ ਲੋਕ ਚੋਰੀ ਨਹੀਂ ਕਰਨਗੇ। ਰਾਜੇ ਨੇ ਆਰਡਰ ਕਰਤਾ, ਉਹਦਾ ਨੱਕ ਕੱਟਦਾ, ਖੂਨ ਖੰਡ ਬੜਾ ਨਿਕਲਿਆ। ਤੇ ਦੂਸਰੇ ਦਿਨ ਉਹ ਕਿਸੇ ਬਾਗ ਦੇ ਵਿੱਚ ਜਾ ਕੇ ਡਾਂਸ ਕਰ ਰਿਹਾ, ਨੱਚ ਰਿਹਾ, ਕੋਲੋਂ ਦੀ ਕੋਈ ਬੰਦਾ ਨਿਕਲਿਆ। ਉਹ ਕਹਿੰਦਾ ਯਾਰ ਤੂੰ ਤਾਂ ਚੋਰ ਹੈ, ਕੱਲ ਤੇਰਾ ਨੱਕ ਕੱਟਿਆ ਸੀਗਾ, ਅੱਜ ਫਿਰ ਚੋਰ ਹੈ, ਤੈਨੂੰ ਤਕਲੀਫ ਨਹੀਂ ਹੋਈ, ਤੂੰ ਤਾਂ ਚੋਰੀ ਕਰ ਨੱਚਦਾ ਕਿਉਂ ਹੈ, ਸੁਣਨ ਵਾਲੀ ਹੈ ਗੱਲ। ਉਹ ਕਹਿੰਦਾ ਭਾਈ ਸਾਹਿਬ ਮੈਂ ਨੱਚਦਾ ਤਾਂ, ਮੈਂ ਕੋਸ਼ਿਸ਼ ਕਰਦਾ ਸੀ ਮੈਂ ਚੋਰੀ ਨਾ ਕਰਾਂ, ਮੈਨੂੰ ਰੱਬ ਮਿਲ ਜੇ, ਰੱਬ ਮਿਲੇ ਹੀ ਨਹੀਂ, ਅੱਜ ਜਦੋਂ ਦਾ ਮੇਰਾ ਨੱਕ ਕੱਟਿਆ ਨਾ, ਹੁਣ ਮੈਨੂੰ ਰੱਬ ਮਿਲ ਗਿਆ ਤਾਂ ਮੈਂ ਖੁਸ਼ੀ ਚ ਨੱਚਦਾ। ਉਹ ਕਹਿੰਦਾ ਅੱਛਾ, ਕਹਿੰਦਾ ਯਾਰ ਰੱਬ ਤਾਂ ਮੈਂ ਵੀ ਲੱਭਣਾ ਚਾਹੁੰਦਾ, ਰੱਬ ਨਾਲ ਮਿਲਾਪ ਕਰਨਾ ਚਾਹੁੰਦਾ, ਕਹਿੰਦਾ ਫਿਰ ਤੂੰ ਵੀ ਨੱਕ ਕਟਾ ਲੈ। ਉਹ ਕਹਿੰਦਾ ਚੱਲ ਕੱਟ ਦੇ, ਮੈਂ ਤਾਂ ਰੱਬ ਨੂੰ ਹੀ ਮਿਲਣਾ। ਉਹਨੇ ਚਾਕੇ ਚਾਕੂ ਨਾਲ ਉਹਦਾ ਵੀ ਨੱਕ ਕੱਟਤਾ, ਖੂਨ ਨਿਕਲਿਆ ਬਹੁਤ। ਜਦੋਂ ਨਿਕਲਿਆ ਉਹ ਕਹਿੰਦਾ ਮੈਨੂੰ ਤਾਂ ਯਾਰ ਰੱਬ ਦਿਸਦਾ ਨਹੀਂ। ਉਹ ਕਹਿੰਦਾ ਰੱਬ ਮੈਨੂੰ ਵੀ ਨਹੀਂ ਦਿਸਦਾ, ਹੁਣ ਜੇ ਤੂੰ ਮੇਰੇ ਵਾਂਗੂ ਨੱਚੀ ਚੱਲ ਤਾਂ ਕਿ ਲੋਕਾਂ ਨੂੰ ਭੁਲੇਖਾ ਲੱਗੇ ਕਿ ਮੈਨੂੰ ਵੀ ਰੱਬ ਨਜ਼ਰ ਆ ਗਿਆ, ਨਹੀਂ ਤਾਂ ਲੋਕਾਂ ਨੇ ਤੈਨੂੰ ਵੀ ਚੋਰ ਸਮਝਣਾ, ਤੂੰ ਚੋਰਾਂ ਤੂੰ ਚੋਰੀ ਤਾਂ ਕੀਤੀ ਨਹੀਂ। ਉਹ ਮਜਬੂਰ ਹੋ ਗਏ, ਉਹ ਵੀ ਨੱਚਣ ਲੱਗ ਗਿਆ, ਉਹਨੂੰ ਦੇਖ ਕੇ ਹੋਰ ਨੱਚਣ ਲੱਗ ਗਏ। ਇਹੀ ਬਾਬਿਆਂ ਦਾ ਹਾਲ ਆ, ਸੰਤਾਂ ਦਾ, ਬਾਹਲੇ ਬੰਦਿਆਂ ਦਾ, ਪੱਲੇ ਇਹਨਾਂ ਦੇ ਕੁਛ ਵੀ ਨਹੀਂ। ਇਹ ਐਵੇਂ ਕਹੀ ਜਾਂਦੇ ਨੇ ਰੱਬ ਨੂੰ, ਐਂ ਕਰੋ ਬਾਗ ਲੋਕ ਕਿਤਾਬਾਂ ਚੋਂ ਪੜ ਪੜ ਕਰਦੇ, ਆਪ ਕੱਖ ਨਹੀਂ ਮਿਹਨਤ ਕਰਦੇ, ਆਪ ਪੁੱਠੇ ਕੰਮ ਕਰਦੇ ਨੇ, ਤਾਂ ਹੀ ਕਈ ਜੇਲ੍ਹਾਂ ਚ ਗਏ ਨੇ, ਕਈ ਜੇਲ੍ਹਾਂ ਚਲੇ ਜਾਣਗੇ, ਕਦੇ ਇਧਰ ਕੈਨੇਡਾ ਚ ਭੱਜੇ ਫਿਰਦੇ, ਕਿਤੇ ਉਧਰ ਸੰਗਤ ਨੂੰ ਮੂਰਖ ਬਣਾਉਂਦੇ ਨੇ, ਕਿੰਨੇ ਕਿੰਨੇ ਦੋ ਦੋ ਮਹੀਨੇ ਪਹਿਲਾਂ ਮਠਿਆਈਆਂ ਬਣਦੇ ਨੇ, ਤਿਆਰੀ ਕਰਦੇ ਨੇ। ਤੁਸੀਂ ਐਂ ਪੁੱਛ ਕੇ ਦੇਖੋ, ਜਿਹੜੇ ਇੰਨੇ ਇੰਨੇ ਸਾਲਾਂ ਦੇ ਬੰਦੇ ਬਾਬਿਆਂ ਦੇ ਮਗਰ ਤੁਰੇ ਫਿਰਦੇ ਨੇ, ਉਹਨੂੰ ਕੋਈ ਲੱਭੀ ਹੈ ਸ਼ਾਂਤੀ? ਲੱਭੀ ਤਾਂ ਅੰਦਰ ਬੈਠ ਕੇ ਆ, ਜਿਹੜਾ ਬੰਦਾ ਅੰਦਰ ਬੈਠ ਕੇ ਪਾਠ ਕਰੂਗਾ, ਭਜਨ ਕਰੂਗਾ, ਲਿੰਕ ਜੋੜੂਗਾ, ਉਹਨੂੰ ਪ੍ਰਾਪਤ ਹੋਊ। ਜਿਹੜੇ ਬਾਬਿਆਂ ਦੇ ਮਗਰ ਗੇੜੇ ਮਾਰੀ ਜਾਂਦੇ ਹੋ, ਬਾਬਾ ਜੇ ਕੋਈ ਸੱਚਾ ਹੋਵੇ ਤਾਂ ਹੀ ਹੋਊ, ਤਾਂ ਗੁਰੂ ਨਾਨਕ ਸਾਹਿਬ ਤਾਂ ਇੱਥੇ ਹੁਣ ਪੈਦਾ ਨਹੀਂ ਹੋਏ, ਹੋ ਸਕਦੇ ਨੇ ਕੋਈ ਇੱਕ ਅੱਧਾ ਉਹਦੀ ਪਛਾਣ ਹੀ, ਤਾਂ ਚੁੱਪ ਹੈ। ਤੇ ਜਿਹੜੇ ਆ ਡਰਾਮੇਬਾਜ਼ ਨੇ, ਇਹ ਪੋਲੀਟੀਸ਼ੀਅਨਾਂ ਨਾਲ ਨੇੜੇ ਰੱਖਦੇ ਨੇ, ਵੋਟਾਂ ਮੇਰੇ ਇਹਨਾਂ ਦੇ ਕੋਲ ਸਾਰੇ ਗੇੜੇ ਮਾਰਦੇ ਨੇ, ਇਹ ਉਹਨਾਂ ਤੋਂ ਫਾਇਦੇ ਲਈ ਜ਼ਮੀਨਾਂ ਹੜੱਪ ਕਰੀ ਜਾਂਦੇ ਨੇ, ਆਪਣੇ ਬੱਚਿਆਂ ਦੀ ਪਰਵਰਿਸ਼ ਕਰੀ ਜਾਂਦੇ, ਇਹਨਾਂ ਦੇ ਪੱਲੇ ਕੱਖ ਨਹੀਂ। ਸੋ ਇਸ ਕਰਕੇ ਹਾਂ, ਜੇ ਇਹਨੂੰ ਗਿਵ ਅਪ ਤੇ ਕਰੋ ਇਹ ਤਾਂ ਵਧੀਆ ਗੱਲ ਹੈ, ਜੇ ਹੁਣ ਮੇਰੇ ਵਰਗਾ ਪੜ੍ਹਿਆ ਲਿਖਿਆ ਜਿਹੜੇ ਸਾਰੇ ਧਰਮਾਂ ਦੇ ਆਉਂਦੇ ਨੇ, ਜੇ ਮੇਰੀ ਮੈਨੂੰ ਆਮਦਨ ਠੀਕ ਨਾ ਹੋਵੇ, ਮੈਂ ਜਿਸ ਦਿਨ ਸੰਤ ਬਣ ਜਾਣਾ ਬਾਕੀ ਸੰਤਾਂ ਨਾਲੋਂ ਜ਼ਿਆਦਾ ਕਾਮਯਾਬ ਹੂੰ, ਇਹ ਤਾਂ ਕਿਤਾਬਾਂ ਦੀ ਨਕਲ ਕਰ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਬਾਈਬਲ ਦੇ ਵਿੱਚੋਂ, ਗੀਤਾ ਚੋਂ ਪੜ੍ਹਦੇ ਨੇ, ਮੈਂ ਤਾਂ ਪੜ੍ਹਨ ਦੀ ਲੋੜ ਹੀ ਨਹੀਂ, ਮੈਂ ਤਾਂ ਖੁਦ ਵੀ ਪ੍ਰੈਕਟੀਕਲ ਤਜਰਬਾ ਕੀਤਾ, ਜ਼ਿਆਦਾ ਇਹਨਾਂ ਨਾਲੋਂ ਕਾਮਯਾਬਾਂਗਾ, ਪਰ ਮੈਨੂੰ ਬਣਨ ਦੀ ਲੋੜ ਨਹੀਂ, ਮੈਨੂੰ ਤਾਂ ਮਾਲਕ ਦੀ ਪਰਮਾਤਮਾ ਦੀ ਰਹਿਮਤ ਹੈ। ਮੇਰੇ ਖਿਆਲ ਟਾਈਮ ਸਾਡਾ ਸਮਾਪਤੀ ਦੀ ਵੱਲ ਹੈ, ਸੋ ਜੇ ਗਾਣਾ ਸੁਣਨਾ ਗਾਣਾ ਸੁਣ ਲਓ, ਨਹੀਂ ਤਾਂ ਫਿਰ ਨੈਕਸਟ ਵੀਕ ਮੈਂ ਤੁਹਾਨੂੰ ਫੇਰ ਰਿਪੀਟ ਕਰ ਦਿੰਦਾ ਕਿ ਨੈਕਸਟ ਵੀਕ ਇਹ ਪ੍ਰੋਗਰਾਮ ਲਾਈਵ ਨਹੀਂ ਹੋਣਾ, ਕਿਉਂਕਿ ਮੇਰੀ ਗ੍ਰੈਂਡ ਡਾਟਰ ਦਾ ਅਸੀਂ ਫਸਟ ਬਰਥਡੇ ਮਨਾ ਰਹੇ ਹਾਂ ਉੱਥੇ ਆਪਣੇ ਮਿਲਟਨ ਦੇ ਵਿੱਚ। ਕੋਈ ਮੈਂ ਐਡਵਰਟਾਈਜ਼ਮੈਂਟ ਨਹੀਂ ਕਰਦਾ, ਮੈਂ ਵੈਸੇ ਹੀ ਦੱਸ ਰਿਹਾ, ਮਿਲਟਨ ਦੇ ਵਿੱਚ ਗੋਲਫ ਕੋਰਸ ਦੇ ਵਿੱਚ, ਉੱਥੇ ਗੇਮਾਂ ਵਗੈਰਾ ਵੀ ਹੈ, ਵਧੀਆ ਪ੍ਰੋਗਰਾਮ ਹੋਊ, ਗੈਸਟ ਆਉਣਗੇ, ਸੋ ਉੱਥੇ ਅਸੀਂ ਹੋਣਾ, ਅਤੇ ਇਸ ਕਰਕੇ ਪ੍ਰੋਗਰਾਮ ਹੋਣਾ, ਇਹ ਮੈਨੇਜਮੈਂਟ ਕੋਈ ਨਾ ਕੋਈ ਅਰੇਂਜ ਕਰੂ, ਜਾਂ ਕੋਈ ਲਾਈਵ ਕਿਸੇ ਨੂੰ ਦੇ ਦੇਣਗੇ, ਜਾਂ ਕੋਈ ਰਿਕਾਰਡਡ ਕਰ ਲੈਣਗੇ। ਸੋ ਉਸ ਤੋਂ ਅਗਲੇ ਵੀਕ ਜੇ ਪਰਮਾਤਮਾ ਨੇ ਚਾਹੇ, ਹੈ ਉਹੀ ਗੱਲ ਹੈ, ਤੁਸੀਂ ਯਕੀਨ ਕਰੋ ਮੇਰੇ ਨਾ ਸਵੇਰੇ ਦਾ ਇੰਨਾ, ਮੈਂ ਸਵੇਰੇ ਦਾ ਸਵੇਰੇ ਬਿਜ਼ੀ ਰਿਹਾ, ਮੈਨੂੰ ਪੜ੍ਹਨ ਦਾ ਵੀ ਮੌਕਾ ਨਹੀਂ ਮਿਲਿਆ, ਇੱਕ ਟੌਪਿਕ ਦੇ ਉੱਤੇ ਨਹੀਂ ਹੋਇਆ, ਜਿਹੜਾ ਕੁਛ ਕਹਾਇਆ, ਦੇਖੋ ਮੇਰਾ ਖਿਆਲ ਹੈ ਮੈਂ ਖੁਸ਼ ਹਾਂ, ਪਰਮਾਤਮਾ ਨੇ ਵਧੀਆ ਟੌਪਿਕ ਕਰਾਤਾ, ਟਾਈਮ ਵਧੀਆ ਕੈਂਡਰ ਨਿਕਲ ਗਿਆ। ਸੋ ਇਸ ਕਰਕੇ ਜਦੋਂ ਪਰਮਾਤਮਾ ਦੀ ਗੱਲ ਛੱਡਦੇ ਨਾ, ਕੋਈ ਤੁਹਾਨੂੰ ਪ੍ਰੋਬਲਮ ਨਹੀਂ ਆਉਂਦੀ। ਇਹ ਨਾ ਕਰੋ ਕਿ ਆਪਣੇ ਆਪ ਨੂੰ ਵਿਦਵਾਨ ਸਮਝਣ ਦੀ ਕੋਸ਼ਿਸ਼ ਕਰੋ, ਸ਼ੇਖੀ ਮਾਰਨ ਦੀ ਕੋਸ਼ਿਸ਼ ਕਰੋ, ਕੁਛ ਕਰਨ ਦੀ ਲੋੜ ਨਹੀਂ, ਉਹਦੇ ਭਾਣੇ ਚ ਰਹੋ, ਤੁਹਾਨੂੰ ਹਮੇਸ਼ਾ 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 ਜ਼ਿੰਦਗੀ ਦੇ ਵਿੱਚ ਕਾਮਯਾਬੀ ਮਿਲੇਗੀ। ਤੇ ਸੁਣੋ ਹੁਣ ਐਡ, ਤੇ ਨੈਕਸਟ ਵੀਕ ਨਹੀਂ, ਨੈਕਸਟ ਟੂ ਨੈਕਸਟ ਵੀਕ ਆਪਾਂ ਪ੍ਰੋਗਰਾਮ ਕਰਾਂਗੇ। ਥੈਂਕ ਯੂ ਵੈਰੀ ਮੱਚ।
The views expressed on the preceding program may not necessarily be those of the owner or management of WTOR radio station.
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ। ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ। ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com QTL, ਬਿਕਾਜ਼